ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ। चेते रखिए की सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत, तुहाडी ते मेरी पसंद दा कुछ मुद्दे ते ताजा तरीन खबरां ते नाल ही करांगे सफर उना यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। ਨਵੀਆਂ ਉਮੀਦਾਂ, ਨਵੇਂ ਚਾਅ, ਨਵੇਂ ਸੁਪਨੇ ਨੇ। ਰਾਤ ਦੀ ਹਨੇਰੀ ਚੁੱਪ ਹੁਣ ਮੁੱਕੀ ਹੈ, ਚਾਰੇ ਪਾਸੇ ਲੋ ਲੱਗੀ ਤੇ ਸਮਾਂ ਵੀ ਨਰੋਇਆ ਹੈ। ਚਾਰੇ ਪਾਸੇ ਲੋ ਲੱਗੀ ਤੇ ਸਮਾਂ ਵੀ ਨਰੋਇਆ ਹੈ। ਜ਼ਿੰਦਗੀ ਦੀ ਤਾਰ ਵਿੱਚ ਦਿਨ ਹੋਰ ਪਰੋਇਆ ਹੈ। ਰੁੱਸੇ ਨੇ ਜੋ ਉਹਨਾਂ ਨੂੰ ਹੱਸ ਕੇ ਮਨਾ ਲਈਏ, ਆਓ ਹੱਥ ਜੋੜ ਸੱਚੇ ਰੱਬ ਨੂੰ ਧਿਆ ਲਈਏ। ਕੀਤਾ ਨਾ ਜੋ ਕੱਲ ਉਹ ਅੱਜ ਕਰ ਲੈਂਦੇ ਆ, ਲਹਿਰਾਂ ਵਿੱਚ ਆਓ ਸਾਰੇ ਰਲ ਮਿਲ ਬਹਿੰਦੇ ਆ। ਸੋ ਆਓ ਜੀ ਹਰਮਨ ਰੇਡੀਓ ਦੇ ਵਿਹੜੇ ਲਾਉਂਦੇ ਆ ਲਹਿਰਾਂ। ਮੈਂ ਸੁਖਪ੍ਰੀਤ ਵਾਦੇ ਮੁਤਾਬਿਕ ਸਮੇਂ ਸਿਰ ਪਹੁੰਚ ਗਈ ਆ। ਸੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ। ਹੋਰ ਸੁਣਾਓ ਕੀ ਹਾਲ ਚਾਲ ਨੇ, ਕਿਵੇਂ ਬੀਤਿਆ ਇਹ ਹਫ਼ਤਾ? ਉਮੀਦ ਕਰਦੀ ਆ ਕਿ ਸਭ ਰਾਤੀ ਖੁਸ਼ੀ ਹਾਸੇ ਵਾਸਤੇ ਹੋਵੋਗੇ ਆਪਣੇ ਘਰ ਪਰਿਵਾਰਾਂ ਦੇ ਵਿੱਚ। ਤੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਮੇਰੇ ਨਾਲ ਨੇ ਹਮੇਸ਼ਾ ਦੀ ਤਰ੍ਹਾਂ, ਉਹਨਾਂ ਦਾ ਵੀ ਸਪੈਸ਼ਲ ਵਾਲਾ ਥੈਂਕ ਯੂ ਤੇ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ। ਤੇ ਚਲੋ ਫਿਰ ਇੱਕ ਵਾਰ ਇਕੱਠੇ ਮੁਸਕੁਰਾ ਕੇ ਕਰਦੇ ਹਾਂ ਇਸ ਸਵੇਰ ਦਾ ਸਵਾਗਤ। ਆ ਗਈ ਨਾ ਸਮਾਇਲ ਸਾਰਿਆਂ ਦੇ ਫੇਸਿਸ ਤੇ। ਚਲੋ ਚਲੋ ਮੁਸਕੁਰਾ ਦਿਓ ਜੀ, ਕਿਉਂਕਿ ਗੁਰਫਤਿਹ ਵੀ ਸਾਂਝੀ ਕਰਨੀ ਆ ਅਸੀਂ। ਸੋ ਚਲੋ ਜੀ, ਇਹਨਾਂ ਹੱਸਦੀ ਚਿਹਰਿਆਂ ਦੇ ਨਾਲ ਦਿੱਲੀ ਚ ਲਿਆਉਂਦੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਤੇ ਸ਼ੁਕਰਾਨਾ ਤੇ ਗੁਰਫਤਿਹ ਸਾਂਝੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਰਮਾਤਮਾ ਕਰੇ ਜੀ ਸਾਰੇ ਚੜ੍ਹਦੀਆਂ ਕਲਾ ਦੇ ਵਿੱਚ ਰਹਿਣ, ਹਰ ਮੈਦਾਨ ਸਫਲਤਾ ਉਹਨਾਂ ਦੇ ਪੈਰ ਚੁੰਮੇ ਔਰ ਹਰ ਹੀਲੇ ਉਹ ਅਸੀਂ ਖੁਸ਼ ਰਹੀਏ ਔਰ ਚੜ੍ਹਦੀ ਕਲਾ ਦੇ ਵਿੱਚ ਰਹੀਏ। ਸੋ ਪਿਆਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ, ਅ ਵੈਰੀ ਗੁੱਡ ਮਾਰਨਿੰਗ ਜੀ। ਔਰ ਬਹੁਤ ਸੋਹਣੀ ਸਵੇਰ ਐਡੀਲੇਡ ਦੇ ਵਿੱਚ ਚੜ੍ਹ ਚੁੱਕੀ ਹੈ, 7:34 ਐਡੀਲੇਡ ਦੀਆਂ ਘੜੀਆਂ ਦਿਖਾ ਰਹੀਆਂ ਇਸ ਵੇਲੇ ਤੇ। ਸਿਡਨੀ ਸਮੇਂ ਮੁਤਾਬਿਕ 8:04 ਜਿਹੜੇ ਆਸਟ੍ਰੇਲੀਆ ਦੇ ਵਿੱਚ ਹੋ ਚੁੱਕੇ ਆ। ਪਰਥ ਦੇ ਵਿੱਚ ਸਮਾਂ ਚੱਲ ਰਿਹਾ ਹੈ 5:04 ਔਰ ਪੰਜਾਬ ਦੇ ਵਿੱਚ ਵੱਡਾ ਤੜਕਾ ਚੱਲ ਰਿਹਾ ਜੀ ਇਸ ਵੇਲੇ 2:34 ਉੱਥੇ ਹੋਏ ਆ। ਸੋ ਜਿੱਥੋਂ ਕਿਤੋਂ ਵੀ ਤੁਸੀਂ ਦੁਨੀਆਂ ਦੇ ਜਿਸ ਕੋਨੇ ਤੋਂ ਵੀ ਤੁਸੀਂ ਹਰਮਨ ਰੇਡੀਓ ਨੂੰ ਇਸ ਵੇਲੇ ਸੁਣ ਰਹੇ ਹੋ, ਪ੍ਰੋਗਰਾਮ ਲਹਿਰਾਂ ਨੂੰ ਸੁਣ ਰਹੇ ਹੋ, ਤੁਹਾਡਾ ਸਾਰਿਆਂ ਦਾ ਇੱਕ ਵਾਰੀ ਨਿੱਘਾ ਸਵਾਗਤ। ਔਰ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਇਹ ਅਗਲੇ 2 ਘੰਟੇ ਤੁਹਾਡੀ ਹਮ ਸਫ਼ਰ ਬਣਾਂਗੀ ਹਰਮਨ ਰੇਡੀਓ ਤੇ। ਔਰ ਲਾਵਾਂਗੇ ਲਹਿਰਾਂ ਅਸੀਂ ਆਪਣੀਆਂ ਗੱਲਾਂ ਬਾਤਾਂ ਦੀਆਂ, ਆਪਣੀਆਂ ਯਾਦਾਂ ਦੀਆਂ, ਕੁੱਝ ਜਜ਼ਬਾਤਾਂ ਦੀਆਂ, ਗੀਤ ਸੰਗੀਤ ਦੀਆਂ, ਹਾਸੇ ਮਖੌਲ ਦੀਆਂ ਤੇ ਕੁੱਝ ਆਪਣੇ ਜਜ਼ਬਾਤਾਂ ਦੀਆਂ। ਸੋ ਤਿਆਰ ਹੋ ਜੇ ਤੁਸੀਂ ਸਾਰੇ। ਚਲੋ ਜੀ, ਪ੍ਰੋਗਰਾਮ ਤੁਹਾਡਾ ਆਪਣਾ ਤੇ ਤੁਹਾਨੂੰ ਹਮੇਸ਼ਾ ਕਹਿੰਦੀ ਹੁੰਦੀ ਆ ਕਿ ਤੁਹਾਡੇ ਹੁੰਗਾਰੇ ਤੋਂ ਬਿਨਾਂ ਮੈਨੂੰ ਬਾਤ ਪਾਉਣ ਦਾ ਸਵਾਦ ਨਹੀਂ ਆਉਂਦਾ। ਸੋ ਤੁਸੀਂ ਬਿਲਕੁਲ ਹੁੰਗਾਰਾ ਭਰਦੇ ਰਹਿਣਾ ਪ੍ਰੋਗਰਾਮ ਦੇ ਵਿੱਚ ਤੇ ਗੱਲ ਕਰਨ ਦਾ ਮੈਨੂੰ ਵੀ ਮਜ਼ਾ ਫੇਰ ਹੀ ਆਉਂਦਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਹਮੇਸ਼ਾ ਦੀ ਤਰ੍ਹਾਂ ਕੁੱਝ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਤੇ ਕੁੱਝ ਤੁਹਾਡੇ ਵਿਚਾਰ ਪ੍ਰੋਗਰਾਮ ਦੇ ਵਿੱਚ ਲਵਾਂਗੀ। ਤੁਸੀਂ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਜੀ, ਬਿਲਕੁਲ ਦੋ ਬੜੇ ਹੀ ਆਸਾਨ ਜਿਹੇ ਤਰੀਕਿਆਂ ਨਾਲ, ਜਾਂ ਤਾਂ ਤੁਸੀਂ ਕਾਲ ਕਰ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਕੋਈ ਵੀ ਚਿੱਠੀ ਪੱਤਰ ਲਿਖ ਕੇ ਜਿਹੜਾ ਭੇਜ ਸਕਦੇ ਹੋ। ਬਿਲਕੁਲ, ਰਿਕੁਐਸਟ harmanradio.com ਤੇ ਈਮੇਲ ਦਾ ਪਤਾ ਹੈ ਜੀ ਇਹ, ਤੇ @harmanradio ਟੈਲੀਗ੍ਰਾਮ ਰਾਹੀਂ ਵੀ ਤੁਸੀਂ ਆਪਣੇ ਮੈਸੇਜਸ, ਵੋਇਸ ਮੈਸੇਜਸ ਜਾਂ ਫੋਟੋ ਮੈਸੇਜਸ ਮੇਰੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ, ਨੰਬਰ ਤੁਹਾਨੂੰ ਯਾਦ ਹੀ ਹੋਣਾ। ਹਾਂਜੀ ਹਾਂਜੀ ਬਿਲਕੁਲ ਇਹੀ 02-85-99-28-11। ਸੋ ਬਿਲਕੁਲ ਮੈਨੂੰ ਪਤਾ ਜੀ ਸਾਰੇ ਬਿਜ਼ੀ ਹੁੰਦੇ ਆ, ਕੰਮ ਕਰਾਂ ਤੇ ਹੁੰਦੇ ਆ, ਸਵੇਰ ਦਾ ਵੇਲਾ ਬੜੀ ਹੈਨਾ ਇੱਕ ਚਹਿਲ ਪਹਿਲ ਜਿਹੀ ਹੁੰਦੀ ਹੈ, ਚਲੋ ਚੱਲ ਹੁੰਦੀ ਹੈ ਜ਼ਿੰਦਗੀ ਦੇ ਵਿੱਚ, ਤੇ ਕਈ ਵਾਰੀ ਔਖਾ ਹੋ ਜਾਂਦਾ ਤੁਹਾਡੇ ਲਈ ਲਿਖਣਾ ਵੀ ਕੁਛ, ਔਰ ਇਸ ਕਰਕੇ ਕਾਲ ਵੀ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ, ਜਾਂ ਫਿਰ ਕੋਈ ਗੀਤ ਜਾਂ ਕੋਈ ਗਾਣਾ ਜਿਹੜਾ ਤੁਸੀਂ ਪ੍ਰੋਗਰਾਮ ਵਿੱਚ ਸੁਣਨਾ ਚਾਹੁੰਦੇ ਹੋ ਜਾਂ ਕਿਸੇ ਨੂੰ ਸੁਣਾਉਣਾ ਚਾਹੁੰਦੇ ਹੋ, ਉਹ ਤੁਸੀਂ ਅੱਜ ਜ਼ਰੂਰ ਮੈਨੂੰ ਲਿਖ ਕੇ ਭੇਜ ਸਕਦੇ ਹੋ। ਸੋ ਤਰੀਕ ਜੀ ਅੱਜ ਮੈਂ ਤੁਹਾਨੂੰ ਦੱਸਵਾਂ ਵੀ ਹੋ ਗਈ ਹੈ 21 ਅਕਤੂਬਰ 2020, ਤੇ ਦਿਨ ਅੱਜ ਬੁੱਧਵਾਰ ਦਾ ਹੈ, ਤੇ ਮੈਂ ਐਡੀਲੇਡ ਤੋਂ। ਸੋ ਲਓ ਜੀ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ, ਇੱਕ ਧਾਰਮਿਕ ਗੀਤ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਚਲਾਉਂਦੇ ਹਾਂ ਉਸ ਪਰਮਾਤਮਾ ਦੀ ਯਾਦ ਦੇ ਨਾਮ, ਔਰ ਉਸ ਤੋਂ ਬਾਅਦ ਪ੍ਰੋਗਰਾਮ ਅੱਗੇ ਸ਼ੁਰੂ ਕਰਦੇ ਹਾਂ। ਸੋ ਮੈਂ ਮਿਲਦੀ ਹਾਂ ਜੀ ਇਸ ਗੀਤ ਤੋਂ ਬਾਅਦ ਤੁਹਾਨੂੰ। ਲਓ ਜੀ, ਕੰਵਰ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਹਾਂ, ਮਰਦਾਨਿਆਂ ਛੇੜੇ ਰਬਾਬ ਪਏ। ਬਹੁਤ ਸੋਹਣਾ ਗੀਤ, ਗੀਤਾਂ ਪਸੰਦ ਕੀਤਾ ਹੋਣਾ ਤੁਹਾਨੂੰ, ਤੁਸੀਂ ਸਾਰਿਆਂ ਨੇ। ਔਰ ਤੁਸੀਂ ਵੀ ਆਪਣੀ ਪਸੰਦ ਦਾ ਜੇ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਲਿਖ ਭੇਜਿਆ ਕਰੋ। ਔਰ ਗੱਲ ਕਰਾਂ ਅੱਜ ਦੀ ਸਵੇਰ ਦੀ, ਤੇ ਐਡੀਲੇਡ ਦੇ ਵਿੱਚ ਬਹੁਤ ਸੋਹਣਾ ਮੌਸਮ ਅੱਜ ਸਵੇਰੇ ਸਵੇਰੇ, ਹਲਕੇ ਹਲਕੇ ਬੱਦਲ ਜਿਹੜੇ ਆ ਉਹ ਦਿਸ ਰਹੇ ਆ ਅਸਮਾਨ ਦੇ ਵਿੱਚ, ਤੇ ਜਦੋਂ ਸੂਰਜ ਚੜ੍ਹਦਾ ਬੱਦਲਾਂ ਦੇ ਵਿੱਚ ਜੀ, ਤੇ ਉਹ ਬੜੇ ਸੋਹਣੇ ਰੰਗ ਬਣ ਜਾਂਦੇ ਆ, ਰੰਗ ਬਿਰੰਗੇ ਜਿਹੇ, ਹੈ ਨਾ, ਅਸਮਾਨ ਕਲਰਫੁੱਲ ਹੋ ਜਾਂਦਾ ਹੈ, ਸਿਰਫ ਨੀਲੇ ਤੋਂ ਜਾਂ ਸਿਰਫ ਚਿੱਟੇ ਬੱਦਲਾਂ ਤੋਂ ਹੁੰਦਾ ਹੋਇਆ, ਕਦੀ ਸੰਤਰੀ ਕਦੀ ਪਿੰਕ ਤੇ ਪਰਪਲ ਜਿਹੇ ਰੰਗ ਦੇ ਉਹ ਬੱਦਲ ਬੜੇ ਸੋਹਣੇ ਲੱਗਦੇ ਆ ਸਵੇਰੇ ਸਵੇਰੇ ਵੀ ਔਰ ਸ਼ਾਮ ਨੂੰ ਵੀ। ਇਹ ਦੋਨੇ ਨਜ਼ਾਰੇ ਜਿਹੜੇ ਆ ਨਾ ਬੜੇ ਵਧੀਆ ਹੁੰਦੇ ਆ। ਕਿਵੇਂ ਦਾ ਲੱਗਦਾ ਅੱਜ? ਆਪਣੇ ਜਿੱਥੇ ਵੀ ਤੁਸੀਂ ਖੜੇ ਹੋ ਉੱਥੇ ਅਸਮਾਨ ਤੇ ਇੱਕ ਵਾਰੀ ਨਜ਼ਰ ਮਾਰ ਕੇ ਦੇਖੋ ਕਿ ਕਿਹੋ ਜਿਹਾ ਅਸਮਾਨ ਹੈ, ਔਰ ਜਿਹੋ ਜਿਹਾ ਵੀ ਅਸਮਾਨ ਹੈ ਉਹਦੀ ਖੂਬਸੂਰਤੀ ਨੂੰ ਆਪਣੇ ਲਫ਼ਜ਼ਾਂ 'ਚ ਬਿਆਨ ਕਰੋ। ਮੇਰੇ ਨਾਲ ਕਰਨ ਦੀ ਲੋੜ ਨਹੀਂ ਹੈ, ਆਪਣੇ ਆਪ ਹੀ ਸੋਚੋ ਕਿ ਕਿੰਨਾ ਸੋਹਣਾ ਲੱਗ ਰਿਹਾ ਹੈ। ਕਿਤੇ ਧੁੱਪ ਚਮਕ ਰਹੀ ਹੋਣੀ ਹੈ, ਕਿਤੇ ਬੱਦਲ ਹੋਏ ਹੋਣੇ ਹੈ, ਕਿਤੇ ਮੀਂਹ ਪੈ ਰਿਹਾ ਹੋਣਾ, ਕਿਤੇ ਬਰਫ਼ ਵੀ ਪੈ ਰਹੀ ਹੋਣੀ ਹੈ, ਤੇ ਕਿਤੇ ਜਿਵੇਂ ਮੈਂ ਦੱਸਿਆ ਵੀ ਐਡੀਲੇਡ ਦੇ ਵਿੱਚ ਅੱਜ ਹਲਕੇ ਹਲਕੇ ਬੱਦਲ ਹੈ, ਤਿੱਤਰ ਮਿੱਤਰੇ ਜਿਹੇ, ਤੇ ਉਹਨਾਂ ਦੇ ਵਿੱਚ ਵੀ ਸੂਰਜ ਦੀਆਂ ਕਿਰਨਾਂ ਨਿਕਲ ਰਹੀਆਂ, ਤੇ ਬੜਾ ਹੀ ਸੋਹਣਾ ਨਜ਼ਾਰਾ ਇੱਕ ਦਿਸ ਰਿਹਾ। ਸੋ ਕੁਦਰਤ ਦੀ ਖੂਬਸੂਰਤੀ ਨੂੰ ਅਬਜ਼ਰਵ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਮੈਂ ਜਦੋਂ ਵੀ ਕਿਤੇ ਉਦਾਸ ਹੁੰਦੀ ਹਾਂ ਜਾਂ ਜਦੋਂ ਵੀ ਮਨ ਭਰਿਆ ਹੁੰਦਾ ਤਾਂ ਮੇਰਾ ਤਾਂ ਇਹੀ ਲੌਜਿਕ ਆ ਕਿ ਮੈਂ ਹਮੇਸ਼ਾ ਕੁਦਰਤ ਦੇ ਵਿੱਚ ਚਲੀ ਜਾਂਦੀ ਹਾਂ ਇਕੱਲੀ ਜਿਹੀ, ਔਰ ਵਧੀਆ ਲੱਗਦਾ ਉੱਥੇ ਜਾ ਕੇ, ਤੁਸੀਂ ਇੱਕ ਰਿਫਰੈਸ਼ ਹੋ ਜਾਂਦੇ ਹੋ, ਹੈ ਨਾ। ਔਰ ਤੁਹਾਨੂੰ ਆਪਣੇ ਕਈ ਆਂਸਰ ਪਤਾ ਨਹੀਂ, ਤੁਹਾਡੀ ਗੱਲ ਮੈਂ ਆਪਣੀ ਗੱਲ ਕਰਾਂ ਤੇ ਮੈਨੂੰ ਆਪਣੇ ਬਹੁਤ ਸਾਰੇ ਆਂਸਰ ਜਿਹੜੇ ਆ ਕੁਦਰਤ ਦੇ ਕੋਲ ਜਾ ਕੇ ਉੱਥੋਂ ਹੀ ਮਿਲ ਜਾਂਦੇ ਆ, ਹੈ ਨਾ। ਇਹ ਨਹੀਂ ਹੁੰਦਾ ਕਿ ਕਿਸੇ ਫੁੱਲ ਨੇ ਜਾਂ ਕਿਸੇ ਪੱਤੇ ਨੇ ਜਾਂ ਕਿਸੇ ਟਾਹਣੀ ਨੇ ਜਾਂ ਕਿਸੇ ਰੁੱਖ ਨੇ ਜਾਂ ਕਿਸੇ ਤਰੇਲ ਦੇ ਤੁਪਕੇ ਨੇ ਬੋਲ ਕੇ ਤੁਹਾਨੂੰ ਦੱਸਣਾ ਹੋਣਾ, ਪਰ ਤੁਸੀਂ ਉਹਨੂੰ ਦੇਖ ਕੇ ਜੋ ਤੁਹਾਡੇ ਮਨ ਵਿੱਚ ਵਿਚਾਰ ਹੁੰਦੇ ਆ ਉਹੀ ਸੱਚੇ ਸੁੱਚੇ ਜਿਹੇ ਵਿਚਾਰ ਹੁੰਦੇ ਆ, ਤੁਹਾਨੂੰ ਆਪਣੇ ਉੱਤਰ ਕਿਤੇ ਤੁਹਾਡੇ ਅੰਦਰੋਂ ਹੀ ਮਿਲਣੇ ਸ਼ੁਰੂ ਹੋ ਜਾਂਦੇ ਆ। ਪਰ ਤੁਹਾਡੀ ਸੀਕਿੰਗ ਜ਼ਰੂਰੀ ਹੈ, ਤੁਹਾਡੀ ਸੋਚ ਜ਼ਰੂਰੀ ਹੈ, ਪਹਿਲਾ ਕਦਮ ਵਧਾਉਣਾ ਜ਼ਰੂਰੀ ਹੁੰਦਾ ਹੈ। ਸੋ ਜ਼ਿੰਦਗੀ ਦੇ ਵਿੱਚ ਜਿੱਦਾਂ ਜਿੱਦਾਂ ਮੈਚਿਓਰ ਹੋਈ ਜਾਂਦੇ ਹਾਂ ਉੱਦਾਂ ਉੱਦਾਂ ਮੈਨੂੰ ਲੱਗਦਾ ਹੈ ਕਿ ਜਿਸ ਵੀ ਪਾਸੇ ਸਾਡਾ ਦਿਮਾਗ ਜਾਂਦਾ ਹੈ ਉਸ ਪਾਸਿਓਂ ਯੂਨੀਵਰਸ ਸਾਨੂੰ ਜਿਹੜੇ ਆ ਆਂਸਰ ਭੇਜਣੇ ਸ਼ੁਰੂ ਕਰ ਦਿੰਦਾ, ਬੇਸ਼ੱਕ ਉਹ ਅਧਿਆਤ ਗ੍ਰਾਹਾਂ ਤੇ ਹੋਣ ਜਾਂ ਕੁਦਰਤ ਦੇ ਨਾਲ ਸਾਡੇ ਜਿਹੜੇ ਸੰਬੰਧ ਹੋਣ ਉਹ ਹੋਣ ਜਾਂ ਸਾਡੇ ਆਪਣੇ ਜਿਹੜੇ ਰਿਸ਼ਤੇ ਆ ਉਹਨਾਂ ਦੇ ਨਾਲ ਜੋ ਗੱਲ ਹੋਵੇ ਉਹਦੀ। ਸੋ ਤੁਹਾਡੇ ਸਾਰਿਆਂ ਦੇ ਮੈਸੇਜ ਆ ਰਹੇ ਆ, ਦੇਖੋ ਜੀ ਮੈਂ ਵੀ ਯਾਦ ਕਰ ਰਹੀ ਹਾਂ ਤੇ ਤੁਹਾਡੇ ਸਾਰਿਆਂ ਦੇ ਮੈਸੇਜ ਪਹੁੰਚ ਰਹੇ ਆ। ਸੋ ਇਸੇ ਤਰ੍ਹਾਂ ਹੀ ਹੁੰਦਾ, ਯਾਦ ਕਰਨ ਦੀ ਦੇਰ ਹੁੰਦੀ ਹੈ, ਸਿਰਫ ਤੁਹਾਡੇ ਵੱਲੋਂ ਪਹਿਲ ਦੀ ਲੋੜ ਹੁੰਦੀ ਹੈ। ਇਹ ਪੂਰੀ ਕਾਇਨਾਤ ਤਿਆਰ ਖੜੀ ਹੁੰਦੀ ਹੈ ਤੁਹਾਨੂੰ ਆਂਸਰ ਦੇਣ ਲਈ। ਸੋ ਜਿਸ ਤਰ੍ਹਾਂ ਮੈਂ ਤੁਹਾਨੂੰ ਯਾਦ ਕਰਦੀ ਹਾਂ ਤੇ ਤੁਹਾਡੇ ਸਾਰਿਆਂ ਦੇ ਆਂਸਰ ਮੇਰੇ ਤੱਕ ਪਹੁੰਚ ਰਹੇ ਆ। ਸੋ ਇਹ ਹੀ ਹੈ ਜੀ ਗਿਵ ਐਂਡ ਟੇਕ, ਹੈ ਨਾ। ਸੋ ਲੋ ਜੀ, ਸਭ ਤੋਂ ਪਹਿਲਾਂ ਸੁਖਵੀ ਸੋਨ ਸਾਹਿਬ ਹੁਣਾਂ ਦਾ ਮੈਸੇਜ ਆਇਆ ਹੋਇਆ, ਉਹਨਾਂ ਨੇ ਹਮੇਸ਼ਾ ਦੀ ਤਰ੍ਹਾਂ ਸਵੀਟ ਐਂਡ ਸ਼ੋਰਟ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਈਮੇਲ ਦੇ ਜ਼ਰੀਏ। ਬਹੁਤ ਬਹੁਤ ਸ਼ੁਕਰੀਆ, ਕੀ ਹਾਲ ਚਾਲ ਹੈ ਤੁਹਾਡਾ। ਔਰ ਉਸ ਤੋਂ ਬਾਅਦ ਹਰੀਸ਼ ਅਰੋੜਾ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ, ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇਹ ਦੇਖੋ, ਇਹ ਸਿਰਫ ਲਾਈਨਾਂ ਨਹੀਂ ਹੁੰਦੀਆਂ, ਇਹ ਸਿਰਫ ਤੁਸੀਂ ਲਿਖ ਕੇ ਹੀ ਭੇਜਦੇ ਹੁੰਦੇ, ਇਹਦੇ ਪਿੱਛੇ ਦੀ ਜਿਹੜੀ ਲੁਕੀ ਐਨਰਜੀ ਹੁੰਦੀ ਆ ਨਾ, ਉਹ ਸੱਚੀ ਮੁੱਚੀ ਹੋ ਸਕਦਾ ਕਿਸੇ ਦਾ ਦਿਨ ਸੋਹਣਾ ਬਣਾ ਦੇਵੇ, ਜਾਂ ਜਦੋਂ ਅਸੀਂ ਇੱਕ ਪਿਓਰ ਐਨਰਜੀ ਦੇ ਨਾਲ ਇੱਕ ਦੂਜੇ ਦੇ ਨਾਲ ਪੋਜ਼ਿਟਿਵਿਟੀ ਸ਼ੇਅਰ ਕਰਦੇ ਹਾਂ ਤੇ ਜ਼ਰੂਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਜਿਹੜਾ ਫਰਕ ਆਉਂਦਾ ਹੈ। ਹੋ ਸਕਦਾ ਪਿਛਲੇ ਹਫ਼ਤੇ ਤੋਂ ਮੈਂ ਉਦਾਸ ਬੈਠੀ ਹੋਵਾਂ ਤੇ ਅੱਜ ਤੁਹਾਡੇ ਸਾਰਿਆਂ ਦੇ ਮੈਸੇਜ ਪੜ੍ਹ ਕੇ ਉਹ ਪੋਜ਼ਿਟਿਵ ਐਨਰਜੀ ਨਾਲ ਮੈਂ ਹੀਲ ਹੋ ਜਾਵਾਂ। ਸੋ ਇਸੇ ਕਰਕੇ ਕਹਿੰਦੀ ਹੁੰਦੀ ਹਾਂ, ਇੱਕ ਦੂਜੇ ਦੇ ਨਾਲ ਜਿਹੜੀ ਇੱਕ ਸਕਾਰਾਤਮਕ ਸੋਚ ਰੱਖਦੇ ਹੋਏ ਇੱਕ ਦੂਜੇ ਦੇ ਨਾਲ ਮਿਲਣਾ ਵਰਤਣਾ ਬੜਾ ਜ਼ਰੂਰੀ ਹੁੰਦਾ। ਉਹ ਫਿਜ਼ੀਕਲ ਵੇ ਤੇ ਨਹੀਂ ਹੁੰਦਾ, ਬੇਸ਼ੱਕ ਅਸੀਂ ਇੱਕ ਦੂਜੇ ਨੂੰ ਦੇਖਦੇ ਹਾਂ ਮਿਲਦੇ ਹਾਂ ਉਹ ਜ਼ਰੂਰੀ ਨਹੀਂ, ਪਰ ਹਾਂ ਕਿਸੇ ਨੂੰ ਹੀਲ ਕਰਨ ਲਈ, ਕਿਸੇ ਨੂੰ ਰਾਜ਼ੀ ਕਰਨ ਲਈ ਤੁਹਾਡੀ ਇੱਕ ਸੋਚ ਜਿਹੜੀ ਹੈ ਉਹ ਹੀ ਬਹੁਤ ਹੁੰਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਪਿਆਰੇ ਪਿਆਰੇ ਮੈਸੇਜਿਸ ਦੇ ਲਈ। ਤੇ ਉਸ ਤੋਂ ਬਾਅਦ ਨਰਿੰਦਰ ਰਾਠੌਰ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬਣਾਈ ਹੈ, ਸਤਿ ਸ਼੍ਰੀ ਅਕਾਲ ਭੈਣ ਜੀ, ਕਿ ਹਾਂ ਤੇ ਜੀ ਕੇ ਹਾਂ ਨੇ ਤੇ ਕਿਵੇਂ ਆ ਸਾਡਾ ਪਰਿਵਾਰ ਜੀ? ਹਾਂ ਮੈਂ ਬਿਲਕੁਲ ਠੀਕ ਹਾਂ ਨਰਿੰਦਰ ਰਾਠੌਰ ਜੀ, ਤੁਸੀਂ ਸੁਣਾਓ, ਅਸੀਂ ਸਭ ਰਾਜ਼ੀ ਖੁਸ਼ੀ ਹਾਂ ਤੇ ਉਮੀਦ ਕਰਦੀ ਹਾਂ ਤੁਸੀਂ ਵੀ ਸਾਰੇ ਰਾਜ਼ੀ ਖੁਸ਼ੀ ਹੋਣੇ ਆ, ਹੈ ਨਾ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕੀ ਗੱਲ ਕਰੀਏ, ਤੁਸੀਂ ਵੀ ਦੱਸਿਆ ਕਰੋ ਕਦੀ ਕੁਛ। ਪਿਛਲੇ ਦੋ ਹਫ਼ਤੇ ਬਹੁਤ ਵਧੀਆ ਲੱਗਾ ਪ੍ਰੋਗਰਾਮ ਕਰਕੇ, ਆਪਣੇ ਪਿੰਡ ਦੀਆਂ ਯਾਦਾਂ ਸਾਂਝੀਆਂ ਕੀਤੀਆਂ ਸੁਖਪਾਲ ਔਜਲਾ ਹੁਣਾਂ ਨਾਲ, ਜਿਹੜੀ ਇੰਟਰਵਿਊ ਸੀ ਉਹ ਵੀ ਇੰਟਰਵਿਊ ਨਾ ਹੋ ਕੇ ਸਾਡੀਆਂ ਯਾਦਾਂ ਦਾ ਹੀ ਹਿੱਸਾ ਹੋ ਗਈ ਸੀ। ਸੋ ਬਹੁਤ ਸੋਹਣੀਆਂ ਸੋਹਣੀਆਂ ਯਾਦਾਂ ਮੈਂ ਬਣਾਉਂਦੀ ਜਾ ਰਹੀ ਹਾਂ ਤੁਹਾਡੇ ਸਾਰਿਆਂ ਦੇ ਨਾਲ। ਜਿੱਥੇ ਮੈਂ ਆਪਣੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਦੀ ਹਾਂ, ਉੱਥੇ ਬਹੁਤ ਸੋਹਣੇ ਰਿਸ਼ਤੇ ਤੁਹਾਡੇ ਨਾਲ ਬਣਾਉਂਦੀ ਜਾ ਰਹੀ ਹਾਂ ਤੇ ਨਾਲ ਹੀ ਉੱਕਰਦੀ ਜਾ ਰਹੀ ਹਾਂ ਹੋਰ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਹਮੇਸ਼ਾ ਮੈਨੂੰ ਲੱਗਦਾ ਮੇਰੇ ਮਰਦੇ ਦਮ ਤੱਕ ਮੇਰੇ ਨਾਲ ਰਹਿਣਗੀਆਂ। ਸੋ ਆਓ ਅੱਜ ਵੀ ਪ੍ਰੋਗਰਾਮ ਦੇ ਵਿੱਚ ਕਰਦੇ ਹਾਂ ਕੁੱਝ ਯਾਦਾਂ ਸਾਂਝੀਆਂ ਤੇ ਕੁੱਝ ਬਣਾਉਂਦੇ ਹਾਂ ਹੋਰ ਯਾਦਾਂ। ਠੀਕ ਹੈ, ਤਿਆਰ ਹੋ ਤੁਸੀਂ ਸਾਰੇ? ਸੋ ਚਲੋ ਇੱਕ ਗੀਤ ਹੋਰ ਸੁਣਦੇ ਹਾਂ ਤੇ ਗੀਤ ਤੋਂ ਬਾਅਦ ਪਾਉਂਦੇ ਹਾਂ ਅਸੀਂ ਤੁਰਦੇ ਹਾਂ ਆਪਣੀਆਂ ਯਾਦਾਂ ਦੀਆਂ ਪੈੜਾਂ ਦੇ ਅੱਗੇ ਜੀ। ਲਹਿਰਾਂ ਤੇ ਮੈਂ ਸੁਪ੍ਰੀਤ ਐਗਰੀਟ ਸਟੂਡੀਓ ਤੋਂ, ਔਰ ਬੁੱਧਵਾਰ ਦਾ ਪ੍ਰੋਗਰਾਮ ਹੁੰਦਾ ਜੀ ਸਾਡੀਆਂ ਯਾਦਾਂ ਤੇ ਬੇਸਡ। ਸੋ ਯਾਦਾਂ ਦੀ ਤੇ ਗੱਲ ਏਦਾਂ ਹੋ ਜਾਂਦੀ ਆ ਭਈ ਜਿੱਦਾਂ ਨਾ ਲੇਡੀਜ਼ ਕਹਿ ਲਓ ਭਈ ਸੂਟ ਦੀ ਕੱਪੜੇ ਦੁਕਾਨ ਤੇ ਨੀ ਵੜ ਜਾਂਦੀਆਂ ਤੇ ਪਤਾ ਨੀ ਲੱਗਦਾ ਹੁੰਦਾ ਭਈ ਕਿਹੜਾ ਥਾਨ ਖੁਲਵਾਈਏ ਭਈ ਕਿਹੜਾ ਸੂਟ ਦੇਖੀਏ। ਸੋ ਉਹ ਹਾਲ ਮੇਰਾ ਆਪਣੀਆਂ ਯਾਦਾਂ ਦੇ ਨਾਲ ਹੁੰਦਾ, ਜਦੋਂ ਵੀ ਮੈਂ ਆਪਣੀਆਂ ਯਾਦਾਂ ਦੀ ਗੱਲ ਤੁਹਾਡੇ ਨਾਲ ਕਰਨੀ ਹੁੰਦੀ ਹੈ ਤੇ ਮੈਨੂੰ ਇਹ ਪਤਾ ਨੀ ਲੱਗਦਾ ਹੁੰਦਾ ਭਈ ਕਿਹੜੀ ਯਾਦ ਚੁੱਕਾਂ ਤੇ ਕਿਹੜੀ ਰੱਖਾਂ, ਕਿਉਂਕਿ ਜ਼ਹਿਨ ਦੇ ਵਿੱਚ ਉਹ ਸਾਰਾ ਕੁਝ ਘੁੰਮਦਾ ਰਹਿੰਦਾ ਹੈ, ਖਾਸ ਕਰਕੇ ਉਹ ਦਿਨ ਜੋ ਬਚਪਨ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਬਿਤਾਏ ਹੋਏ ਆ। ਪਤਾ ਨੀ ਸ਼ਾਇਦ ਤੇ ਉਹੀ ਨਵੰਬਰ ਕਦਾ ਮਹੀਨਾ ਆ ਰਿਹਾ ਹੈ, ਉਹ ਮਹੀਨਾ ਹੁੰਦਾ ਜਦੋਂ ਅਸੀਂ ਸਾਰੇ ਪੰਜਾਬ ਜਾਈਦਾ ਹੁੰਦਾ। ਦਿਲ ਥੋੜਾ ਉਦਾਸ ਜਿਹਾ ਹੋਇਆ ਹੋਇਆ ਕੁਝ ਕੁ ਦਿਨਾਂ ਤੋਂ, ਬਹੁਤ ਹੀ ਦਿਲ ਕਰ ਰਿਹਾ ਪੰਜਾਬ ਜਾਣ ਨੂੰ, ਪਤਾ ਨੀ ਕਿਉਂ। ਔਰ ਸੱਚੀ ਦੱਸਾਂ ਕੋਈ ਉਦਾਸ ਵੀ ਚੱਲ ਰਹੀ ਹੈ ਇਸੇ ਕਰਕੇ। ਔਰ ਫਿਰ ਬੁੱਧਵਾਰ ਦੀ ਉਡੀਕ ਕਰ ਰਹੀ ਸੀ ਤੇ ਚਲੋ ਬੁੱਧਵਾਰ ਨੂੰ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਦਿਲ ਦੀ ਭੜਾਸ ਕੱਢ ਲਉਂਗੀ, ਹਨਾ। ਇੱਕ ਪੰਜਾਬ 'ਚ ਹੀ ਗੇੜਾ ਲਾਇਆ ਹੁੰਦੇ ਹੁੰਦੇ ਹਾਂ ਜਦੋਂ ਅਸੀਂ ਸਾਰੇ ਬੈਠ ਕੇ ਗੱਲਾਂ ਕਰੀਦੀਆਂ ਆ ਆਪਣੇ ਪੰਜਾਬ ਦੀਆਂ ਤੇ। ਔਰ ਖਾਸ ਕਰਕੇ ਇਹ ਹੋ ਜਾਂਦਾ ਕਿ ਅਸੀਂ ਉਸ ਪੰਜਾਬ 'ਚ ਜਾਂਦੇ ਜਿਸ ਪੰਜਾਬ ਨੂੰ ਅਸੀਂ ਬਹੁਤ ਪਿਆਰ ਕਰਦੇ ਹਾਂ, ਜਿਸ ਪੰਜਾਬ ਦੇ ਵਿੱਚ ਅਸੀਂ ਆਪਣਾ ਬਚਪਨ ਬਿਤਾਇਆ ਹੋਇਆ, ਅਸੀਂ ਆਪਣਿਆਂ ਨਾਲ ਅਜੇ ਵੀ ਉਹ ਪੰਜਾਬ ਚੁੱਕੀ ਫਿਰਦੇ ਹਾਂ। ਬੇਸ਼ੱਕ ਅਜੇ ਪੰਜਾਬ ਜਾਓ ਜਾਂ ਕੋਈ ਪੰਜਾਬ ਤੋਂ ਆਵੇ ਤੇ ਹਮੇਸ਼ਾ ਇਹੀ ਸੁਣੀਦਾ ਵੀ ਉਹ ਪੰਜਾਬ ਉਹ ਨਹੀਂ ਰਿਹਾ। ਬੇਸ਼ੱਕ ਉਹ ਪੰਜਾਬ ਬਦਲ ਗਿਆ ਹੋਵੇ, ਪਰ ਸਾਡੀਆਂ ਯਾਦਾਂ ਤੇ ਪੰਜਾਬ ਦਾ ਰੰਗ ਬਿਲਕੁਲ ਵੀ ਨਹੀਂ ਬਦਲਿਆ ਤੇ ਕੋਸ਼ਿਸ਼ ਕਰਾਂਗੇ ਕਿ ਉਹ ਕਦੀ ਬਦਲੇ ਵੀ ਨਾ, ਔਰ ਉਹੀ ਰੰਗ ਅਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਉਂਦੇ ਰਹੀਏ ਜੋ ਅਸੀਂ ਉਸ ਪੰਜਾਬ ਦੇ ਵਿੱਚ ਦੇਖੇ ਹੋਏ ਆ। ਤੇ ਇੱਕ ਅਰਦਾਸ ਕਰ ਸਕਦੇ ਹਾਂ ਕਿ ਇਸ ਪੰਜਾਬ ਦੇ ਵਿੱਚ ਇਸ ਵੇਲੇ ਜੋ ਵੀ ਦੌਰ ਚੱਲ ਰਿਹਾ ਹਮੇਸ਼ਾ ਹੀ ਚੱਲਦਾ ਆਇਆ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਇਤਿਹਾਸ ਤੇ ਨਜ਼ਰ ਮਾਰੀਏ ਉਦੋਂ ਤੋਂ ਲੈ ਕੇ ਹੁਣ ਤੱਕ ਕੁਝ ਨਾ ਕੁਝ ਮਾੜਾ ਚੰਗਾ ਚੱਲਦਾ ਹੀ ਰਹਿੰਦਾ। ਔਰ ਇਸੇ ਲਈ ਸ਼ਾਇਦ ਸਾਨੂੰ ਸਾਡੇ ਗੁਰੂ ਜਿਹੜੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਾ ਤੇ ਭਾਣਾ ਮੰਨਣ ਦਾ ਜਿਹੜਾ ਗੱਲ ਆ ਉਹ ਕਹਿ ਕੇ ਗਏ ਹੋਏ ਆ ਕਿ ਬਸ ਹਰ ਹਾਲ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਤੇ ਭਾਣੇ ਨੂੰ ਮੰਨਣਾ। ਸੋ ਹੁਣ ਵੀ ਜੋ ਚੱਲ ਰਿਹਾ, ਪਰ ਕਦੀ ਕਦੀ ਭਾਣੇ ਨੂੰ ਮੰਨਣ ਦੀ ਗੱਲ ਹੀ ਹੋ ਜਾਂਦੀ ਹੈ, ਪਰ ਕਦੀ ਅੱਧ ਹੋ ਜਾਂਦੀ ਹੈ ਤੇ ਫਿਰ ਆਵਾਜ਼ ਵੀ ਜਿਹੜੀ ਚੱਕਣੀ ਪੈਂਦੀ ਹੈ। ਸੋ ਅੱਜ ਕੱਲ੍ਹ ਦੇ ਜੋ ਹਾਲਾਤ ਪੰਜਾਬ ਦੇ ਵਿੱਚ ਚੱਲ ਰਹੇ ਆ ਉਹਦੇ ਖਿਲਾਫ਼ ਵੀ ਆਵਾਜ਼ ਚੱਕੀ ਜਾ ਰਹੀ ਹੈ। ਸੋ ਚਲੋ ਮੈਂ ਉਸ ਗੱਲ ਦੇ ਵਿੱਚ ਨਹੀਂ ਪੈਣਾ, ਮੇਰਾ ਸਬਜੈਕਟ ਯਾਦਾਂ ਤੇ ਆ, ਮੈਂ ਯਾਦਾਂ ਤੇ ਬੇਸਡ ਰਹਿਣਾ। ਸੋ ਇਹੀ ਕਹਿ ਰਹੀ ਹਾਂ ਕਿ ਯਾਦਾਂ ਦੇ ਵਿੱਚ ਵੀ ਅਸੀਂ ਦੇਖੀਏ ਤੇ ਪੰਜਾਬ ਦੇ ਵਿੱਚ ਕਦੀ ਨਾ ਕਦੀ ਕੁਛ ਨਾ ਕੁਛ ਇਹੋ ਜਿਹਾ ਹੁੰਦਾ ਹੀ ਰਿਹਾ। ਕਦੀ ਚੁੱਪ ਕਰਕੇ ਸਬਰ ਦੇ ਨਾਲ ਉਸ ਚੀਜ਼ ਨੂੰ ਮੰਨਦੇ ਰਹੇ ਹਾਂ, ਔਰ ਕਦੀ ਉਹਦੇ ਖਿਲਾਫ਼ ਆਵਾਜ਼ ਜਿਹੜੀ ਆ ਪੰਜਾਬੀ ਉਠਾਉਂਦੇ ਰਹੇ ਹਾਂ। ਪਰ ਗੱਲ ਇਹੀ ਹੈ ਕਿ ਫਤਿਹ ਹਰ ਹੀਲੇ ਸੱਚ ਦੀ ਹੀ ਹੁੰਦੀ ਹੈ। ਸੋ ਨਰਿੰਦਰ ਠੋਰੂ ਨੀ ਕਹਿ ਰਿਹਾ ਕਿ ਦੋਵੇਂ ਭੈਣ ਭਰਾ ਉਦਾਸ ਪਏ ਨੇ, ਬੁੱਝੋ ਕਿਹੜਾ ਭਰਾ। ਮੈਨੂੰ ਲੱਗਦਾ ਤੁਸੀਂ ਹੋਏ ਹੋਣੇ ਆ। ਔਰ ਮੈਂ ਗੱਲ ਕਰਾਂ ਤੇ ਕਾਫੀ ਭਰਾ ਮੇਰੇ ਉਦਾਸ ਪਏ ਹੋਣੇ ਆ। ਅਸੀਂ ਪੰਜਾਬੀ ਜਦੋਂ ਗੱਲ ਕਰ ਲਈਏ ਤੇ ਉਦਾਸ ਹੋ ਹੀ ਜਾਂਦੇ ਹੁੰਦੇ ਆ। ਔਰ ਵੈਸੇ ਵੀ ਸੱਚੀ ਦੱਸਾਂ ਵੀ ਅੱਜ ਕੱਲ੍ਹ ਇਹਨਾਂ ਦਿਨਾਂ ਦੇ ਵਿੱਚ ਉਹੀ ਵੀ ਇੰਡੀਆ ਜਾਣ ਦਾ ਸਬੱਬ ਬਣਦਾ ਹੁੰਦਾ ਹੈ ਕਿ ਖੁਸ਼ੀ ਚੜੀ ਹੁੰਦੀ ਹੈ ਵੀ ਚਲੋ ਜਾ ਆਉਂਦੇ ਆ, ਗੇੜਾ ਮਾਰ ਆਉਂਦੇ ਆ। ਪਰ ਹੁਣ ਆ ਕੋਰੋਨਾ ਵਾਇਰਸ ਦੇ ਕਰਕੇ ਸਭ ਕੁਛ ਬੰਦ ਪਿਆ, ਇਸ ਕਰਕੇ ਹੈ ਨਾ। ਸੋ ਰਾਠੌਰ ਸਾਹਿਬ ਤੁਸੀਂ ਉਦਾਸ ਹੋ, ਮੇਰਾ ਭਰਾ ਉਦਾਸ ਨਹੀਂ ਹੋਣਾ। ਚਲੋ ਚਲੋ ਅਸੀਂ ਮੁੜਦੇ ਹਾਂ ਆਪਣੇ ਪੰਜਾਬ ਦੇ ਵਿੱਚ। ਹੁਣ ਮੈਂ ਤੁਹਾਨੂੰ ਇੱਕ ਮੈਸੇਜ ਮੈਨੂੰ ਆਇਆ ਗੁਰਿੰਦਰ ਹੁਣਾਂ ਦਾ, ਇੰਨਾ ਸੋਹਣਾ ਮੈਸੇਜ ਹੈ ਨਾ, ਮੈਂ ਤੁਹਾਨੂੰ ਮੈਸੇਜ ਸੁਣਾਉਣਾ ਤੇ ਤੁਸੀਂ ਸਾਰਿਆਂ ਨੇ ਭੁੱਲ ਜਾਣਾ ਕਿ ਉਦਾਸੀ ਹੁੰਦੀ ਕੀ ਹੈ ਤੇ ਉਸੇ ਬੰਨੇ ਤੁਰ ਪੈਣਾ ਅਸੀਂ ਉਹ ਯਾਦਾਂ ਦੀ ਪੈੜ ਬਣਾ ਕੇ। ਅੱਛਾ ਰਾਠੌਰ ਸਾਹਿਬ ਕਹਿ ਰਹੇ ਮੈਂ ਨਹੀਂ, ਹੋਰ ਕੌਣ ਉਦਾਸ ਹੈ ਬਈ ਦੱਸੋ ਫਿਰ, ਹੈ ਕਰੋ ਗੈਸ ਤੇ ਮੈਂ ਤੁਹਾਨੂੰ ਸੁਣਾਉਂਦੀ ਹਾਂ ਗੁਰਿੰਦਰ ਸਿੰਘ ਹੁਣਾਂ ਦਾ ਮੈਸੇਜ, ਜਿਹਨੂੰ ਪੜ੍ਹ ਕੇ ਏਦਾਂ ਲੱਗਾ ਕਿ ਮੈਂ ਹੀ ਸ਼ੀਸ਼ਾ ਦੇਖ ਰਹੀ ਹਾਂ, ਜਿੱਦਾਂ ਮੇਰੇ ਜਜ਼ਬਾਤ ਹੀ ਕਿਸੇ ਨੇ ਮੇਰੇ ਅੱਗੇ ਰੱਖ ਦਿੱਤੇ ਆ। ਤੇ ਸੁਣੋ ਫਿਰ ਚਲੋ, ਹੈ ਪਤਾ ਨੀ ਦੁਪਹਿਰੇ ਬਾਤਾਂ ਪਾਉਣ ਲਈ ਰਾਹੀ ਰਾਹ ਕਿਉਂ ਭੁੱਲ ਜਾਂਦੇ ਸਨ, ਕੰਨ ਬੋਲੇ ਹੋ ਜਾਣਗੇ ਇਹ ਕਹਿ ਕੇ ਕਿੱਕਰ ਦੇ ਤੁੱਕੇ ਖਾਣ ਤੋਂ ਵਰਜਿਆ ਕਿਉਂ ਜਾਂਦਾ ਸੀ, ਮੋਰ ਤੋਂ ਉਹਦੇ ਸੋਹਣੇ ਪੈਰ ਕਿਸੇ ਹੋਰ ਪੰਛੀ ਸ਼ਾਇਦ ਗਿਟਾਰ ਨੇ ਵਾਂਢੇ ਜਾਣ ਲਈ ਉਧਾਰੇ ਲਏ ਸਨ, ਪਰ ਮਗਰੋਂ ਮੋੜੇ ਨਹੀਂ ਸਨ ਤੇ ਮੋਰ ਆਪਣੇ ਕਰੂਪ ਪੈਰਾਂ ਨੂੰ ਦੇਖ ਦੇਖ ਰੋਂਦਾ ਸੀ। ਕਹਿੰਦੇ ਸਨ ਕਿ ਬਿੱਲੀ ਸ਼ੇਰ ਦੀ ਮਾਸੀ ਹੈ, ਮਾਸੀ ਨੇ ਭਾਣਜੇ ਨੂੰ ਹੋਰ ਸਾਰੇ ਗੁਰ ਤਾਂ ਸਿਖਾ ਦਿੱਤੇ ਪਰ ਛਾਲ ਮਾਰ ਕੇ ਦਰਖਤ ਤੇ ਚੜ੍ਹਨਾ ਨਹੀਂ ਸਿਖਾਇਆ। ਅੱਛਾ ਕਾਟੋ ਦੇ ਸਿਰ ਵਿੱਚ ਕਹਿੰਦੇ ਹੁੰਦੇ ਸੀ ਇਹ ਥਿਆਨੀ ਹੁੰਦੀ ਹੈ, ਪਰ ਕਾਟੋ ਨੂੰ ਮਾਰਦਾ ਕੋਈ ਨਹੀਂ ਸੀ। ਫਿਰ ਸਾਉਣ ਮਹੀਨੇ ਮੀਂਹ ਪੈਣੇ, ਬਿਜਲੀ ਗੜਕਣੀ ਤੇ ਬੁੜੀਆਂ ਨੇ ਕਾਲੇ ਕੱਪੜੇ ਪਾ ਕੇ ਬਾਹਰ ਜਾਣ ਤੋਂ ਤੇ ਮਾਮੇ ਭਾਣਜੇ ਨੂੰ ਇਕੱਠੇ ਹੋਣ ਤੋਂ ਰੋਕਣਾ, ਸ਼੍ਰੀ ਕ੍ਰਿਸ਼ਨ ਤੇ ਰਾਜੇ ਕੰਸ ਦਾ ਹਵਾਲਾ ਦੇ ਕੇ ਅਸਮਾਨੀ ਬਿਜਲੀ ਤੇ ਮਾਮੇ ਭਾਣਜੇ ਦੀ ਜੋੜੀ ਵਿੱਚ ਵੈਰ ਦੱਸਣ ਦੀਆਂ ਗੱਲਾਂ ਸੁਣਾਉਣੀਆਂ, ਮਾੜੇ ਜਿਹੇ ਛੜਾਕੇ ਤੋਂ ਬਾਅਦ ਮਿੱਟੀ ਦਾ ਮਹਿਕਣਾ, ਕੁੜੀਆਂ ਦੇ ਕੱਚੇ ਰੋਡ ਲੱਭਦੀਆਂ ਫਿਰਨਾ, ਗੁਲਗੁਲੇ ਪਕੜੇ ਜਵਾਕਾਂ ਨੇ ਮਾਲ ਪੂੜੇ ਬਣਾਉਣ ਲਈ ਭੱਜ ਭੱਜ ਕੇ ਪਿੱਪਲ ਦੇ ਪੱਤੇ ਤੋੜ ਲਿਆਉਣੇ। ਸਤਰੰਗੀ ਪਿੰਗ ਦੇਖ ਕੇ ਜਿਸ ਨੂੰ ਬੁਢਾਪੇ ਚ ਵੀ ਚਾਅ ਚੜਦਾ ਹੈ, ਉਹ ਬੰਦਾ ਜ਼ਰੂਰ ਨਵਾਸਿਆ ਹੋਇਆ ਹੈ। ਦੁੱਧ ਤੋਂ 13 ਰਤਨ ਖਵਾਉਂਦਾ ਸੀ। ਦੁੱਧ ਤੇ ਪੁੱਤ ਵੇਚਣਾ ਇੱਕ ਸਮਾਨ ਮੰਨਿਆ ਜਾਂਦਾ ਸੀ। ਗੁਰਦੁਆਰੇ ਜਾਂ ਡੇਰੇ ਚ ਗਜ਼ਾ ਕਰਕੇ ਲਿਆਂਦੀ ਸੱਤ ਭਾਂਤੀ ਦਾਲ ਸਬਜ਼ੀ ਘਿਓ ਮੱਖਣੀ ਨਾਲ ਚੋਂਦੀ ਹੋਣੀ ਤੇ ਉਸੇ ਵਿੱਚ ਹੀ ਕਿਸੇ ਦਾ ਪਾਇਆ ਦਹੀਂ ਵੱਖਰੇ ਸਵਾਦ ਦਾ ਸਬੱਬ ਬਣਦਾ। ਜਦੋਂ ਤਾਂਗੇ ਦੀ ਸਵਾਰੀ ਉਡਣ ਖਟੋਲੇ ਤੋਂ ਘੱਟ ਨਹੀਂ ਲੱਗਦੀ ਸੀ। ਹੈਲੀਕਾਪਟਰ ਜਾਂ ਜਹਾਜ਼ ਦੀ ਆਵਾਜ਼ ਸੁਣਨੀ ਤਾਂ ਨਿਗਾਹ ਅਸਮਾਨ ਵੱਲ ਸੇਧ ਲੈਂਦੇ ਸਾਂ। ਅਸਚਰਜ ਹੋਇਆ ਕਰਦਾ ਸਾਂ ਕਿ ਸੱਚੀ ਲੋਹੇ ਦਾ ਪੁਰਜ਼ਾ ਆਪਣੇ ਚ ਬੰਦੇ ਲਾ ਉੱਡ ਰਿਹਾ ਹੈ। ਬੱਚੇ ਬਿਮਾਰ ਹੋ ਕੇ ਵੀ ਖੁਸ਼ ਹੁੰਦੇ ਸਨ। ਸਕੂਲੋਂ ਛੁੱਟੀ ਦੀ ਗਰੰਟੀ ਜੋ ਹੋ ਜਾਂਦੀ ਸੀ। ਹੰਗੂਰਾਂ ਵਾਲੀ ਖੰਡ ਖਾਣ ਲਈ ਜਵਾਕ ਬੁਖਾਰ ਨੂੰ ਵੀ ਖਿੜੇ ਮੱਥੇ ਲਿਆ ਕਰਦੇ ਸਨ। ਬਸ ਇੱਕ ਟੀਕੇ ਦਾ ਡਰ ਜ਼ਰੂਰ ਦਰਾਹ ਕੱਢ ਦਿੰਦਾ ਸੀ। ਬ੍ਰੈਡ, ਦਲੀਆ, ਖਿਚੜੀ ਬਿਮਾਰਾਂ ਦਾ ਖਾਈਆ ਸਮਝਿਆ ਜਾਂਦਾ ਸੀ। ਲੀੜਿਆਂ ਚੋਂ ਵਲ ਕੱਢਣ ਲਈ ਸਿਰਾਣੇ ਹੇਠ ਤਹਿ ਲਾ ਕੇ ਰੱਖ ਲਏ ਜਾਂਦੇ ਸਨ। ਸਿਆਲ ਆਉਣ ਤੇ ਪੇਟੀ ਚੋਂ ਕੱਢੀਆਂ ਰਜਾਈਆਂ ਦੀ ਮਹਿਕ ਕੌਣ ਭੁੱਲ ਸਕਦਾ ਹੈ ਭਲਾ। ਗਰੁੱਪ ਫੋਟੋ ਲਈ ਸਾਰੇ ਪਾੜੇ ਪੱਗਾਂ ਬੰਨ ਸਕੂਲ ਜਾਇਆ ਕਰਦੇ ਸਨ। ਅੱਛਾ, ਤੇ ਵਿਆਹ ਤੇ ਦਰਜ਼ੀ ਤੇ ਵਿਆਹ ਵਾਲੇ ਘਰ ਹੀ ਫੱਟਾ ਡਾ ਲੈਣਾ ਤੇ ਨਿੱਕੇ ਤੋਂ ਲੈ ਕੇ ਵੱਡੇ ਤੱਕ ਦੀਆਂ ਪੁਸ਼ਾਕਾਂ ਸਿਉਂ ਦੇਣੀਆਂ। ਵਿਆਹ ਤੇ ਮੰਜੇ ਬਿਸਤਰੇ ਇਕੱਠੇ ਕਰਨੇ, ਨੰਬਰ ਲਾਉਣੇ, ਵਿਆਹ ਵਾਲੀ ਕਾਰ ਉੱਤੋਂ ਸੁੱਟੀ ਭਾਂਤ ਚੁਗਣੀ, ਦੋਵੇਂ ਹੱਥਾਂ ਨਾਲ ਘੁੱਗੂ ਜਿਹਾ ਬਣਾ ਕੇ ਵਿੱਚ ਸਿੱਕੇ ਖੜਕਾਉਣੇ। ਲੋਕ ਕਿੱਕਰ ਜਾਂ ਨਿੰਮ ਦੀ ਦਾਤਣ ਸੁਬਾਹ ਉੱਠ ਕੇ ਕਰ ਲੈਂਦੇ ਸਨ। ਨਾ ਹਿੰਗ ਲੱਗਦੀ ਸੀ, ਨਾ ਫਟਕੜੀ। ਹਰ ਟੁੱਥਪੇਸਟ ਕੋਲਗੁੱਟ ਹੋਇਆ ਕਰਦੀ ਸੀ। ਜਦੋਂ ਨਵੀਂ ਪੇਸਟ ਪੈਪਸੂਡੈਂਟ ਆਈ ਤਾਂ ਭੋਲੇ ਲੋਕ ਆਖਦੇ ਸਨ, ਨਵੀਂ ਕੋਲਗੇਟ ਆਈ ਹੈ। ਬਿਲਕੁਲ ਹੈ ਨਾ, ਤੇ ਹਰ ਜਿਹੜਾ ਡਿਟਰਜੈਂਟ ਪਾਊਡਰ ਹੁੰਦਾ ਸੀ ਉਹ ਸਾਡੇ ਲਈ ਸਰਫ ਹੀ ਹੁੰਦਾ ਸੀ ਜਾਂ ਫਿਰ ਨਿਰਮਾ। ਸਫੇਦੇ ਤੇ ਪੱਤੇ ਚੱਬ ਕੇ ਮੂੰਹ ਤਾਜ਼ਾ ਹੋ ਜਾਂਦਾ ਸੀ। ਸ਼ਿਕਾਕਾਈ ਸਾਬਣ ਨਾਲ ਕੇਸੀ ਨੂੰ ਹੋਣ ਵਾਲੀ ਸੁਹਾਣੀ ਹਾਈ ਸਟੇਟਸ ਵਾਲੀ ਮੰਨੀ ਜਾਂਦੀ ਸੀ। ਨਹੀਂ ਤਾਂ ਮੇਰੇ ਤੇਰੇ ਅਰਗੇ ਮਾਤਰ ਤਾਂ ਲੀੜਿਆਂ ਵਾਲੇ ਸਾਬਣ ਨਾਲ ਹੀ ਨਹਾ ਲਿਆ ਕਰਦੇ ਸੀ। ਲੱਕੜ ਦੇ ਗੀਟੇ ਵਰਗੇ ਲਾਈਫ ਬੁਆਏ ਸਾਬਣ ਵਿੱਚ ਤਰੇੜਾਂ ਆ ਜਾਂਦੀਆਂ ਸੀ, ਪਰ ਘੱਸਦਾ ਨਹੀਂ ਸੀ। ਨਹਾਉਣ ਲਈ ਨਵਾਂ ਸਾਬਣ ਵਰਤਣਾ ਵੀ ਸ਼ਾਹੀ ਠਾਠ ਲੱਗਿਆ ਕਰਦੀ ਸੀ, ਹੈ ਨਾ। ਜਦੋਂ ਕਿਤੇ ਨਵੀਂ ਚਾਕੀ ਸਾਬਣ ਦੀ ਸ਼ੁਰੂ ਕਰਦੇ ਹੁੰਦੇ ਸੀਗੇ ਤਾਂ ਸਹੀ ਗੱਲ ਆ, ਸ਼ਾਹੀ ਠਾਠ ਹੀ ਲੱਗਿਆ ਕਰਦਾ ਸੀ। ਸਰੋਂ ਦੇ ਤੇਲ ਵਿੱਚ ਹਲਦੀ ਲਾ ਕੇ ਲਾਉਣ ਨਾਲ ਮਾੜੀ ਮੋਟੀ ਸੱਟ ਉਂਝ ਠੀਕ ਹੋ ਜਾਂਦੀ ਸੀ। ਅੱਧੀ ਬਾਲਟੀ ਪਾਣੀ ਵਿੱਚ ਇੱਕ ਨਿੰਬੂ ਨਿਚੋੜਨਾ ਤੇ ਕੰਜੂਸੀ ਨਾਲ ਖੰਡ ਘੋਲਣੀ। ਸਾਰੇ ਟੱਬਰ ਨੇ ਆਪੋ ਆਪਣਾ ਗਲਾਸ ਲੈ ਕੇ ਸ਼ਿਕੰਜਵੀ ਲਈ ਬੀਬੀ ਦੇ ਦੁਆਲੇ ਗੇੜੇ ਮਾਰਨੇ। ਸਕੂਲੋਂ ਘਰੇ ਆਉਂਦਿਆਂ ਰਾਹ ਵਿੱਚ ਹੀ ਕਿਸੇ ਇੱਕ ਦੇ ਘਰ ਇਕੱਠੇ ਬਹਿ ਕੇ ਸਕੂਲ ਦਾ ਕੰਮ ਕਰਨ ਦੀ ਵਿਉਂਤ ਹੋ ਜਾਂਦੀ ਸੀ। ਆਮ ਕਰਕੇ ਵੱਡੀ ਭੈਣ ਦੀ ਮਿੰਨਤਾਂ ਕਰਾ ਕੇ ਜਾਂ ਭਰਾ ਦੇ ਪਿਆਰ ਵਾਸਤੇ ਭਰਾ ਦਾ ਸਕੂਲ ਦਾ ਕੰਮ ਕਰਦਿਆਂ ਕਰਦੀਆਂ ਸੀ। ਛੋਟੀ ਤੇ ਤਾਂ ਡਰਾਵਾ ਵੀ ਚੱਲ ਜਾਂਦਾ ਸੀ। ਗਾਚੀ ਨਾਲ ਪੋਚ ਕੇ ਫੱਟੀ ਸਿਕਾਉਂਦਿਆਂ ਨਿਆਣਿਆਂ ਨੇ ਗਾਉਣਾ, ਸੂਰਜਾ ਸੂਰਜਾ ਫੱਟੀ ਸਕਾ, ਨਹੀਂ ਸਿਕਾਉਣੀ ਘਰ ਨੂੰ ਜਾ। ਫਿਰ ਪੈਨਸਲ ਨਾਲ ਲਿਖੀਆਂ ਲਾਉਣੀਆਂ, ਸਿਆਹੀ ਕੁੱਟ ਕੇ ਦਵਾਦ ਵਿੱਚ ਪਾਉਣੀ, ਕਾਨੇ ਦੀ ਕਲਮ ਘੜਨੀ, ਟੋਭਾ ਲਾ ਕੇ ਫਿਰ ਸਭ ਤੋਂ ਪਹਿਲਾਂ ਫੱਟੀ ਤੇ ਇੱਕ ਓਂਕਾਰ ਅਤੇ ਫਿਰ ਲਿਖਾਈ ਕਰਨੀ। ਪੇਪਰ ਵੀ ਸਤਿਗੁਰ ਤੇਰੀ ਓਟ ਮੇਰਾ ਪੇਪਰ ਕਰਦੇ ਲੋਟ ਕਰਕੇ ਲਿਖਣੇ ਸ਼ੁਰੂ ਕਰਨੇ। ਪੇਪਰਾਂ ਦੇ ਦਿਨ ਚਿੰਤਾ ਫਿਕਰ ਚ ਲੰਘਣੇ, ਪਰ ਆਖਰੀ ਪੇਪਰ ਵਾਲੇ ਦਿਨ ਮਨ ਖੁਸ਼ੀ ਖੁਸ਼ੀ ਜਾਣਾ ਕਿ ਪੇਪਰ ਇੰਨੀ ਛੇਤੀ ਕਿਉਂ ਮੁੱਕ ਗਏ। ਕਿਸੇ ਦੇ ਵਿਆਹ ਹੋਇਆ ਹੋਣਾ, ਉਡੀਕੀ ਜਾਣਾ ਵਿਆਹ ਦੀ ਮੂਵੀ ਦੇਖਣ ਲਈ VCR ਕਦੋਂ ਲਿਆਉਣਗੇ ਜਾਂ VCR ਕਿਰਾਏ ਤੇ ਲਿਆਉਣਾ, ਤੇ ਮਰਦ ਸ਼ੋਲੇ ਤੇ ਯਾਰੀ ਜੱਟ ਦੀ ਫਿਲਮਾਂ ਪੱਕੀਆਂ ਹੀ ਹੁੰਦੀਆਂ ਸੀ ਉਦੋਂ ਲਿਆਉਣੀਆਂ। ਸੁਬਹ ਦੀਆਂ ਪਕਾਈਆਂ ਰੋਟੀਆਂ ਦੁਪਹਿਰੇ ਲੂਣ ਮਿਰਚ ਭੁੱਕ ਕੇ ਚਾਹ ਨਾਲ ਖਾ ਲੈਣੀਆਂ। ਕਈ ਕੋਕਲੀ ਬਣਾ ਕੇ ਚਾਹ ਦੇ ਗਲਾਸ ਵਿੱਚ ਡਬੋਡ ਹੋ ਕੇ ਵੀ ਖਾਂਦੇ ਹੁੰਦੇ ਸੀ। ਕੋਕਲੀ ਨੂੰ ਨਵਾਂ ਜ਼ਮਾਨਾ ਹੁਣ ਰੋਲ ਕਹਿੰਦਾ ਹੈ, ਹਾਂ, ਤੇ ਅਸੀਂ ਸੱਚ ਘੁੱਗੂ ਕਹਿੰਦੇ ਸੀ। ਗੰਡੇ ਨੂੰ ਮੰਜੇ ਦੇ ਪਾਵੇ ਤੇ ਰੱਖ ਕੇ ਮੁੱਕੀ ਨਾਲ ਭੰਨ ਲੈਣਾ, ਹਥੇਲੀਆਂ ਨਾਲ ਨੱਪ ਕੇ ਕੌੜਾ ਪਾਣੀ ਕੱਢ ਦੇਣਾ, ਸਲਾਦ ਬਣ ਜਾਣਾ। ਪੜ੍ਹੇ ਲਿਖੇ ਗੰਡੇ ਨੂੰ ਪਿਆਜ਼ ਆਖਦੇ ਸਨ, ਸੂਈ ਦੇ ਨਖਾਰੇ ਨੂੰ ਨੀਡਲ ਹੋਲ ਆਖਦੇ ਸਨ, ਰਸੋਈ ਨੂੰ ਕਿਚਨ ਤੇ ਗੁਸਲਖਾਨੇ ਨੂੰ ਬਾਥਰੂਮ ਆਖਣ ਲੱਗ ਪਏ ਹਨ। ਜਿਵੇਂ ਗੱਡੇ ਨਾਲ ਸੰਬੰਧਿਤ ਕਈ ਸ਼ਬਦ ਭੁੱਲ ਗਏ ਹਨ, ਓਦਾਂ ਹੀ ਚਰਖੇ ਨਾਲ ਜੁੜੇ ਸ਼ਬਦ ਜਿਵੇਂ ਤਕਲਾ, ਚਰਮਕ, ਮਾਹਲ, ਮੁੰਨਾ ਵੀ ਗਵਾਚ ਗਏ ਹਨ। ਕੀ ਉਹ ਵੇਲੇ ਕਦੇ ਮੁੜ ਪਰਤਣਗੇ? ਕੀ ਵਕਤ ਨੂੰ ਕਦੇ ਪਿਛਲ ਫੁਰੀ ਗੇੜ ਪੈਣਗੇ? ਬਹੁਤ ਹੀ ਸੋਹਣਾ ਪਤਾ ਨਹੀਂ ਕਿੰਨੇ ਇਹ ਲਿਖਿਆ ਹੋਇਆ, ਇਹ ਮੇਰੀ ਲਿਖਤ ਨਹੀਂ ਹੈ ਪਰ ਜਜ਼ਬਾਤ ਬਿਲਕੁਲ ਮੇਰੇ ਆ, ਔਰ ਮੈਨੂੰ ਪਤਾ ਵੀ ਨਹੀਂ ਮੈਂ ਕਿਹੜੀ ਲਿਖੀ ਇਹ ਅੱਜ ਰੇਡੀਓ ਤੇ ਸੁਣਾ ਰਹੀ ਹਾਂ, ਪਰ ਮੈਨੂੰ ਮੈਸੇਜ ਆਇਆ ਸੀ ਇਹ ਗੁਰਿੰਦਰ ਸਿੰਘ ਹੋਣਾ ਦਾ, ਬਹੁਤ ਹੀ ਸੋਹਣੇ ਜਜ਼ਬਾਤ। ਔਰ ਮੈਨੂੰ ਪੱਕਾ ਪਤਾ ਕਿ ਜਿੱਦਾਂ ਜਿੱਦਾਂ ਹੀ ਮੈਂ ਪੜ੍ਹਦੀ ਗਈ ਹਾਂ ਨਾ, ਇਹ ਸਾਰੀਆਂ ਸਾਡੀਆਂ ਜ਼ਿਆਦਾਤਰ ਸਾਡੀਆਂ ਹੱਡ ਬੀਤੀਆਂ ਆ ਹਨਾ, ਔਰ ਜਿੱਦਾਂ ਜਿੱਦਾਂ ਮੈਂ ਪੜ੍ਹਦੀ ਗਈ ਹੋਣੀ ਆ ਤੁਹਾਡੇ ਸਾਹਮਣੇ ਉਹ ਪਿਕਚਰਸ ਆਉਂਦੀਆਂ ਗਈਆਂ ਹੋਣੀਆਂ, ਠੀਕ ਉਦਾਂ ਜਦੋਂ ਤੁਸੀਂ ਫੱਟੀ ਲਿਖ ਕੇ ਸਿਖਾਉਂਦੇ ਹੋਣੇ ਆ ਤੇ ਉਹ ਗੀਤ ਗਾਉਂਦੇ ਹੋਣੇ ਆ। ਯਾਦ ਕਰੋ ਆਪਣਾ ਬਚਪਨ ਜਦੋਂ ਤੁਸੀਂ ਫੱਟੀ ਦੇ ਉੱਤੇ ਲਾਈਨਾਂ ਮਾਰ ਕੇ ਪੂਰਨੇ ਪਾ ਕੇ ਤੇ ਫਿਰ ਸਿਆਹੀ ਦੇ ਨਾਲ ਲਿਖਦੇ ਸੀ, ਜਾਂ ਬਿਲਕੁਲ ਉਹ ਵੇਲਾ ਜਦੋਂ ਸਾਡੇ ਘਰ ਰੂਹ ਅਫਜ਼ਾ ਬਣਦਾ ਸੀ ਜਾਂ ਸ਼ਿਕੰਜਵੀ ਕੋਲ ਹੁੰਦੀ ਸੀ ਤੇ ਅਸੀਂ ਕੋਲ ਆਪਣੀਆਂ ਕੱਪ ਕੌਲੀਆਂ ਗਲਾਸ ਲੈ ਕੇ ਬੈਠੇ ਹੋਈਦਾ ਸੀਗਾ, ਜਦੋਂ ਕਿਤੇ ਮੈਂਗੋ ਸ਼ੇਕ ਬਣਦਾ ਹੁੰਦਾ ਸੀਗਾ ਫੇਰ ਤਾਂ ਪੁੱਛੋ ਨਾ, ਵਾਹ ਵਾਹ ਸਾਡੀ ਪਾਰਟੀ ਹੋ ਜਾਂਦੀ ਹੁੰਦੀ ਸੀ, ਹੈ ਨਾ। ਬਿਲਕੁਲ ਉਹ ਸਾਰੀਆਂ ਚੀਜ਼ਾਂ, ਉਹ ਘਰਾਂ ਚ ਮਾਲ ਪੂਰੇ ਗੁਰਗੁਲੇ ਪਕੜੇ, ਉਹ ਵਿਆਹਾਂ ਦੇ ਉੱਤੇ ਜਿਹੜੇ ਬਿਸਤਰੇ ਇਕੱਠੇ ਕਰਨੇ, ਔਰ ਸਹੀ ਗੱਲ ਆ ਉਹਨਾਂ ਦੇ ਉੱਤੇ ਨੰਬਰ ਲਗਾਉਣੇ, ਔਰ ਉਹ ਭਾਂਡੇ ਗੁਰਦੁਆਰੇ ਤੋਂ ਜਾਂ ਆਂਢ ਗੁਆਂਢ ਤੋਂ ਲੈ ਕੇ ਆਉਣੇ, ਉਹਨਾਂ ਦੀ ਗਿਣਤੀ ਕਰਨੀ, ਔਰ ਉਹਨਾਂ ਜ਼ਮਾਨਿਆਂ ਚ ਹਰ ਭਾਂਡੇ ਦੇ ਪਿੱਛੇ ਨਾਮ ਜ਼ਰੂਰ ਲਿਖਿਆ ਜਾਂਦਾ ਸੀ। ਮੈਨੂੰ ਯਾਦ ਆ ਜਦੋਂ ਵੀ ਅਸੀਂ ਕਿਤੇ ਕੋਈ ਭਾਂਡਾ ਲੈਣ ਜਾਈਦਾ ਹੁੰਦਾ ਸੀਗਾ ਤੇ ਉਹਦੇ ਉੱਤੇ ਜ਼ਰੂਰ ਨਾਂ ਲਿਖਿਆ ਜਾਂਦਾ ਸੀਗਾ, ਕਿੰਨੀ ਵਧੀਆ ਚੀਜ਼ ਸੀ ਉਹ, ਹੈ ਨਾ। ਉਹਨਾਂ ਭਾਂਡਿਆਂ ਦੇ ਉੱਤੇ ਮੈਨੂੰ ਅਜੇ ਵੀ ਯਾਦ ਹੈ ਕਿ ਕਈ ਭਾਂਡਿਆਂ ਦੇ ਉੱਤੇ ਮੇਰੇ ਦਾਦਾ ਜੀ ਦਾ ਨਾਮ ਲਿਖਿਆ ਹੁੰਦਾ ਸੀ, ਜਿਨ੍ਹਾਂ ਨੂੰ ਸ਼ਾਇਦ ਮੈਂ ਦੇਖਿਆ ਨਹੀਂ, ਮੈਂ ਇਹਨਾਂ ਨੂੰ ਦੇਖਿਆ ਨਹੀਂ ਆਪਣੇ ਦਾਦਾ ਜੀ ਨੂੰ, ਪਰ ਉਹ ਭਾਂਡਿਆਂ ਨੂੰ ਦੇਖ ਕੇ, ਉਹ ਪਿੱਤਲ ਦੇ ਗਲਾਸਾਂ ਨੂੰ ਦੇਖ ਕੇ, ਪਿੱਤਲ ਦੇ ਥਾਲਾਂ ਨੂੰ ਦੇਖ ਕੇ, ਉਹਨਾਂ ਦੇ ਉੱਤੇ ਜਦੋਂ ਮੈਂ ਆਪਣੇ ਦਾਦਾ ਜੀ ਦਾ ਨਾਮ ਪੜ੍ਹਦੀ ਹੁੰਦੀ ਸੀ ਤੇ ਮੈਨੂੰ ਏਦਾਂ ਲੱਗਦਾ ਹੁੰਦਾ ਸੀ ਕਿ ਜਿਵੇਂ ਹਾਂ ਇਹ ਉਹਨਾਂ ਦੇ ਭਾਂਡੇ ਆ, ਇਹਨਾਂ ਦੇ ਵਿੱਚ ਹੀ ਰੋਟੀ ਖਾਧੀ ਹੋਣੀ ਆ ਉਹਨਾਂ ਨੇ। ਉਹ ਚੀਜ਼ਾਂ ਹੌਲੀ ਹੌਲੀ ਵਿਸਰਦੀਆਂ ਗਈਆਂ, ਅਸੀਂ ਉਹਨਾਂ ਨੂੰ ਓਲਡ ਫੈਸ਼ਨ ਸਮਝਦੇ ਗਏ ਤੇ ਮਾਡਰਨ ਹੋਣ ਦੀ ਦੌੜ ਦੇ ਵਿੱਚ ਕਿੱਥੋਂ ਕਿੱਥੇ ਪਹੁੰਚ ਗਏ। ਸੋ ਓਲਡ ਫੈਸ਼ਨ ਤੋਂ ਲੈ ਕੇ ਅੱਜ ਦੇ ਮਾਡਰਨ ਅਸੀਂ ਅਸੀਂ ਕੀ ਗਵਾਇਆ ਹੈ ਇਹ ਸਾਨੂੰ ਹੀ ਪਤਾ ਹੈ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਅਸੀਂ ਬੁੱਧਵਾਰ ਦੇ ਪ੍ਰੋਗਰਾਮ ਦੇ ਵਿੱਚ ਖੰਗਾਲਦੇ ਰਹਿੰਦੇ ਹਾਂ ਕਿ ਕੀ ਪਾਇਆ ਤੇ ਕੀ ਖੋਇਆ। ਜੋ ਖੋਇਆ ਨਹੀਂ, ਕੋਸ਼ਿਸ਼ ਕਰੀਏ ਕਿ ਉਹਨਾਂ ਨੂੰ ਸੰਭਾਲ ਕੇ ਰੱਖ ਸਕੀਏ। ਮੇਰੇ ਦਾਦੀ ਜੀ ਅਕਸਰ ਇੱਕ ਗੱਲ ਕਹਿੰਦੇ ਹੁੰਦੇ ਸੀ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੋ ਬਿਲਕੁਲ ਡੁੱਲੇ ਬੇਰਾਂ ਦਾ ਅਜੇ ਵੀ ਕੁਝ ਨਹੀਂ ਵਿਗੜਿਆ। ਸੋ ਚੁਗੇ ਜਾ ਸਕਦੇ ਆ। ਸੋ ਜ਼ਿੰਦਗੀ ਦੇ ਕੁਝ ਮੁਹਾਵਰੇ ਅਖਾਣ ਜੋ ਆਪਣੇ ਦਾਦੀ ਜੀ ਕੋਲ ਸੁਣੇ ਹੋਏ ਆ, ਉਹ ਉਸ ਵੇਲੇ ਸਮਝ ਨਹੀਂ ਆਉਂਦੇ ਸੀ, ਪਰ ਜ਼ਿੰਦਗੀ ਦੇ ਵਿੱਚ ਹੁਣ ਜਿੱਦੇ ਜਿੱਦਾਂ ਅੱਗੇ ਮੈਚਿਓਰਿਟੀ ਆ ਰਹੀ ਆ, ਥੋੜੀ ਸਮਝ ਆ ਰਹੀ ਆ ਤੇ ਉਹ ਚੀਜ਼ਾਂ ਸਮਝ ਵੀ ਆ ਰਹੀਆਂ। ਸੋ ਆਓ ਇਹਨਾਂ ਡੁੱਲੇ ਬੇਰਾਂ ਨੂੰ ਚੁਗ ਲਈਏ, ਅਜੇ ਵੀ ਸਮਾਂ ਬਹੁਤ ਹੈ। ਤੇ ਚਲੋ ਜ਼ਿਆਦਾ ਅਸੀਂ ਭਾਵੁਕ ਵੀ ਨਹੀਂ ਹੋਣਾ ਤੇ ਗੀਤ ਸੁਣਦੇ ਹਾਂ ਜੀ ਇੱਕ, ਤੇ ਅੱਗੇ ਗੱਲਾਂ ਫਿਰ ਕਰਦੇ ਹਾਂ ਜੀ। ਤੇ ਦਵਿੰਦਰ ਅਠੌਰ ਹੁਣਾਂ ਨੇ ਲਿਖਿਆ ਕਿ ਅੰਬ ਪੀੜ ਕੇ ਜਿਹਦੇ ਕਹਿੰਦੇ ਸੀ ਕਿ ਮੈਂਗੋ ਸ਼ੇਕ, ਹਾਂ ਬਿਲਕੁਲ ਸਹੀ ਹੈ ਨਾ। ਤੇ ਇਹਨਾਂ ਨੇ ਕਹਿੰਦੇ ਕਿ ਮੈਨੂੰ ਵੀ ਇਹ ਜਿਹੜੀ ਲਿਖਤ ਭੇਜਣੀ, ਸੋ ਜ਼ਰੂਰ ਮੈਂ ਤੁਹਾਨੂੰ ਲਿਖਤ ਭੇਜ ਦਿੰਦੀ ਹਾਂ ਜੀ, ਇਹ ਸੈਂਡ ਕਰ ਦਊਂਗੀ ਮੈਂ ਹਰਮਨ ਰੇਡੀਓ ਇਨਫੋ ਦੇ ਉੱਤੇ। ਸੋ ਤੁਸੀਂ ਸੁਣੋ ਜੀ ਇਹ ਗੀਤ, ਤੇ ਯਾਦਾਂ ਮੇਰੇ ਕੋਲ ਹੋਰ ਬਥੇਰੀਆਂ, ਅੱਗੇ ਯਾਦਾਂ ਹੀ ਕਰਨੀਆਂ ਜੀ, ਅਜੇ ਅਸੀਂ 1.5 ਘੰਟਾ ਹੋਰ ਇਸ ਗੀਤ ਤੋਂ ਬਾਅਦ।
ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ, ਉਹ ਜੂੜੀ ਵਾਲਾ ਬਚਪਨ ਤੇ ਉਹ ਕੇਸਰੀ ਪਟਕਾ, ਤੇ ਸੁਬਾ ਸਵੇਰੇ ਉੱਠ ਸਕੂਲ ਨੂੰ ਜਾਣ ਦਾ ਝਟਕਾ, ਮੇਰੀ ਮਾਂ ਦੀ ਪਰਦੇ ਪਿੱਛੋਂ ਮੇਰੀ ਮਾਂ ਦੀ ਪਰਦੇ ਪਿੱਛੋਂ ਕੀਤੀ ਚਾਹ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਮੇਰੀ ਰੂਹ ਨੂੰ ਬਚਪਨ ਵਾਲਾ ਰੂਹ ਅਫਜ਼ਾ ਨਾ ਮਿਲੇ ਉਹ ਬਚਪਨ ਕਰ ਗਿਆ ਜਾਤੀ ਉਹ ਬਚਪਨ ਕਰ ਗਿਆ ਜਾਤੀ ਓਏ ਰੱਬਾ ਕਿੱਥੇ ਜਾਨ ਫਸਾਤੀ गीता हुंदी सी पापी ते शक्तिमान यार सी सी कोठे ते अंटीना ते केड़े पीवीआर सी गीता हुंदी सी पापी ते शक्तिमान यार सी वीसीआर ते तीन फिल्मां दे चा ना मिले मेरी रूह बचपन वाला रूह अफजा ना मिले मेरी रूह नूं बचपन वाला रूह अफजा ना मिले ओ बचपन कर गया चाती ओ बचपन कर गया चाती ओए रब्बा किथे जान फसा कल बस फेसबुक ते पाके है सारे जांदा बाबे दे गुरु पुरब ते सी गुरु द्वारे जांदा अज कल बस फेसबुक ते पाके है सारे जांदा सब कुछ मिलदा ए बाबा सब कुछ मिलदा ए बाबा तेरा राह ना मिले मेरी रूह नू बचपन वाला बचपन वाला रूह अफ़ज़ा ना मिले वो बचपन कर गया चाती वो बचपन कर गया चाती ओए रब्बा किथे जान फसा मिट्टी नू छट गई मिट्टी ही फिर गाने गावे मैं सही नारी दी मिट्टी तू ता महंगे बाने पाने मैं सही नारी दी मिट्टी तू ता महंगे बाने पाने मिट्टी एक दिन मिट्टी मिलनी का ना मिले मेरी रूह बचपन वाला रूह अफ़ज़ा ना मिले मेरी रूह नू बचपन गया जाती ओ बचपन कर गया जाती ओए रब्बा किथे जान फसाती
बहुत सोना जी बहुत शहरी मां दे गीत जेड़े आ सही गल्ल आ तुहानूं किते ना किते तुहाडी जवानी च या पिछे तुहाडे बचपन च लै जांदे और ये गीत मैनूं बड़ा पसंद है सो बिलकुल जी रूह नूं बचपन वर्गा रूह अफजा ना मिले सो बिलकुल जी पर बुधवार दीआं लहरां जिहड़ीआं हुंदीआं रूह अफजा दा कम करदीआं और साडी रूह नूं कुछ ना कुछ सकून मिल जांदा है और तसल्ली हुंदी है कि किन्ना सोहणा बचपन असीं बिताया होया है ना सो इहदा मतलब इह नहीं कि जे बीतिया समां तां जी कदी वी वापस नहीं मुड़दा इहदे विच कोई दो राय नहीं हैगी पर बीते समय तों असीं कुछ सिख जरूर सकदे आ उहदे विचों कुछ सिख के असीं अज दे अपने जिहड़े वर्तमान आ ते आउण वाला भविख आ उहनूं जरूर सजा सकदे आ सो इन्ना कसी कर सकते हैं बाकी बचपन तो जी भोला हुंदा है बहुत ही भोला हुंदा जिवें मैं पहला भी जिहड़ा मैसेज पढ़िया उहदे विच भी अच्छा साडे बचपन दे विच साडे जिहड़े बजुर्ग हुंदे सी उह सानूं जो भी कहिंदे हुंदे सी ना असीं मन लईदा हुंदा सी उस चीज नूं बेशक इत्थे भी उह चीजां हैगीआं बचपन इत्थे भी उदां दा ही आ इत्थे भी जिहड़े बच्चे आ उह ਮੰਨਦੇ ਆ ਕਿ ਸੈਂਟਾ ਕਲੋਜ਼ ਉਹਨਾਂ ਨੂੰ ਗਿਫਟ ਦੇ ਕੇ ਜਾਂਦਾ ਆ ਉਹ ਮੰਨਦੇ ਆ ਕਿ ਜਿਹੜੀ ਟੁੱਥ ਫੇਰੀ ਆਉਂਦੀ ਆ ਤੇ ਉਹਨਾਂ ਦੇ ਸਰਾਣੇ ਦੇ ਥੱਲੇ ਕੋਇਨ ਰੱਖ ਕੇ ਚਲੀ ਜਾਂਦੀ ਆ ਹਨਾ ਅਸੀਂ ਇਹਨਾਂ ਚੀਜ਼ਾਂ ਨੂੰ ਮੰਨਦੇ ਆ ਔਰ ਇਹਨਾਂ ਚੀਜ਼ਾਂ ਨੂੰ ਅਪਣਾ ਵੀ ਲਿਆ ਉਹ ਕਰਦੇ ਵੀ ਆ ਪਰ ਫਿਰ ਜਿਹੜੇ ਸਾਡੀਆਂ ਬਣਾਈਆਂ ਗੱਲਾਂ ਸੀ ਜਿਹੜੀਆਂ ਸਾਡੇ ਬਜ਼ੁਰਗਾਂ ਦੀਆਂ ਬਣਾਈਆਂ ਗੱਲਾਂ ਸੀਗੀਆਂ ਉਹ ਅਸੀਂ ਬੱਚਿਆਂ ਨੂੰ ਕਿਉਂ ਨਹੀਂ ਦੱਸਦੇ ਹਨਾ ਉਦੋਂ ਸਾਨੂੰ ਇਹ ਲੱਗਦਾ ਫਿਰ ਨਹੀਂ ਇਹ ਕਿਹੜਾ ਰੀਅਲ ਦੀਆਂ ਚੀਜ਼ਾਂ ਆ ਇਹ ਤਾਂ ਐਵੇਂ ਹੀ ਆ ਪਰ ਇਹ ਇਮੈਜੀਨੇਸ਼ਨ ਹੁੰਦੀਆਂ ਇਹ ਚੀਜ਼ਾਂ ਹੁੰਦੀਆਂ ਇਹ ਵੀ ਇੱਕ ਬੋਲੀ ਨੂੰ ਸਿੱਖਣ ਸਮਝਣ ਤੇ ਉਹਦੇ ਨਾਲ ਪਿਆਰ ਪਾਉਣ ਦੀ ਜਿਹੜੀ ਤਰੀਕੇ ਹੁੰਦੇ ਆ ਇਹ ਤਰੀਕੇ ਸਾਡੇ ਬਜ਼ੁਰਗਾਂ ਨੂੰ ਪਤਾ ਸੀ, ਇਸੇ ਕਰਕੇ ਸਾਡੀ ਪੰਜਾਬੀ ਦੇ ਨਾਲ ਜਿਹੜਾ ਮੋਹ ਆ ਉਹ ਇੰਨਾ ਗੂੜਾ ਆ। ਸੋ ਕੋਸ਼ਿਸ਼ ਕਰਿਆ ਕਰੀਏ ਹਰ ਹੀਲੇ, ਚਾਹੇ ਉਹ ਬਾਤਾਂ ਕਹਾਣੀਆਂ ਹੋਣ ਇਹੋ ਜਿਹੀਆਂ, ਚਾਹੇ ਚੁਟਕਲੇ ਹੋਣ, ਚਾਹੇ ਤੁਹਾਡੇ ਬਚਪਨ ਦੀਆਂ ਯਾਦਾਂ ਵੀ ਮੈਨੂੰ ਲੱਗਦੀਆਂ ਹੁੰਦੀਆਂ, ਜੇ ਤੁਸੀਂ ਆਪਣੇ ਬੱਚਿਆਂ ਨੂੰ ਦੱਸਦੇ ਆ ਤੇ ਉਹ ਵੀ ਕਿਤੇ ਕਿਸੇ ਬਾਤਾਂ ਕਹਾਣੀਆਂ ਤੋਂ ਘੱਟ ਨਹੀਂ। ਬੱਚੇ ਜ਼ਰੂਰ ਇੰਟਰਸਟ ਨਾਲ ਸੁਣਦੇ ਆ, ਪਰ ਸਾਨੂੰ ਸੁਣਾਉਣੀ ਆਉਣੀ ਚਾਹੀਦੀ ਹੈ ਗੱਲ। ਅਰਸ਼ਮਲੀ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ ਜੀ ਤੇ ਸਰਬਜੀਤ ਭਾਜੀ, ਕਹਿੰਦੇ ਬੱਬੂ ਮਾਨ ਦਾ ਸੌਂਗ ਸੁਣਾ ਦਿਓ ਜੀ, ਉਹੀ ਚੰਨ ਉਹੀ ਰਾਤਾਂ। ਸੋ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਗੀਤ ਜ਼ਰੂਰ ਇਹ ਚਲਾਵਾਂਗੇ ਅਸੀਂ। ਹੋਰ ਸੁਣਾਓ ਕੀ ਹਾਲ ਚਾਲ ਹੈ? ਤੇ ਅੱਛਾ, ਮੈਨੂੰ ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਸੀ ਵੀ ਭਰਾ ਮੇਰਾ ਕੋਈ ਹੋਰ ਉਦਾਸ ਹੈ, ਉਹ ਨੀ ਉਹਨਾਂ ਨੇ ਮੈਨੂੰ ਦੱਸਿਆ ਅਜੇ ਤੱਕ ਵੀ ਹੋਰ ਕੌਣ ਉਦਾਸ ਬੈਠਾ ਹੋਇਆ ਆ, ਜਰਾ ਦੱਸੋ ਨਾ, ਫਿਰ ਕੁਤਕਧਾਰੀਆਂ ਕਰੀਏ ਅਸੀਂ। ਕਾਲ ਆ ਰਹੀ ਹੈ ਜੀ ਪ੍ਰੋਗਰਾਮ ਦੇ ਵਿੱਚ ਇੱਕ, ਸੋ ਕਾਲਰ ਨੂੰ ਨਾਲ ਲੈਣੇ ਆ। ਹੈਲੋ,
ਸਤਿ ਸ੍ਰੀ ਅਕਾਲ, ਮੇਰਾ ਨਾਮ ਦੀਪ ਕੌਰ ਹੈ।
ਸਤਿ ਸ੍ਰੀ ਅਕਾਲ ਦੀਪ, ਅੱਜ ਤੁਸੀਂ ਬੜੇ ਦਿਨਾਂ ਬਾਅਦ ਆਏ ਹੋ, ਕੀ ਹਾਲ ਹੈ ਤੁਹਾਡਾ?
ਮੈਂ ਠੀਕ ਹਾਂ, ਤੁਸੀਂ ਠੀਕ ਹੋ?
ਅਸੀਂ ਸਾਰੇ ਠੀਕ ਆ। ਅਸੀਂ ਦੀਦ ਨੂੰ ਹਮੇਸ਼ਾ ਯਾਦ ਕਰੀਦਾ ਆ, ਸਾਨੂੰ ਬਹੁਤ ਖੁਸ਼ੀ ਹੋਈ ਅੱਜ ਦੀਦ ਆਈ ਆ ਪ੍ਰੋਗਰਾਮ ਦੇ ਵਿੱਚ। ਕੀ ਸੁਣਾਓਗੀ ਦੀਦ ਅੱਜ?
ਮੈਂ ਬਿਜ਼ੀ ਸੀ।
ਤੁਸੀਂ ਬਿਜ਼ੀ ਸੀ? ਓਹੋ, ਸਾਰੇ ਬਿਜ਼ੀ ਹੋ ਗਏ ਅਸੀਂ, ਹੈ ਨਾ, ਪੜ੍ਹਾਈ ਆ, ਦੀਦ ਨੇ ਪੜ੍ਹਨਾ ਵੀ ਹੁੰਦਾ ਆ। ਅੱਛਾ, ਅੱਜ ਦੀਦ ਨੇ ਕੀ ਸੁਣਾਉਣਾ ਸਾਨੂੰ?
ਹਾਂਜੀ,
ਹੈਲੋ,
ਮੇਰੇ ਮੰਮਾ ਕੌਣ ਆ?
ਹਾਂਜੀ ਦੀਦ,
ਦਾਦੀ ਦੇ ਭਾਂਡੇ ਨੇ।
ਦਾਦੀ ਜੀ ਵਾਲੇ ਭਾਂਡੇ ਆ ਤੁਹਾਡੇ ਮੰਮਾ ਤੋਂ?
ਹਾਂਜੀ।
ਹਾਂ, ਸੰਭਾਲ ਕੇ ਰੱਖਿਓ ਉਹਨਾਂ ਭਾਂਡਿਆਂ ਨੂੰ। ਅੱਛਾ ਦੀਦ, ਕੀ ਆ, ਕਿਹੜੇ ਕਿਹੜੇ ਭਾਂਡੇ ਆ?
ਉਹ ਕਾਂਸੀ, ਉਹ ਕਾਂਸੀ ਦੇ ਭਾਂਡੇ ਆ।
ਅੱਛਾ, ਕਾਂਸੀ ਦੇ
ਭਾਂਡੇ ਆ। ਮੰਮਾ ਕਿਤੇ ਦਾਦਾ ਜੀ ਦਾ ਨਾਂ ਲਿਖਿਆ ਹੋਇਆ
ਹੈ? ਅੱਛਾ ਅੱਛਾ, ਕਿਸੇ ਭਾਂਡੇ ਤੇ ਦੀਦ ਦਾ ਨਾਂ ਵੀ ਲਿਖਿਆ ਹੋਇਆ ਕਿ ਨਹੀਂ?
ਹਾਂਜੀ।
ਠੀਕ ਹੈ, ਫਿਰ ਤੁਸੀਂ ਦਾਦਾ ਜੀ, ਮੰਮੀ ਦੇ ਦਾਦਾ ਜੀ ਦੇ ਜਿਹੜੇ ਭਾਂਡੇ ਆ ਉਹਨਾਂ ਦੇ ਵਿੱਚ ਰੋਟੀ ਖਾਧੀ ਕਦੀ?
ਹਾਂਜੀ,
ਵਿਸਾਖੀ ਵਾਲੇ ਦਿਨ ਸਵਾਦ ਲੱਗਦੀ ਹੁੰਦੀ ਉਹਦੇ ਵਿੱਚ ਨਾ, ਵਿਸਾਖੀ ਵਾਲੇ ਦਿਨ। ਵਾਹ ਵਾਹ ਵਾਹ, ਬਹੁਤ ਵਧੀਆ ਦੀਦ, ਸਹੀ ਗੱਲ ਆ, ਸਹੀ ਗੱਲ ਆ। ਠੀਕ ਹੈ, ਹੁਣ ਸੰਭਾਲ ਕੇ ਰੱਖਣੇ ਆ ਤੁਸੀਂ ਉਹ ਸਾਰੇ ਭਾਂਡੇ।
ਠੀਕ ਹੈ,
ਠੀਕ ਹੈ, ਹਾਂ ਠੀਕ ਹੈ। ਤੇ ਸਾਨੂੰ ਉਹਨਾਂ ਭਾਂਡਿਆਂ ਦੀ ਨਾ ਫੋਟੋ ਖਿੱਚ ਕੇ ਭੇਜੋ ਜੇ ਲਾਗੇ ਪਏ ਆ ਤੇ।
ਤੁਸੀਂ ਆਪਣੇ ਧਿਆਨ ਰੱਖਿਓ।
ਹਾਂਜੀ, ਮੈਂ ਜ਼ਰੂਰ ਧਿਆਨ ਰੱਖੂਗੀ ਦੀਦ, ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਧਿਆਨ ਰੱਖਿਓ ਆਪਣਾ, ਠੀਕ ਹੈ? ਸਾਡੀ ਪਿਆਰੀ ਜੀ ਦੀਦ ਨੂੰ ਬਹੁਤ ਸਾਰਾ ਪਿਆਰ ਸਾਰੇ ਹਰਮਨ ਪਰਿਵਾਰ ਵੱਲੋਂ।
ਮੈਂ ਹੁਣ ਸਕੂਲ ਜਾਣਾ ਆ।
ਚਲੋ ਠੀਕ ਹੈ, ਤੁਸੀਂ ਸਕੂਲ ਜਾਓ ਐਂਡ ਇੰਜੋਏ ਯੂਰ ਡੇ, ਰਾਜੀ ਖੁਸ਼ੀ ਰਹੋ, ਠੀਕ ਹੈ?
ਠੀਕ ਹੈ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬੱਚੇ, ਸਤਿ ਸ਼੍ਰੀ ਅਕਾਲ। ਸੋ ਲਓ ਜੀ, ਦੀਦ ਦੇ ਤੋਤਲੀ ਜਿਹੀ ਆਵਾਜ਼ ਦੇ ਵਿੱਚ ਆ ਕੇ ਲੈਣਾ ਲਗਾ ਦਿੱਤੀਆਂ ਪ੍ਰੋਗਰਾਮ ਦੇ ਵਿੱਚ, ਬੜੀ ਪਿਆਰੀ ਬੱਚੀ ਹੈ, ਸਹੀ ਗੱਲ ਹੈ। ਔਰ ਖਾਸ ਤੌਰ ਤੇ ਸ਼ਾਬਾਸ਼ ਇਹਨਾਂ ਦੇ ਮਾਂ ਬਾਪ ਨੂੰ ਜਿਹੜੇ ਇਹਨੂੰ ਇੰਨੀ ਸੋਹਣੀ ਪੰਜਾਬੀ ਸਿਖਾ ਰਹੇ ਔਰ ਪੰਜਾਬੀ ਦੇ ਨਾਲ ਜੁੜੀਆਂ ਹੋਰ ਚੀਜ਼ਾਂ ਜਿਹੜੀਆਂ ਉਹ ਵੀ ਸਿਖਾਉਂਦੇ ਰਹਿੰਦੇ ਆ। ਸੋ ਕੋਸ਼ਿਸ਼ ਕਰਦੇ ਰਹੀਏ ਜੀ, ਕੋਸ਼ਿਸ਼ ਕਰਨ ਨਾਲ ਕੀ ਨੀ ਹੋ ਜਾਂਦਾ, ਕੋਸ਼ਿਸ਼ ਕਰਦੇ ਰਹਿਣਾ ਅਸੀਂ ਤੇ ਹੁਣ ਪੰਜਾਬ ਆਪਣਾ ਬੜਾ ਬਸਾ ਲੈਣਾ। ਅਸੀਂ ਪਿਛਲੇ ਐਪੀਸੋਡ ਦੇ ਵਿੱਚ ਕੱਟ ਲਏ ਸੀਗੇ ਨਾ ਪਲਾਟ, ਬਸ ਹੁਣ ਕੰਮ ਅਸੀਂ ਛੇਤੀ ਸ਼ੁਰੂ ਕਰ ਲੈਣਾ ਤੇ ਪੰਜਾਬ ਅਸੀਂ ਵਸਾ ਲੈਣਾ ਆਸਟ੍ਰੇਲੀਆ ਦੇ ਵਿੱਚ। ਤੇ ਲਓ ਜੀ, ਗੁਰਿੰਦਰ ਸਿੰਘ ਹੁਣੀ ਵੀ ਆ ਗਏ, ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਆਪ ਸਭ ਨੂੰ ਕੰਮ ਤੋਂ ਛੁੱਟੀ ਕਰਕੇ ਹੁਣ ਘਰ ਨੂੰ ਤੁਰ ਪਏ ਆ ਤੇ ਆਪ ਜੀ ਨੂੰ ਸੁਣ ਰਹੇ ਆ। ਠੀਕ ਆ ਜੀ, ਤੇ ਬਹੁਤ ਸੋਹਣੀ ਫੋਟੋ ਇਹਨਾਂ ਨੇ ਸਾਂਝੀ ਕੀਤੀ ਆ, ਨਾਲ ਲੰਬੀ ਸਾਰੀ ਨਾ ਖਤਮ ਹੋਣ ਵਾਲੀ ਇੱਕ ਸੜਕ ਦਿਸਦੀ ਪਈ ਆ ਤੇ ਉੱਪਰ ਨੀਲਾ ਜਿਹਾ ਸਮਾਨ, ਆਲੇ ਦੁਆਲੇ ਪੂਰੀ ਗ੍ਰੀਨਰੀ। ਬਿਲਕੁਲ, ਕੋਈ ਨੀ, ਅਸੀਂ ਤੁਹਾਡੇ ਨਾਲ ਨਾਲ ਹੀ ਹੈ, ਖਾਲੀ ਸੜਕ ਨੀ ਹੈਗੀ, ਦੇਖੋ ਅਸੀਂ ਸਾਰਿਆਂ ਨੇ ਤੁਹਾਡਾ ਹੱਥ ਫੜਿਆ ਹੋਇਆ ਤੇ ਤੁਹਾਡੇ ਨਾਲ ਨਾਲ ਤੁਰੀ ਜਾ ਰਹੇ ਆ। ਇਹਨਾਂ ਰਾਹਾਂ ਤੇ ਪਤਾ ਨੀ ਕਦੋਂ ਤੱਕ ਤੁਰਨਾ ਹੈ ਹਨਾ। ਔਰ ਇਹ ਰਾਹ ਪਤਾ ਨੀ ਕਦੋਂ ਕਦੇ ਬਣੇ ਹੋਣੇ ਆ ਜਿਨ੍ਹਾਂ ਤੇ ਅਸੀਂ ਤੁਰਨਾ ਸੀ। ਮੈਂ ਜਦੋਂ ਵੀ ਕਿਤੇ ਅਕਸਰ ਆਪਣੇ ਕਿਤੇ ਕੰਮ ਤੇ ਜਾਂਦੀ ਹੁੰਦੀ ਹਾਂ ਤੇ ਉਹੀ ਰਾਹ ਹੁੰਦਾ ਜਿਹਦੇ ਤੋਂ ਅਸੀਂ ਵਾਰ ਵਾਰ ਜਾਈਦਾ, ਤੇ ਮੈਂ ਇਹੀ ਸੋਚਦੀ ਹੁੰਦੀ ਹਾਂ ਵੀ ਇਹ ਰਾਹ ਤੇ ਬਹੁਤ ਪਹਿਲਾਂ ਬਣ ਗਿਆ ਸੀ, ਇਹਨਾਂ ਤੇ ਮੈਂ ਕਦੋਂ ਤੁਰਨਾ ਸੀ ਇਹ ਸਮਾਂ ਵੀ ਨਿਸ਼ਚਿਤ ਸੀ, ਤੇ ਇਸ ਕਰਕੇ ਬਸ ਹੁਣ ਉਹਨਾਂ ਰਾਹਾਂ ਤੇ ਗੇੜੀਆਂ ਲਾਈ ਜਾਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਗੁਰਿੰਦਰ ਸਿੰਘ ਜੀ, ਬਹੁਤ ਸੋਹਣੀ ਤਸਵੀਰ। ਤੇ ਨਰਿੰਦਰ ਰਾਠੌਰ ਹੁਣਾਂ ਨੇ ਕਿਹਾ ਬਿਲਕੁਲ ਸਹੀ ਜੀ, ਦੁਕਾਨ ਤੋਂ 1 ਰੁਪਏ ਦੇ 10 ਰਸ ਜਾਂ ਡਬਲ ਰੋਟੀ ਨਾਲ ਚਾਹ ਪੀਣੀ ਇੰਜ ਲੱਗਦਾ ਸੀ ਕਿ ਦੁਨੀਆਂ ਦਾ ਸਭ ਤੋਂ ਮਹਿੰਗਾ ਨਾਸ਼ਤਾ ਸੀ। ਅੱਜ ਰਸ ਟੇਬਲ ਤੇ ਪਏ ਹੁੰਦੇ ਆ ਤੇ ਮਨ ਨੀ ਕਰਦਾ ਖਾਣ ਨੂੰ। ਬਿਲਕੁਲ ਸਹੀ ਕਿਹਾ ਤੁਸੀਂ। ਅੱਛਾ ਮੇਰੇ ਨਾਲ ਵੀ ਇਹੀ ਸਬੱਬ ਬੜਿਆ, ਤੁਸੀਂ ਅੱਜ ਇਹ ਮੈਸੇਜ ਕੀਤਾ, ਮੇਰੇ ਨਾਲ ਵੀ ਕੱਲ ਇਹ ਹੋਇਆ। ਕੱਲ ਮੈਂ ਜੋਬ ਤੋਂ ਆਈ ਤੇ ਮੈਨੂੰ ਕੁਛ ਹੋਰ ਲੱਭਿਆ ਨੀ, ਮੇਰੇ ਚਾਹ ਦੇ ਨਾਲ ਨਾ ਰਸ ਕੱਢ ਲਏ, ਤੇ ਉਹ ਜਦੋਂ ਮੈਂ ਰਸ ਖਾਣ ਲੱਗੀ ਤੇ ਮੇਰੇ ਮਨ ਚ ਵੀ ਇਹੀ ਆਇਆ, ਮੈਂ ਕਿਹਾ ਇਹ ਰਸ ਕਦੀ ਖਾਂਦੇ ਹੁੰਦੇ ਸੀ ਤੇ ਆਪਣੇ ਆਪ ਨੂੰ ਇਹ ਅਮੀਰ ਸਮਝੀਦਾ ਹੁੰਦਾ ਸੀ। ਅੱਛਾ ਜਦੋਂ ਬਿਮਾਰ ਹੋ ਜਾਈਦਾ ਸੀਗਾ ਨਾ ਤੇ ਬਿਮਾਰੀ ਦਾ ਵੀ ਚਾਹ ਚੜ ਜਾਂਦਾ ਹੁੰਦਾ ਸੀਗਾ ਵੀ ਲੈ ਜੀ ਰਸ ਖਾਣ ਨੂੰ ਮਿਲਣਗੇ, ਡਬਲ ਰੋਟੀ ਖਾਣ ਨੂੰ ਮਿਲੂਗੀ ਤੇ ਆਹ ਫਰੂਟ ਖਾਣ ਨੂੰ ਮਿਲੂਗਾ, ਫਿਰ ਹੋਰ ਨੀ ਤੇ ਬੰਟੇ ਦੀਆਂ ਬੋਤਲਾਂ ਆ ਜਾਂਦੀਆਂ ਹੁੰਦੀਆਂ ਸੀ ਜਾਂ ਲਿਮਕਾ ਹੁੰਦਾ ਸੀਗਾ, ਤੇ ਜਿਹੜਾ ਤਾਂ ਬਿਮਾਰ ਹੁੰਦਾ ਸੀਗਾ ਉਹਦੀ ਇੰਨੀ ਖਾਤਰਦਾਰੀ ਹੁੰਦੀ ਸੀ, ਤੇ ਜਿਹੜੇ ਬੇਚਾਰੇ ਬਾਕੀ ਭੈਣ ਭਰਾ ਹੁੰਦੇ ਸੀ ਉਹ ਦੇਖ ਦੇਖ ਭੂਰੀਆਂ ਵੱਟਦੇ ਹੁੰਦੇ ਸੀ ਤੇ ਇਹਨੂੰ ਬੁਖਾਰ ਚੜਿਆ ਮੈਨੂੰ ਕਿਉਂ ਨੀ ਚੜਿਆ, ਹੈ ਨਾ। ਸਹੀ ਗੱਲ ਆ। ਓਹੋ ਤੇ ਕਹਿੰਦੇ ਭੈਣ ਦੱਸਿਓ ਨਾ ਇਹ ਅਰਸ਼ੀ ਆ, ਕਰੋ ਕੁਦਕਤਾਰੀਆਂ ਇਹਦੇ। ਅੱਛਾ ਜੀ, ਤੇ ਅਰਸ਼ ਉਦਾਸ ਹੋਇਆ ਬੈਠਾ ਹੋਇਆ। ਅਰਸ਼ ਕੀ ਗੱਲ ਹੋ ਗਈ? ਹੈ ਇਹਦੇ ਕਰਨੀਆਂ ਪੈਣੀਆਂ ਕੁਦਕਤਾਰੀਆਂ, ਕੋਈ ਗੱਲ ਨੀ, ਕਰਦੇ ਆ ਗੱਲ ਅਰਸ਼ ਨਾਲ ਦੀ। ਉਦਾਸ ਨਾ ਹੋਇਆ ਕਰੋ, ਖੁਸ਼ ਰਿਹਾ ਕਰੋ, ਦੇਖੋ ਜਿੱਥੇ ਹੈਗੀ ਆ ਇੱਥੇ ਰਹਿਣਾ ਹੁਣ ਤੇ, ਬਸ ਗੱਲ ਇਹ ਆ ਕਿ ਜਿਵੇਂ ਦਾ ਤੁਹਾਨੂੰ ਚੰਗਾ ਲੱਗਦਾ ਆਪਣਾ ਆਲਾ ਦੁਆਲਾ ਓਦਾਂ ਦਾ ਉਸਰ ਲਓ। ਜਿਹੋ ਜਿਹੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਚੰਗੀਆਂ ਲੱਗਦੀਆਂ ਉਹਨਾਂ ਨਾਲ ਬੈਠੋ, ਜਿਨ੍ਹਾਂ ਦਾ ਸੁਣ ਕੇ ਤੁਹਾਨੂੰ ਲੱਗਦਾ ਕਿ ਮਨ ਭਾਰਾ ਹੋ ਜਾਂਦਾ ਹੈ ਜਾਂ ਹੈ ਨਾ ਤੁਸੀਂ ਚੰਗਾ ਫੀਲ ਨਹੀਂ ਕਰਦੇ, ਤੇ ਕੀ ਲੋੜ ਹੈ ਉੱਥੇ ਨਾ ਮਿਲੋ, ਵਰਤੋ ਆਪਣਾ ਆਲਾ ਦੁਆਲਾ, ਬਸ ਖੁਸ਼ਨੁਮਾ ਬਣਾ ਕੇ ਰੱਖੋ, ਉਹ ਚੀਜ਼ਾਂ ਕਰੋ ਜੋ ਤੁਹਾਨੂੰ ਪਸੰਦ ਹੈ, ਹੈ ਨਾ। ਚਾਹੇ ਉਹ ਗਾਉਣਾ ਹੋਵੇ, ਚਾਹੇ ਲਿਖਣਾ ਹੋਵੇ, ਚਾਹੇ ਗਾਰਡਨਿੰਗ ਹੋਵੇ, ਚਾਹੇ ਚੰਗੀ ਰੋਟੀ ਖਾਣੀ ਹੋਵੇ, ਵਧੀਆ ਖਾਣਾ ਖਾਣਾ ਹੋਵੇ, ਕੋਈ ਵੀ ਚੀਜ਼ ਜੋ ਤੁਹਾਨੂੰ ਚੰਗੀ ਲੱਗਦੀ ਹੈ। ਮੈਨੂੰ ਲੱਗਦਾ ਦਿਨ ਵਿੱਚ ਸਾਨੂੰ ਨਾ ਇੱਕ ਲਿਸਟ ਬਣਾਉਣੀ ਚਾਹੀਦੀ ਹੈ, ਘੱਟੋ ਘੱਟ ਅਸੀਂ ਹੈ ਨਾ ਕੁਛ ਨਾ ਕੁਛ ਕੰਮ ਇਹੋ ਜਿਹਾ ਕਰਿਆ ਕਰੀਏ ਜਿਹੜੇ ਅਸੀਂ ਲੱਗੇ ਕਿ ਆਪਣੇ ਲਈ ਕਰਦੇ ਹਾਂ, ਕਿਉਂਕਿ ਜ਼ਿੰਦਗੀ ਵਿੱਚ ਸਾਨੂੰ ਇੱਦਾਂ ਲੱਗਣ ਲੱਗ ਜਾਂਦਾ ਕਿ ਅਸੀਂ ਦੂਸਰਿਆਂ ਲਈ ਜੀ ਜਾਂਦੇ ਹਾਂ, ਹੈ ਨਾ। ਔਰ ਫਿਰ ਜਦੋਂ ਅਸੀਂ ਇਹ ਸੋਚ ਕੇ ਜੀਨੇ ਆ ਨਾ ਵੀ ਅਸੀਂ ਬਾਕੀਆਂ ਲਈ ਕਰੀ ਜਾਂਦੇ ਹਾਂ ਤੇ ਅਸੀਂ ਉਹਨਾਂ ਲਈ ਵੀ ਉਨੀ ਖੁਸ਼ੀ ਨਾਲ ਨਹੀਂ ਕਰ ਪੈਂਦੇ, ਕਿਉਂਕਿ ਜਿੰਨੀ ਦੇਰ ਅਸੀਂ ਆਪ ਅੰਦਰੋਂ ਖੁਸ਼ ਨਹੀਂ ਉਨੀ ਦੇਰ ਅਸੀਂ ਖੁਸ਼ੀ ਨਾਲ ਕੋਈ ਚੀਜ਼ ਵੰਡ ਵੀ ਨਹੀਂ ਸਕਦੇ। ਸੋ ਆਪਣੇ ਅੰਦਰ ਖੁਸ਼ੀ ਜ਼ਰੂਰ ਲਿਆ ਕੇ ਰੱਖਿਆ ਕਰੋ। ਸੋ ਖੁਸ਼ੀ ਦਾ ਯਾਦ ਆਇਆ ਕਿ ਖੁਸ਼ੀ ਨਾਲ ਰਿਲੇਟਡ ਵੀ ਅਸੀਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਜਲਦੀ ਹੀ ਹਰਮਨ ਰੇਡੀਓ ਤੇ ਵੀਰਵਾਰ ਨੂੰ ਖੁਸ਼ੀ ਦੀਆਂ ਗੱਲਾਂ ਕਰਿਆ ਕਰਾਂਗੇ, ਜਿੱਦਾਂ ਬੁੱਧਵਾਰ ਨੂੰ ਯਾਦਾਂ ਦੀਆਂ ਕਰਦੇ ਹਾਂ, ਹੈ ਨਾ। ਸੋ ਖੁਸ਼ ਰਿਹਾ ਕਰੋ। ਸੋ ਲੋ ਜੀ, ਮੇਰਾ ਗੈਰੀ ਭਰਾ ਵੀ ਆ ਗਿਆ, ਗੁੱਡ ਮਾਰਨਿੰਗ ਬੁਲਾ ਰਿਹਾ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਜੀ, ਸੋਰੀ ਅੱਜ ਲੇਟ ਹੋ ਗਿਆ, ਆਈ ਜਸਟ ਵੇਕ ਅਪ ਨਾਓ, ਹੈਵ ਅ ਨਾਈਸ ਡੇ। ਠੀਕ ਹੈ ਜੀ, ਕੋਈ ਗੱਲ ਨਹੀਂ, ਜਬ ਜਾਗੋ ਤਭੀ ਸਵੇਰਾ ਕਹਿੰਦੇ ਹੁੰਦੇ ਆ ਨਾ। ਸੋ ਸਾਡੇ ਵੱਲੋਂ ਵੀ ਬਸ ਬਿਊਟੀਫੁਲ ਮਾਰਨਿੰਗ ਤੁਹਾਨੂੰ, ਤੇ ਕਹਿੰਦੇ ਇੱਕ ਸੌਂਗ ਲਾ ਦਿਓ ਜੀ, ਸ਼ੇਰਾ ਜਸਵੀਰ ਦਾ ਜ਼ਿੰਦਗੀ। ਲਓ ਜੀ, ਸ਼ੇਰਾ ਜਸਵੀਰ ਦਾ ਸੌਂਗ ਜ਼ਿੰਦਗੀ ਸੁਣਨ ਦੀ ਫਰਮਾਇਸ਼ ਕੀਤੀ ਹੈ ਇਹਨਾਂ ਨੇ, ਤੇ ਬੱਬੂ ਮਾਨ ਦਾ ਸੌਂਗ ਸੁਣਨ ਦੀ ਫਰਮਾਇਸ਼ ਅਰਸ਼ ਮੱਲੀ ਨੇ ਕੀਤੀ ਹੋਈ ਹੈ ਪਹਿਲਾਂ ਹੀ, ਉਹੀ ਚੰਨ ਤੇ ਉਹੀ ਰਾਤਾਂ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਇਹ ਗੀਤ ਅਸੀਂ ਚਲਾਵਾਂਗੇ ਜੀ। ਤੇ ਈਮੇਲ ਰਾਹੀਂ ਪ੍ਰਿਕ ਪਾਰਟੀ ਲੋਹਣਾ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੀ ਗੱਲਬਾਤ ਜੀ, ਤੁਸੀਂ ਫੇਰ ਅੱਜ ਪੁਰਾਣੇ ਦਿਨ ਯਾਦ ਕਰਾ ਦਿੱਤੇ ਆ। ਇੱਕ ਗੱਲ ਹੋਰ ਜੀ, ਮਿੰਟੂ ਬਾਈ ਕਿਸ ਦਿਨ ਆਉਂਦੇ ਆ ਜੀ? ਮਿੰਟੂ ਭਾਜੀ ਆਪਣੀ ਮਸਰੂਫੀਅਤ ਕਰਕੇ ਜਿਹੜੇ ਵੀਕ ਡੇਜ਼ ਆ ਉਹਨਾਂ ਦੇ ਵਿੱਚ ਨਹੀਂ ਆ ਪਾਉਂਦੇ, ਪਰ ਉਹ ਐਤਵਾਰ ਨੂੰ ਜ਼ਰੂਰ ਹਾਜ਼ਰੀ ਲਗਾਉਂਦੇ ਹੁੰਦੇ ਪ੍ਰੋਗਰਾਮ ਦੇ ਵਿੱਚ ਜਦੋਂ ਕਿਤੇ ਵੀ ਉਹਨਾਂ ਕੋਲ ਟਾਈਮ ਹੋਵੇ। ਤੇ ਬਾਕੀ ਪ੍ਰੋਗਰਾਮ ਦੇ ਵਿੱਚ ਪੁਰਾਣੇ ਦਿਨ ਯਾਦ ਕਰਾਉਣ ਦੀ ਗੱਲ ਕੀਤੀ ਹੈ, ਤੇ ਮੇਰਾ ਤੇ ਕੰਮ ਹੀ ਉਹੋ ਜਿਹੇ ਹੋਇਆ, ਹਰ ਬੁੱਧਵਾਰ ਨੂੰ ਆਪ ਵੀ ਯਾਦ ਕਰ ਦਿੰਦੀ ਹਾਂ ਤੇ ਤੁਹਾਨੂੰ ਸਾਰਿਆਂ ਨੂੰ ਵੀ ਯਾਦ ਕਰਾ ਜਾਂਦੀ ਹਾਂ ਉਹ ਪੁਰਾਣੇ ਦਿਨ। ਸੋ ਚਲੋ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹਾਂ ਤੇ ਨਾਲ ਨਾਲ ਸੁਣਦੇ ਹਾਂ ਅਸੀਂ ਗੀਤ ਵੀ। ਸੋ ਇਹ ਗੀਤ ਸੁਣਦੇ ਆ ਤੇ ਉਸ ਤੋਂ ਬਾਅਦ ਫਿਰ ਤੁਰਦੇ ਹਾਂ ਅਸੀਂ ਆਪਣੀਆਂ ਪੁਰਾਣੀਆਂ ਰਾਹਾਂ ਵੱਲ ਜੀ।
ਹੰਝੂ ਰੁਕਣ ਦਾ ਰਾਹ ਨਹੀਂ ਲੈਂਦੇ, ਹੋ ਕੇ ਮੁਕਣ ਦਾ ਚੰਦ ਤਸਵੀਰਾਂ ਖਤ ਮਾਨ ਦੀ ਕਮਾਈ ਹੈ, ਹੋ ओही चन ओही रतन ओही चन ओही रतन ओही पुरवाई है अज मैनू फेर तेरी याद आई है अज मैनू फेर तेरी याद आई दिया तो लम्मी मेरे दुखां दी कहानी है हंजुआ दे मूरे थोड़ा सागरां दा पानी है सदियां तो लम्मी मेरे दुखां दी कहानी है हंजुआ दे मूरे थोड़ा सागरां दा पानी ओही सागर ओही कश्ती ओही सागर ओही कश्ती ओही गहराई है अज मैनू फेर तेरी याद आई है अज मैनू फेर तेरी याद आई हड्डियां दा मैं बालन लावा तड़क तड़क के मास खुआवा हड्डियां दा मैं बालन लावा तड़क तड़क के मास खुआवा ओही चूरी ओही पट ओही चूरी ओही पट पर ओ पराई है अज मैनू फेर तेरी याद आई अज मैनू फेर तेरी याद आई कालजे दी रत मैं पिला दिया निचोड़ के सिवियां दी राख जाई गंगा बिच रोड़ के कालजे दी रत मैं पिला दिया निचोड़ के सिवियां दी राख जाई गंगा बिच रोड़ के जिंदगी ते मौत दिए जिंदगी ते मौत दिए आखरी लड़ाई है अज मैनू फेर तेरी याद आई है अज मैनू फेर तेरी याद आई है ओही चन ओही रातां ओही चन ओही रातां पर तन्हाई है
ਨਵਜੀ ਬੱਬੂ ਮਾਨ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਫਰਮਾਇਸ਼ ਕੀਤੀ ਸੀ ਅਰਸ਼ਮਤੀ ਹੁਣਾਂ ਨੇ ਇਹੋ ਜਿਹੇ ਗੀਤ ਸੁਣ ਕੇ ਵੀ ਹੈਨਾ ਬਸ ਯਾਦਾਂ ਹੀ ਆ ਸੋ ਗੱਲ ਇਹ ਹੁੰਦੀ ਹੈ ਬਹੁਤ ਸਾਰੀਆਂ ਕਈ ਗਾਣੇ ਹੁੰਦੇ ਆ ਕਈ ਗੱਲਾਂ ਹੁੰਦੀਆਂ ਜਿਹਨਾਂ ਨਾਲ ਸਾਡੀਆਂ ਬਹੁਤ ਸੋਹਣੀਆਂ ਯਾਦਾਂ ਜੁੜੀਆਂ ਹੁੰਦੀਆਂ ਸੋ ਇੱਕ ਚੀਜ਼ ਯਾਦ ਕਰੋ ਉਹ ਚੀਜ਼ ਸੁਣੋ ਤੇ ਬਹੁਤ ਕੁਛ ਪਿਛਲਾ ਯਾਦ ਆ ਜਾਂਦਾ ਸੋ ਅੱਛਾ ਅੱਜ ਜਿਹੜਾ ਮੈਂ ਤੁਹਾਡੇ ਨਾਲ ਮੈਸੇਜ ਸਾਂਝਾ ਕੀਤਾ ਜੋ ਗੁਰਿੰਦਰ ਸਿੰਘ ਹੁਣਾਂ ਨੇ ਮੈਨੂੰ ਭੇਜਿਆ ਸੀ ਉਹਦੇ ਵਿੱਚ ਮੈਨੂੰ ਇੱਕ ਚੀਜ਼ ਬੜੀ ਵਧੀਆ ਲੱਗੀ ਕਿ ਹਾਂ ਇਹ ਬੜਾ ਹੁੰਦਾ ਸੀਗਾ ਕਿ ਇੱਕ ਕਾਲਪਨਿਕ ਜਿਹੀਆਂ ਚੀਜ਼ਾਂ ਜਿਹਨਾਂ ਨੂੰ ਅਸੀਂ ਕਹਿ ਲਈਏ ਉਹ ਬਹੁਤ ਬੁਣੀਆਂ ਹੁੰਦੀਆਂ ਸੀ ਸਾਡੇ ਆਲੇ ਦੁਆਲੇ। ਚਲੋ ਥੋੜੀ ਜਿਹੀ ਉਹਦੇ ਤੇ ਗੱਲ ਕਰਦੇ ਹਾਂ। ਸੋ ਤੁਹਾਨੂੰ ਵੀ ਜੇ ਇਹੋ ਜਿਹੀ ਕੋਈ ਸਟੋਰੀ ਪਤਾ ਹੋਵੇ ਜਿਹੜੀ ਮਨ ਘੜੀ, ਜਿੱਦਾਂ ਮੈਂ ਪਿੱਛੇ ਸ਼ੁਰੂ ਪਿੱਛੇ ਗੱਲ ਕੀਤੀ ਕਿ ਇੱਥੇ ਜਿਵੇਂ ਸੈਂਟਾ ਕਲੌਜ ਨੂੰ ਮੰਨਿਆ ਜਾਂਦਾ ਜਾਂ ਫਿਰ ਕਹਿ ਲਓ ਕਿ ਟੁੱਥ ਫੇਰੀ ਦੀ ਗੱਲ ਹੁੰਦੀ ਹੈ, ਸੋ ਆਪਣੇ ਪੰਜਾਬ ਦੇ ਵਿੱਚ ਇਹੋ ਜਿਹੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਸੀ? ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸੀ। ਬਿਲਕੁਲ ਅਸੀਂ ਦਿਨੇ ਜੇ ਘਰਦਿਆਂ ਨੂੰ ਕਹਿ ਦੇਣਾ ਵੀ ਬਾਤ ਸੁਣਾਓ ਤੇ ਦਿਨੇ ਸਾਨੂੰ ਬਾਤ ਜਾਂ ਕਹਾਣੀ ਵੀ ਸੁਣਾਉਂਦੇ ਹੁੰਦੇ ਸੀ, ਕਹਿਣਾ ਮਾਮਿਆਂ ਦਾ ਰਾਹ ਭੁੱਲ ਜਾਂਦਾ ਹੈ ਨਾ। ਅੱਛਾ ਉਸ ਤੋਂ ਬਾਅਦ ਇਹ ਵੀ ਗੱਲ ਜਿਹੜੀ ਭਈ ਬਿੱਲੀ ਜਿਹੜੀ ਆ ਉਹ ਮਾਸੀ ਜਿਹੜੀ ਸ਼ੇਰ ਦੀ ਮਾਸੀ ਸੀ ਹੈ ਨਾ, ਉਹਨੇ ਸ਼ੇਰ ਨੂੰ ਸਾਰੇ ਗੁਰ ਸਿਖਾ ਦਿੱਤੇ ਤੇ ਪਰ ਉਹਨੇ ਦਰਖਤ ਤੇ ਚੜ੍ਹਨਾ ਨਹੀਂ ਸੀ ਸਿਖਾਇਆ, ਤੇ ਇਹ ਵੀ ਅਸੀਂ ਕਹਾਣੀ ਬਿਲਕੁਲ ਸੁਣੀ ਹੋਈ ਆ ਆਪਣੇ ਘਰਦਿਆਂ ਤੋਂ। ਅੱਛਾ ਜਿਹੜੇ ਮੋਰ ਦੇ ਪੈਰ ਜਿਹੜੇ ਉਧਾਰੇ ਲੈ ਕੇ ਜਾਂਦੇ ਆ ਨਾ, ਉਹ ਵੀ ਕਹਾਣੀ ਜਿਹੜੀ ਆ ਮੈਨੂੰ ਯਾਦ ਆ, ਮੈਂ ਸਾਡੀ ਦਾਦੀ ਸੁਣਾਉਂਦੇ ਹੁੰਦੇ ਸੀ, ਉਹਨਾਂ ਨੇ ਕਹਿਣਾ ਭੀ ਜਿਹੜਾ ਮੋਰ ਜਿਹੜੀ ਸ਼ਾਰਕ ਗਿਟਾਰ ਕਹਿੰਦੇ ਉਹਨੂੰ, ਵੈਸੇ ਅਸੀਂ ਸ਼ਾਰਕ ਕਹਿੰਦੇ ਸੀਗੇ ਸਾਡੇ ਵਾਲੀ ਸਾਈਡ ਤੇ, ਤੇ ਸ਼ਾਰਕ ਜਿਹੜੀ ਸੀਗੀ ਉਹ ਵੈਸੇ ਕਾਲੀ ਹੁੰਦੀ ਆ ਪੂਰੀ ਹੈ ਨਾ, ਬਰਾਊਨ ਜਿਹਾ ਰੰਗ ਦੀ, ਤੇ ਉਹਦੇ ਪੈਰ ਜਿਹੜੇ ਉਹ ਬੜੇ ਸੋਹਣੇ ਹੁੰਦੇ ਆ, ਪਰ ਮੋਰ ਜਿਹੜਾ ਉਹ ਇੰਨਾ ਸੋਹਣਾ ਤੇ ਉਹਦੇ ਪੈਰ ਸੋਹਣੇ ਨੀ ਹੁੰਦੇ। ਉਹਨਾਂ ਨੇ ਕਹਿਣਾ ਭਈ ਜਿਹੜੀ ਇਹ ਸ਼ਾਰਕ ਸੀਗੀ ਨਾ, ਇਹਨੇ ਕਿਤੇ ਵਿਆਹ ਜਾਣਾ ਸੀਗਾ ਤੇ ਇਹ ਆਈ ਮੋਰ ਦੇ ਕੋਲ, ਕਹਿੰਦੀ ਮਾਮਾ ਮਾਮਾ ਮੈਨੂੰ ਆਪਣੇ ਨਾ ਪੈਰ ਉਧਾਰੇ ਦੇ ਦੇ ਵੀ ਮੈਂ ਵਿਆਹ ਜਾਣਾ, ਦੇਖ ਲਾ ਮੇਰੀ ਸ਼ਕਲ ਵੀ ਨੀ ਸੋਹਣੀ ਤੇ ਉੱਪਰ ਮੇਰੇ ਪੈਰ ਵੀ ਇੰਨੇ ਗੰਦੇ, ਤੇ ਤੂੰ ਜੇ ਮੈਨੂੰ ਥੋੜੇ ਦਿਨਾਂ ਲਈ ਆਪਣੇ ਪੈਰ ਉਧਾਰੇ ਦੇ ਦਊਗਾ ਤਾਂ ਮੈਂ ਵਿਆਹ ਚ ਵਧੀਆ ਖਾਉਂਗੀ ਹਨਾ। ਤੇ ਮੋਰ ਵਿਚਾਰਾ ਕਹਿੰਦੇ ਭੋਲਾ ਉਹਨੇ ਉਹਨੂੰ ਸ਼ਾਰਕ ਨੂੰ ਗਿਟਾਰ ਨੂੰ ਆਪਣੇ ਪੈਰ ਦੇ ਦਿੱਤੇ, ਤੇ ਉਹ ਜਦੋਂ ਫਿਰ ਵਿਆਹ ਚਲੀ ਗਈ ਉੱਤੇ ਤੇ ਮੁੜ ਕੇ ਆ ਕੇ ਉਹਨੇ ਪੈਰ ਨੀ ਵਾਪਸ ਕੀਤੇ, ਤੇ ਮੋਰ ਜਦੋਂ ਉਹਦੇ ਕੋਲ ਗਿਆ ਵੀ ਮੇਰੇ ਪੈਰ ਦੇ ਦੇ ਵਾਪਸ ਮੈਨੂੰ, ਤੇ ਉਹ ਕਹਿੰਦੀ ਲੈ ਕਿਹੜੇ ਪੈਰ ਤੂੰ ਤੁਰਿਆ ਚੱਲ, ਤੇ ਉਦੋਂ ਤੋਂ ਲੈ ਕੇ ਜਿਹੜਾ ਮੋਰ ਆ ਇਸ ਕਰਕੇ ਉਹਦੇ ਪੈਰ ਜਿਹੜੇ ਆ ਉਹ ਗੰਦੇ ਹੁੰਦੇ ਆ। ਅੱਛਾ ਉਸ ਤੋਂ ਬਾਅਦ ਮੈਂ ਜਿੰਨੀ ਵਾਰੀ ਮੋਰ ਦੇਖਦੀ ਆ ਨਾ ਮੇਰਾ ਧਿਆਨ ਉਹਦੇ ਪੈਰਾਂ ਵੱਲ ਜ਼ਰੂਰ ਜਾਂਦਾ ਹੁੰਦਾ ਆ। ਬਚਪਨ ਤੇ ਤਾਂ ਮੈਂ ਯਕੀਨ ਵੀ ਕਰ ਲੈਂਦੀ ਹੁੰਦੀ ਸੀ ਵੀ ਜਦੋਂ ਵੀ ਮੈਂ ਉਹ ਮੋਰ ਦੇਖਣਾ ਉਹਦੇ ਪੈਰ ਦੇਖਣੇ ਤੇ ਮੈਨੂੰ ਨਾ ਸ਼ਾਰਕ ਤੇ ਗੁੱਸਾ ਆਉਣਾ ਵੀ ਕਿੱਡੀ ਚਲਾਕੋ ਮਾਸੀ ਬੇਚਾਰੇ ਦੇ ਪੈਰ ਲੈ ਗਈ ਹਨਾ, ਤੇ ਫਿਰ ਮੈਂ ਉਹਦੇ ਜਦੋਂ ਸ਼ਾਰਕ ਦੇ ਜਾਂ ਗਿਟਾਰ ਦੇ ਪੈਰਾਂ ਵੱਲ ਦੇਖਣਾ ਤੇ ਮੈਨੂੰ ਲੱਗਣਾ ਸੱਚੀ ਇਹਨੇ ਮੋਰ ਤੋਂ ਹੀ ਲਏ ਹੋਣੇ ਆ, ਵੀ ਇਹਦੇ ਕਿੰਨੇ ਸੋਹਣੇ ਪੈਰ ਆ, ਉਹਦੇ ਪੀਲੇ ਜਿਹੇ ਪੈਰ ਬੜੇ ਭਰੇ ਭਰੇ ਜਿਹੇ ਹਨਾ, ਤੇ ਇਹਨੇ ਮੋਰ ਤੋਂ ਹੀ ਲਏ ਹੋਣੇ ਆ ਉਧਾਰੇ। ਸੋ ਅੱਜ ਵੀ ਜਦੋਂ ਮੈਂ ਸ਼ਾਰਕ ਨੂੰ ਦੇਖਾਂ ਜਾਂ ਮੋਰ ਨੂੰ ਦੇਖਾਂ ਤੇ ਉਹਨਾਂ ਦੇ ਪੈਰਾਂ ਨੂੰ ਜ਼ਰੂਰ ਦੇਖਦੀ ਹਾਂ, ਤੇ ਜਦੋਂ ਵੀ ਉਹਨਾਂ ਦੇ ਪੈਰਾਂ ਨੂੰ ਦੇਖਦੀ ਹਾਂ ਤੇ ਯਾਦ ਆ ਜਾਂਦੀ ਹੈ ਮੈਨੂੰ ਮੇਰੇ ਦਾਦੀ ਜੀ ਜਿਨ੍ਹਾਂ ਨੇ ਇਹ ਗੱਲਾਂ ਸੁਣਾਈਆਂ ਹੋਈਆਂ ਸੀਗੀਆਂ ਸਾਨੂੰ। ਅੱਛਾ ਉਸ ਤੋਂ ਬਾਅਦ ਇੱਕ ਇਹ ਵੀ ਗੱਲ ਪਈ, ਜਿਹੜੇ ਮਾਮੇ ਭਾਣਜੀ ਨੂੰ ਇਕੱਠੇ ਨੀ ਬੈਠਣ ਦਿੰਦੇ ਹੁੰਦੇ ਸੀ, ਮੈਨੂੰ ਯਾਦ ਆ ਜਦੋਂ ਕਿਤੇ ਮੀਂਹ ਪੈਣਾ ਜਾਂ ਜਦੋਂ ਬਿਜਲੀ ਚਮਕਦੀ ਹੋਣੀ ਤੇ ਮਾਮਾ ਜੀ ਨੇ ਆਏ ਹੋਣਾ, ਜਾਂ ਮੈਂ ਤਾਂ ਚਲੋ ਬਚਪਨ ਚ ਰਹੀ ਵੀ ਨਾਨਕਿਆਂ ਦੇ ਸੀ ਤੇ ਉਹਨਾਂ ਨੇ ਫਿਰ ਸਾਨੂੰ ਇਕੱਠਿਆਂ ਨੂੰ ਨੀ ਬੈਠਣ ਦੇਣਾ, ਮੇਰੇ ਨਾਨੀ ਜੀ ਨੇ ਕਹਿਣਾ ਵੀ ਤੂੰ ਦੂਸਰੇ ਕਮਰੇ ਚ ਚਲ ਜਾ ਵੀ ਬਿਜਲੀ ਚਮਕਦੀ ਆ, ਤੇ ਉਹ ਚੀਜ਼ਾਂ ਬੜੀਆਂ ਸਹੀ ਗੱਲ ਇਮੈਜੀਨੇਟਿਵ ਜਿਹੀਆਂ ਹੁੰਦੀਆਂ ਸੀ, ਬੜੀਆਂ ਕਾਲਪਨਿਕ ਜਿਹੀਆਂ ਕਹਾਣੀਆਂ ਹੁੰਦੀਆਂ ਸੀ ਜਿਹਨਾਂ ਨੂੰ ਬਚਪਨ ਚ ਸਾਡਾ ਮਨ ਕਿਤੇ ਨਾ ਕਿਤੇ ਸੱਚ ਵੀ ਮੰਨ ਲੈਂਦਾ ਹੁੰਦਾ ਸੀਗਾ ਹੈ ਨਾ। ਤੇ ਅੱਛਾ ਇੱਕ ਹੋਰ ਏਦਾਂ ਦੀ ਜਿਹੜੀ ਚੀਜ਼ ਆ ਕਿ ਦੀਵਾਲੀ ਤੇ ਸਾਨੂੰ ਕਹਿੰਦੇ ਹੁੰਦੇ ਸੀ ਕਿ ਦੀਵਾਲੀ ਤੇ ਸਫਾਈ ਕਰੋ, ਜਿਹਦਾ ਘਰ ਜ਼ਿਆਦਾ ਸਾਫ਼ ਹੁੰਦਾ ਨਾ ਤਾਂ ਲਕਸ਼ਮੀ ਮਾਤਾ ਜਿਹੜੀ ਆ ਉਹਦੇ ਘਰ ਆਉਂਦੀ ਆ। ਸੋ ਇਹ ਚੀਜ਼ ਵੀ ਸਾਡੇ ਬਚਪਨ ਚ ਬੜੇ ਦਿਮਾਗ ਚ ਹੁੰਦੀ ਸੀ ਵੀ ਘਰ ਚਮਕਾਉਣਾ ਅਸੀਂ ਚੰਗੀ ਤਰ੍ਹਾਂ, ਵੀ ਕੋਈ ਕੋਨਾ ਰਹਿ ਨਾ ਜਾਵੇ, ਵੀ ਲਕਸ਼ਮੀ ਮਾਤਾ ਨੇ ਪਤਾ ਨੀ ਕਿਹੜਾ ਖਜ਼ਾਨਾ ਸਾਡੇ ਲਈ ਛੱਡ ਕੇ ਜਾਣਾ ਆ, ਇਹ ਸਾਡੇ ਘਰਦਿਆਂ ਨੇ ਬਸ ਇੰਨੀ ਗੱਲ ਸਾਡੇ ਕੰਨ ਚ ਪਾ ਦੇਣੀ ਤੇ ਅਸੀਂ ਘਰ ਚਮਕਾ ਦੇਣਾ ਦੀਵਾਲੀ ਤੋਂ ਪਹਿਲਾਂ, ਵੀ ਲਕਸ਼ਮੀ ਮਾਤਾ ਨੇ ਆਉਣਾ ਤੇ ਉਹਨੇ ਸਾਡੇ ਲਈ ਫਿਰ ਪੈਸੇ ਛੱਡ ਕੇ ਜਾਣੇ ਆ। ਹਰ ਇੱਕ ਕੋਨਾ ਧਿਆਨ ਰੱਖੀ ਦਾ ਸੀਗਾ, ਔਰ ਉੱਥੇ ਦੀਵੇ ਵੀ ਜਗਾਉਣੇ ਪਏ ਤੇ ਫਿਰ ਦਰਵਾਜ਼ੇ ਵੀ ਖੁੱਲੇ ਰੱਖ ਕੇ ਸੋਈ ਦਾ ਹੁੰਦਾ ਸੀਗਾ ਵੀ ਫਿਰ ਵੀ ਲਕਸ਼ਮੀ ਮਾਤਾ ਨੇ ਆਉਣਾ ਰਾਤ ਨੂੰ ਹਨਾ। ਸੋ ਭੋਲਾ ਦਿਲ ਤੇ ਉਹ ਭੋਲੇ ਜਿਹੇ ਬਜ਼ੁਰਗ ਤੇ ਉਹਨਾਂ ਦੀਆਂ ਉਹ ਭੋਲੀਆਂ ਭਾਲੀਆਂ ਜਿਹੀਆਂ ਗੱਲਾਂ ਜਿਹਨਾਂ ਤੇ ਅਸੀਂ ਵੀ ਯਕੀਨ ਕਰ ਲਈਦਾ ਸੀਗਾ, ਤੇ ਅੱਜ ਜੇ ਬੱਚਿਆਂ ਨੂੰ ਇਹ ਗੱਲਾਂ ਸੁਣਾਓ ਤੇ ਉਹ ਪਹਿਲਾਂ ਲੌਜਿਕ ਮੰਗਦੇ ਆ ਵੀ ਹਾਂ ਏਦਾਂ ਕਿੱਦਾਂ ਹੋ ਸਕਦਾ, ਇਹ ਕਿੱਦਾਂ ਇਹ ਕਿੱਦਾਂ। ਸੋ ਹੋਰ ਜੇ ਤੁਹਾਨੂੰ ਵੀ ਇਹੋ ਜਿਹੀ ਕੋਈ ਕਹਾਣੀ ਯਾਦ ਹੋਵੇ ਜੋ ਬਚਪਨ ਦੇ ਵਿੱਚ ਅਸੀਂ ਸੁਣੀ ਹੋਵੇ ਹਨਾ, ਜਿਹੜੀਆਂ ਇਮੈਜੀਨੇਟਿਵ ਜਿਹੀਆਂ ਕਹਾਣੀਆਂ ਹੁੰਦੀਆਂ ਸੀ ਜਿਹਨਾਂ ਨੂੰ ਤੁਸੀਂ ਬਚਪਨ ਚ ਸੱਚ ਮੰਨਦੇ ਹੁੰਦੇ ਸੀ ਤਾਂ ਮੈਨੂੰ ਜ਼ਰੂਰ ਦੱਸਿਓ। ਸੋ ਰਵਿੰਦਰ ਧਨੀ ਹੁਣੀ ਵੀ ਆ ਗਏ, ਲਓ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਦੀਦੀ, ਤੇ ਕਹਿੰਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਕਿਹਦੀ ਯਾਦ ਆ ਗਈ ਮੱਲੀ ਸਾਹਿਬ ਨੂੰ, ਪੁੱਛਣਾ ਪੈਣਾ ਧਨੀ ਕਿਹਦੀ ਯਾਦ ਆ ਗਈ ਹਨਾ। ਮੱਲੀ ਸਾਹਿਬ ਅੱਜ ਤਾਂ ਤੁਸੀਂ ਕਚਹਿਰੀ ਚ ਪੇਸ਼ ਹੋਵੋ, ਬਈ ਤੁਹਾਡੀ ਅੱਜ ਚੰਗੀਆਂ ਸ਼ਿਕਾਇਤਾਂ ਆ ਰਹੀਆਂ, ਮੈਨੂੰ ਪਹਿਲਾਂ ਤਾਂ ਇਹ ਦੱਸੋ ਤੇ ਉਦਾਸ ਕਿਹੜੀ ਕੱਲੋਂ ਆ ਤੁਸੀਂ? ਠੀਕ ਆ, ਜੇ ਟਾਈਮ ਲੱਗਾ ਤਾਂ ਜ਼ਰੂਰ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰਿਓ, ਗੱਲਬਾਤ ਕਰਦੇ ਹਾਂ। ਸੋ ਲਓ ਜੀ ਗੱਲਾਂ ਬਾਤਾਂ ਕਰਦੇ ਹਾਂ, ਘੰਟਾ ਇੱਕ ਲੰਘ ਗਿਆ ਤੇ ਇੱਕ ਘੰਟਾ ਸਾਡੇ ਕੋਲ ਹੋਰ ਹੈ, ਤੇ ਹੁਣ ਵੇਲਾ ਹੋ ਗਿਆ ਹੈ ਬ੍ਰੇਕ ਦਾ, ਲੈਂਦੇ ਹਾਂ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਜਲਦੀ ਵਾਪਸ ਆਉਂਦੀ ਹਾਂ। ਹਜੇ ਬਹੁਤ ਸਾਰੀਆਂ ਗੱਲਾਂ ਮੈਂ ਆਪ ਕਰਨੀਆਂ ਤੁਹਾਡੇ ਨਾਲ, ਤੇ ਮੈਨੂੰ ਇਹ ਲੱਗਦਾ ਵੀ ਹੈ ਘੰਟਾ ਹੋ ਵੀ ਗਿਆ, ਪਰ ਕੋਈ ਗੱਲ ਨਹੀਂ, ਇੱਕ ਘੰਟਾ ਪਿਆ ਵੀ।
ਉਥੋਂ ਆਸਾਂ ਵਾਲਾ ਬੂਹਾ ਕਦੀ ਟੋਇਆ ਵੀ ਨਹੀਂ ਜਾਣਾ ਤੈਨੂੰ ਆਖਿਆ ਸੀ ਮੋੜਾਂ ਤੇ ਜ਼ਿੰਦਗੀ ਬਦਲਦੀ ਏ ਹਾਏ ਜੇ ਵਿਛੜ ਗਈ ਤਾਂ ਸਾਥੋਂ ਰੋਇਆ ਨਹੀਂ ਉਹ ਜਾਣਾ ਵਿਛੜ ਗਈ ਤਾਂ ਸਾਥੋਂ ਰੋਇਆ ਨਹੀਂ ਉਹ ਜਾਣਾ ਜਾਣ ਵਾਲੀਏ ਨੀ ਜ਼ਰਾ ਠਹਿਰ ਜਾ ਕਾਲੇ ਪੈਂਦੇ ਕਦਮਾਂ ਨੂੰ ਰੋ ਲੱਗੀ ਐ ਸੀਨੇ ਚੋਟ ਨੀ ਸਾਡਾ ਕੀ ਬਣੂਗਾ ਕੁਝ ਸੋਚ ਨੀ ਸਾਡਾ ਕੀ ਬਣੂਗਾ ਕੁਝ ਸੋਚ ਨੀ ਹਾਏ ਸੋਚ ਨੀ ਕੁਝ ਸੋਚ ਨੀ ਲੈ ਕੇ ਪੈੜੇ ਲੋਕ ਨੀ
मैं प्रभजीत कौर डायरेक्टर वीजा एड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालां नाल
ब्रिस्बेन तो जसपाल संधू हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेतर विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधू नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस की तरक्की लई तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस की एड देने लई जां किसी भी पसंदीदा प्रोग्राम नूं स्पॉन्सर करने लई संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
की भुलिए की चेते रखिए की सुनिए सुनाइए आओ रल मिले इस मिट्टी ते एक पंजाब वसाइए
इस जज्बे ते जज्बात नाल मैं सुखप्रीत तुहानू सब नूं सद्दा दिन्नी आं हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां
हरमन रेडियो ते प्रोग्राम लहरां बिलकुल जी मैं सुखप्रीत एडिलेट स्टूडियो तो प्रोग्राम लहरां दे नाल लहरां साडियां पहुंचणियां अद वाटे एक घंटे का प्रोग्राम असीं कर चुके हां ते घंटा कोई बाकी है साडे कोल लहरां लाउण दे लई अजे होर प्रोग्राम दे विच सो लहरां लगियां होईयां जी तुहाडे सारयां दे मैसेजेस दे नाल तुहाडे सारयां दीयां गल्लां दे नाल साडियां सांझियां गईयां यादां दे नाल सो गल कर रही सी के ओह जिया जो कहानियां जो मिथिहास जिन्हों असी कह सकते हैं जो असी अपने बचपन च घरदिया तो सुनिया हुंदिया सीगिया उन्हां बारे जे कुछ क मैं सांझियां कीतियां सीगिया जे तुहानू कोई होर याद है तुसी जरूर मेरे नाल सांझियां कर सकदे हो ते गुरिंदर सिंह हुणां दा मैसेज आया लक्ष्मी की गल कीती सी कहिंदे लक्ष्मी ने भी बहुत तंग कीता है पिंड छड के परदेस विच आ गए 24 साल हो गए पता नहीं सी भई लक्ष्मी ने किडनैप ही कर लेना सानू किडनैप करके लिया के बिठाता परदेश दे विच भई लो हुण मालो रंग मेरे नाल बिलकुल सही गल है ना सो चलो जी लक्ष्मी भी बड़ी जरूरी है अच्छा बिलकुल इनू रिलीजन नाल भी जुड़िया जांदा पर साडे लई एक तरह जो बचपन दे विच सुणदे हुंदे सी भई लक्ष्मी पैसे दी देवी हुंदी है ते विद्या दी देवी सरस्वती हुंदी है ना सो ਇਹ ਵੀ ਚੀਜ਼ਾਂ ਬਚਪਨ ਦੇ ਵਿੱਚ ਸੁਣੀਆਂ ਹੁੰਦੀਆਂ ਸੀ ਅੱਛਾ ਦੂਸਰੀ ਗੱਲ ਇੱਕ ਜਿਹੜੀ ਮੈਂ ਬਚਪਨ ਦੀ ਕਰਨਾ ਚਾਹੁੰਦੀ ਹਾਂ ਭਈ ਜੋ ਹੁਣ ਬਹੁਤ ਬਦਲਦਾ ਜਾ ਰਿਹਾ ਸਮੇਂ ਦੇ ਨਾਲ ਦੇ ਨਾਲ ਬਚਪਨ ਦੇ ਵਿੱਚ ਅਸੀਂ ਧਰਮਾਂ ਤੋਂ ਬੜਾ ਉੱਪਰ ਸੀ ਧਰਮ ਦੀ ਗੱਲ ਕੱਟੜਤਾ ਇੰਨੀ ਜ਼ਿਆਦਾ ਨਹੀਂ ਸੀ ਹੈ ਨਾ ਮੈਨੂੰ ਯਾਦ ਆ ਭਈ ਸਾਡੇ ਗੁਆਂਢੀ ਜਦੋਂ ਮੈਂ ਲੰਗਰ ਰਹਿੰਦੀ ਹੁੰਦੀ ਸੀ ਤੇ ਸਾਡੇ ਗੁਆਂਢੀ ਹੁੰਦੇ ਸੀ ਉਹ ਹਿਮਾਚਲ ਤੋਂ ਹੁੰਦੇ ਸੀ ਔਰ ਪੂਰੇ ਬ੍ਰਾਹਮਣ ਪੱਕੇ ਬ੍ਰਾਹਮਣ ਹੁੰਦੇ ਸੀਗੇ ਔਰ ਮੈਂ ਉਹਨਾਂ ਦੇ ਨਾਲ ਹਮੇਸ਼ਾ ਮੰਦਰ ਵੀ ਜਾਂਦੀ ਹੁੰਦੀ ਸੀਗੀ ਔਰ ਉਹਨਾਂ ਦੇ ਘਰ ਦੇ ਵਿੱਚ ਇੱਕ ਛੋਟਾ ਜਿਹਾ ਪੂਜਾ ਰੂਮ ਬਣਿਆ ਹੁੰਦਾ ਸੀ ਉਹ ਪਿੱਤਲ ਦੀਆਂ ਘੰਟੀਆਂ ਔਰ ਉਹ ਜਲ ਦੇਣ ਲਈ ਛੋਟੀਆਂ ਛੋਟੀਆਂ ਚੀਜ਼ਾਂ ਜਿਨ੍ਹਾਂ ਨਾਲ ਉਹ ਮੰਦਰ ਸਜਾਉਂਦੇ ਹੁੰਦੇ ਸੀਗੇ ਉਹ ਮੈਨੂੰ ਬੜੀਆਂ ਵਧੀਆ ਲੱਗਦੀਆਂ ਹੁੰਦੀਆਂ ਸੀ ਔਰ ਉੱਥੇ ਮੈਂ ਪੂਜਾ ਰੂਮ 'ਚ ਜ਼ਰੂਰ ਜਾ ਕੇ ਬੈਠਦੀ ਹੁੰਦੀ ਸੀ ਉਹਨਾਂ ਦੇ ਔਰ ਉਹਨਾਂ ਦੇ ਨਾਲ ਮੰਦਰ ਜਾਂਦੀ ਹੁੰਦੀ ਸੀਗੀ ਆਪਣੀ ਨਾਨੀ ਨਾਨਾ ਜੀ ਦਾ ਗੁਰਦੁਆਰੇ ਵੀ ਜਾਂਦੀ ਸੀ ਔਰ ਕਦੀ ਰੋਕ ਟੋਕ ਨਹੀਂ ਹੁੰਦੀ ਸੀਗੀ ਕੋਈ ਵੀ ਹਾਂ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਜਾਂ ਉਹ ਮੈਂ ਆਪਣੇ ਘਰਦਿਆਂ ਦੇ ਮੂੰਹ ਕਦੀ ਇਹ ਨਹੀਂ ਸੁਣਿਆ ਸੀ ਵੀ ਉਹ ਬ੍ਰਾਹਮਣ ਆ ਤੇ ਅਸੀਂ ਸਿੱਖ ਆ ਉਹ ਉੱਚੇ ਆ ਜਾਂ ਅਸੀਂ ਉੱਚੇ ਆ ਇਹੋ ਜਿਹੀ ਕੋਈ ਗੱਲ ਨਹੀਂ ਸੀ ਹੁੰਦੀ ਹੈ ਨਾ ਅੱਛਾ ਫਿਰ ਨਰਾਤੇ ਚੱਲ ਰਹੇ ਆ ਤੇ ਨਰਾਤੇ ਦੇ ਦਿਨਾਂ ਦੇ ਵਿੱਚ ਮੈਨੂੰ ਕੰਜਕਾਂ ਯਾਦ ਆ ਜਾਂਦੀਆਂ ਹੁੰਦੀਆਂ ਹਨਾ ਕੰਜਕਾਂ ਦੇ ਜਦੋਂ ਉਦੋਂ ਆਪਣੇ ਆਪ ਤੇ ਬੜਾ ਮਾਣ ਜਿਹਾ ਹੁੰਦਾ ਸੀ, ਵੀ ਪ੍ਰਾਊਡ ਜਿਹਾ ਫੀਲ ਹੁੰਦਾ ਸੀ ਵੀ ਹਾਂ ਉਹੀ ਦਿਨ ਹੁੰਦੇ ਸੀ। ਮੈਂ ਸੱਚੀ ਦੱਸਾਂ ਜਦੋਂ ਪ੍ਰਾਊਡ ਫੀਲ ਹੁੰਦਾ ਸੀ ਕਿ ਕੁੜੀਆਂ, ਨਹੀਂ ਤਾਂ ਮੁੰਡਿਆਂ ਦਾ ਇਲਾਜ ਚੱਲਦਾ ਹੁੰਦਾ ਸੀ, ਪਰ ਉਦਣ ਐ ਫੀਲ ਕਰੀਦਾ ਸੀ ਵੀ ਹਾਂ ਅਸੀਂ ਸਾਡਾ ਵੀ ਕੁਛ ਹੈਗਾ ਦਿਨ, ਹਨਾ। ਸੋ ਉਹ ਲਾਲ ਚੁੰਨੀਆਂ ਜਿਹੀਆਂ ਦੇਣੀਆਂ ਉਹਨਾਂ ਨੇ, ਪਹਿਲਾਂ ਪੈਰ ਧੋਣੇ, ਪੈਰ ਧੋ ਕੇ ਫਿਰ ਉਹ ਪਲੇਟਾਂ ਦੇ ਵਿੱਚ ਪੂਰੀਆਂ, ਛੋਲੇ ਤੇ ਕੜਾਹ ਤੇ ਨਾਲ ਲਾਲ ਚੁੰਨੀਆਂ ਦੇਣੀਆਂ ਉਹਨਾਂ ਨੇ, ਤੇ ਨਾਲ ਉਹ ਭਾਨ ਹੁੰਦੀ ਸੀਗੀ ਜਾਂ ਦਸੀ ਜਾਂ 50 ਪੈਸੇ 25 ਪੈਸੇ ਇੰਨਾ ਕੀ ਹੁੰਦਾ ਸੀਗਾ, ਤੇ ਉਹਦੇ ਨਾਲ ਵੀ ਬੜੇ ਅਮੀਰ ਸਮਝੀਦਾ ਸੀਗਾ ਆਪਣੇ ਆਪ ਨੂੰ। ਔਰ ਤਿਉਹਾਰ ਤਿਉਹਾਰ ਹੁੰਦੇ ਸੀਗੇ, ਇਹ ਨੀ ਕਦੀ ਸੋਚਿਆ ਸੀ ਜਾਂ ਸੁਣਿਆ ਸੀ ਵੀ ਇਹ ਹਿੰਦੂਆਂ ਦਾ ਤਿਉਹਾਰ ਆ ਜਾਂ ਇਹ ਸਿੱਖਾਂ ਦਾ ਤਿਉਹਾਰ ਆ, ਪਤਾ ਨੀ। ਹੁਣ ਅੱਜ ਕੱਲ ਕੁਛ ਏਦਾਂ ਦਾ ਨੀ ਹੁੰਦਾ ਜਾ ਰਿਹਾ। ਅੱਗੇ ਦੀਵਾਲੀ ਸਿਰਫ ਦੀਵਾਲੀ ਮਨਾਈ ਦੀ ਹੁੰਦੀ ਸੀ, ਸ਼ਾਇਦ ਬਚਪਨ ਸੀ ਇਸ ਕਰਕੇ ਤੇ ਦੀਵਾਲੀ ਆ ਜੀ, ਦੀਵਾਲੀ ਤੇ ਲਾਈਟ ਹੁੰਦੀ ਆ, ਦੀਵੇ ਜਗਾਈਦੇ ਆ, ਪਟਾਕੇ ਚਲਾਈਦੇ ਆ, ਇੱਕ ਖੁਸ਼ੀ ਨਾਲ ਜੋੜਦੇ ਸੀ ਉਸ ਤਿਉਹਾਰ ਨੂੰ। ਇਸ ਕਰਕੇ ਨੀ ਸ਼ਾਇਦ ਕਿ ਹਾਂ ਲਕਸ਼ਮੀ ਵੀ ਆਉਂਦੀ ਹੁੰਦੀ ਸੀ ਉਸ ਦਿਨ, ਇਹ ਵੀ ਮੰਨੀਦਾ ਸੀ, ਤੇ ਉਸ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ ਰਾਜਿਆਂ ਨੂੰ ਛੁਡਾ ਕੇ ਲਿਆਏ ਸੀ, ਇਹ ਵੀ ਸੁਣੀਦਾ ਸੀ। ਸੋ ਦੋਨੇ ਚੀਜ਼ਾਂ ਇਕੁਅਲ ਹੁੰਦੀਆਂ ਸੀਗੀਆਂ, ਹੈ ਨਾ। ਚਾਹੇ ਹੋਲੀ ਹੁੰਦੀ ਸੀ, ਚਾਹੇ ਵਿਸਾਖੀ ਹੁੰਦੀ ਸੀਗੀ, ਓਨਾ ਹੀ ਚਾਅ ਹੁੰਦਾ ਸੀਗਾ। ਚਾਹੇ ਲੋਹੜੀ ਹੁੰਦੀ ਸੀ, ਨਵਰਾਤਰੇ ਹੁੰਦੇ ਸੀਗੇ, ਤਾਂ ਵੀ ਪਿੰਡ 'ਚ ਚਹਿਲ ਪਹਿਲ ਹੁੰਦੀ ਸੀ, ਕੰਜਕਾਂ ਜਿਵੇਂ ਦੱਸਿਆ ਬਿਠਾਉਣੀਆਂ। ਉਸ ਤੋਂ ਬਾਅਦ ਦੁਸਹਿਰਾ ਹੁੰਦਾ ਸੀ, ਦੁਸਹਿਰਾ ਵੀ ਓਨੇ ਚਾਅ ਨਾਲ ਮਨਾਈਦਾ ਹੁੰਦਾ ਸੀਗਾ। ਸੋ ਅੱਜ ਕੱਲ ਸੋਸ਼ਲ ਮੀਡੀਆ ਤੇ ਜਦੋਂ ਇਹ ਦੇਖਦੀ ਹਾਂ ਨਾ, ਤੇ ਬੜਾ ਮੈਨੂੰ ਔਖਾ ਜਿਹਾ ਲੱਗਦਾ। ਰੱਖੜੀ ਆਉਂਦੀ ਆ ਤੇ ਆ ਜਾਂਦਾ, ਲਓ ਜੀ ਇਹ ਤਾਂ ਸਿੱਖਾਂ ਦਾ ਤਿਉਹਾਰ ਨੀ, ਉਹ ਸਿੱਖ ਨੀ ਜਿਹੜਾ ਰੱਖੜੀ ਬੰਨਦਾ ਆ। ਉਸ ਤੋਂ ਬਾਅਦ ਦੀਵਾਲੀ ਤੇ ਵੀ ਆਪਣੇ ਆਪਣੇ ਸਭ ਦੇ ਉਹੀ ਝੰਡੇ ਚੱਕੇ ਹੋਏ ਆ। ਸੋ ਕਿਤੇ ਨਾ ਕਿਤੇ ਆਪਣੇ ਆਪ ਨੂੰ ਵੰਡਦੇ ਜਾ ਰਹੇ ਹਾਂ ਅਸੀਂ, ਖਿਲਰਦੇ ਜਾ ਰਹੇ ਹਾਂ ਅੱਗੇ, ਜਿੰਨੇ ਸਿਮਟੇ ਸਮਿਟਿਆ ਹੋਇਆ ਸੀ ਅਸੀਂ ਆਪਣੇ ਆਪ ਨੂੰ। ਆਓ ਇਹਨਾਂ ਤਿਉਹਾਰਾਂ ਨੂੰ, ਇਹਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਸਿਰਫ ਅਸੀਂ ਇੱਕ ਆਪਣੇ ਮਨ ਦੀ ਖੁਸ਼ੀ, ਆਪਣੇ ਮਨ ਦੀ ਲਹਿਰ ਜਾਂ ਆਪਣੇ ਟ੍ਰੈਡੀਸ਼ਨਸ ਦੇ ਨਾਲ ਜੋੜੀਏ, ਤੇ ਇਹਨਾਂ ਨੂੰ ਧਰਮਾਂ ਤੋਂ ਉੱਚੇ ਉੱਠ ਕੇ ਮਨਾਉਂਦੇ ਰਹੀਏ, ਹੈ ਨਾ। ਸੋ ਚਲੋ ਜੀ, ਬਾਕੀ ਹੋਰ ਕੋਈ ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਆਈ ਹੋਵੇ ਇਹੋ ਜਿਹੀ ਕਹਾਣੀ ਤਾਂ ਮੈਨੂੰ ਜ਼ਰੂਰ ਦੱਸਿਓ, ਨਹੀਂ ਤੇ ਗੱਲ ਕਿਸੇ ਹੋਰ ਰੁੱਖ ਵੱਲ ਨੂੰ ਤੋਰਦੇ ਹਾਂ। ਇਸ ਗੀਤ ਤੋਂ ਬਾਅਦ ਗੀਤ ਦੀ ਫਰਮਾਇਸ਼ ਇੱਕ ਆਈ ਹੋਈ ਆ ਭਾਜੀ ਸਾਡੇ ਕੋਲ ਹੋਰ ਵੀ, ਤੇ ਬਾਕੀ ਗੀਤ ਕੋਈ ਤੁਹਾਡੇ ਲਈ ਕੱਢੇ ਹੋਏ ਆ ਜੀ। ਚਲੋ ਸੁਣਦੇ ਹਾਂ ਇਹ ਗੀਤ।
ਬਚਪਨ ਮੁੜਾ ਦੇ ਹੋਏ ਚੌਥੀ ਦੇ ਸਕੂਲ ਵਾਲੇ ਯਾਰ ਮਿਲਾ ਦੇ ਹੋਏ ਮੁੜਿਆ ਜੇ ਜਾਂਦਾ ਰੱਬਾ ਬਚਪਨ ਮੁੜਾ ਦੇ ਹੋਏ ਮੁੜਿਆ ਜੇ ਜਾਂਦਾ ਰੱਬਾ ਝੱਗਾ ਓਏ ਫੇਰ ਤੂੰ ਸੁਕਾ ਦੇ ਓਏ ਮੁੜਿਆ ਜੇ ਜਾਂਦਾ ਰੱਬਾ ਬਚਪਨ ਮੁੜਾ ਦੇ ਓਏ ਪਿੰਡ ਵਾਲੇ ਯਾਰ ਮੈਨੂੰ ਫੇਰ ਤੂੰ ਮਿਲਾ ਦੇ ਓਏ ਮੁੜਿਆ ਜੇ ਜਾਂਦਾ ਰੱਬਾ ਬਚਪਨ ਮੁੜਾ ਦੇ ਓਏ ਮੁੜਿਆ ਜੇ ਜਾਂਦਾ ਰੱਬਾ ਮੁੜਾ ਦੇ ਓਏ ਮੁੜਿਆ ਜੇ ਜਾਂਦਾ ਰੱਬਾ ਸੀ ਬਿੱਲੇ ਯਾਰ ਸਨ ਕੁੱਕੜ ਬਿੱਲੇ
ਵਾਜੀ ਵਾਹ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ, ਖੁੱਭ ਗਈ ਸੀ ਗਾਣੇ ਦੇ ਵਿੱਚ, ਹੈ ਨਾ? ਕਈ ਗਾਣੇ ਹੁੰਦੇ ਖੁੱਭ ਜਾਂਦੇ ਤੁਸੀਂ ਉਹਦੇ ਵਿੱਚ, ਸੋ ਬਹੁਤ ਸੋਹਣਾ ਗੀਤ, ਮੋੜਿਆ ਜੇ ਜਾਂਦਾ ਰੱਬਾ ਬਚਪਨ ਮੁੜਾ ਦੇਵੇ। ਸੋ ਮੁੜਦੇ ਦਿਨ ਵਾਪਸ ਨੀ ਆਉਂਦੇ ਜੀ ਬਿਲਕੁਲ, ਪਰ ਰਹਿ ਜਾਂਦੀਆਂ ਇਹ ਯਾਦਾਂ, ਤੇ ਉਹਨਾਂ ਯਾਦਾਂ ਨੂੰ ਅਸੀਂ ਬੁੱਧਵਾਰ ਦੀ ਸਵੇਰੇ ਬੈਠ ਕੇ ਸਾਰੇ ਫਿਰ ਰਿੜਕਦੇ ਹਾਂ ਤੇ ਹਨਾ ਤਸੱਲੀ ਜਿਹੀ ਹੋ ਜਾਂਦੀ ਹੈ ਵੀ ਵਾਹ ਕਿੰਨਾ ਸੋਹਣਾ ਬਚਪਨ ਸੀ ਸਾਡਾ। ਉਸ ਬਚਪਨ ਦੇ ਵਿੱਚ ਭਾਵੇਂ ਬਹੁਤ ਸਾਰੀਆਂ ਤੰਗੀਆਂ ਤੁਰਸ਼ੀਆਂ ਸੀਗੀਆਂ, ਕੋਈ ਬਹੁਤ ਜ਼ਿਆਦਾ ਐਵੇਂ ਕਹਿ ਲਓ ਕਿ ਸੁੱਖ ਸੁਵਿਧਾਵਾਂ ਭਾਵੇਂ ਨਹੀਂ ਸੀਗੀਆਂ, ਪਰ ਫਿਰ ਵੀ ਕੀ ਚੀਜ਼ ਹੈ ਉਸ ਬਚਪਨ ਦੇ ਵਿੱਚ ਸਾਨੂੰ ਮੁੜ ਮੁੜ ਕੇ ਉੱਥੇ ਲੈ ਕੇ ਜਾਂਦੀਆਂ ਆਪਣੀਆਂ ਯਾਦਾਂ ਦੇ ਵਿੱਚ। ਉਹ ਸੀ ਜੀ ਉੱਥੇ ਦੀ ਸਾਦਗੀ, ਉੱਥੇ ਦਾ ਆਪਣਾਪਨ, ਉੱਥੇ ਦਾ ਭੋਲਾਪਨ, ਔਰ ਉਹ ਚੀਜ਼ ਜਿਹੜੀ ਉਹ ਹੁਣ ਸਾਨੂੰ ਨਹੀਂ ਮਿਲਦੀ ਆਲੇ ਦੁਆਲੇ, ਤੇ ਇਸ ਕਰਕੇ ਥੋੜੇ ਔਖੇ ਹੁੰਦੇ ਆ। ਸੋ ਕੋਸ਼ਿਸ਼ ਕਰਿਆ ਕਰੀਏ ਕਿ ਆਪਣੇ ਆਪ ਨੂੰ ਸਾਦਗੀ, ਉਹ ਸਾਦਾ ਜੀਵਨ ਜਿਹੜਾ ਆ ਉਹਦੇ, ਮੈਨੂੰ ਲੱਗਦਾ ਕਿ ਜਿੰਨੇ ਅਸੀਂ ਜ਼ਿਆਦਾ ਸਾਦਾ ਹੈ ਨਾ ਜ਼ਿੰਦਗੀ ਸਾਡੀ ਉਨੀ ਖੁਸ਼ ਆ, ਕਿਉਂਕਿ ਸਾਨੂੰ ਸੰਤੁਸ਼ਟੀ ਛੇਤੀ ਆ। ਸੋ ਜੇ ਸੰਤੁਸ਼ਟੀ ਨਹੀਂ ਤੇ ਸਾਡੀ ਕੋਈ ਬਹੁਤੀ ਵੱਡੀ ਦੌੜ ਵੀ ਨਹੀਂ ਹੈਗੀ। ਸੋ ਗੱਲ ਉਹੀ ਆ ਕਿ ਹੁਣ ਛੋਟੀਆਂ ਛੋਟੀਆਂ ਅੱਗੇ ਛੋਟੀਆਂ ਛੋਟੀਆਂ ਖੁਸ਼ੀਆਂ ਚ ਵੀ ਵੱਡੀਆਂ ਚੀਜ਼ਾਂ ਦੇ ਵਿੱਚ ਵੀ ਵੱਡੀਆਂ ਖੁਸ਼ੀਆਂ ਲੱਭ ਲਈਆਂ ਸੀ, ਤੇ ਹੁਣ ਵੱਡੀਆਂ ਚੀਜ਼ਾਂ ਦੇ ਵਿੱਚ ਵੀ ਛੋਟੀ ਖੁਸ਼ੀ ਜਿਹੜੀ ਆ ਉਹ ਨਹੀਂ ਮਿਲਦੀ, ਹੈ ਨਾ? ਅੱਗੇ ਉਹੀ ਕਾਰ, ਉਹੀ ਕਿਹੜੀਆਂ ਕਾਰਾਂ ਹੁੰਦੀਆਂ ਸੀਗੀਆਂ, ਸਾਈਕਲ ਹੁੰਦਾ ਸੀਗਾ ਇੱਕ, ਜੋ ਅਸੀਂ ਆਪਣੇ ਹੋਸ਼ ਸੰਭਾਲਣ ਤੋਂ ਲੈ ਕੇ ਜਿਨ੍ਹਾਂ ਦੇ, ਜੋ ਸਾਡੇ ਮੰਮੀ ਨੇ ਵੀ ਚਲਾਇਆ ਤੇ ਮੁੜ ਕੇ ਅਸੀਂ ਵੀ ਉਹੀ ਚਲਾਏ ਸਾਈਕਲ, ਤੇ ਉਸ ਤੋਂ ਬਾਅਦ ਜਦੋਂ ਫਿਰ ਕਿਤੇ ਉਹ ਕਾਇਨੈਟਿਕ ਐਕਟਿਵਾ ਜੁੜਿਆ ਤੇ ਉਹਦੀ ਖੁਸ਼ੀ ਕੁਛ ਵੱਖਰੀ ਹੁੰਦੀ ਸੀਗੀ। ਪਰ ਹੁਣ ਅਸੀਂ ਚੀਜ਼ਾਂ ਲੈ ਕੇ ਰੱਖੀ ਜਾਂਦੇ ਔਰ ਕੋਈ ਬਹੁਤਾ ਫਰਕ ਨਹੀਂ ਪੈਂਦਾ, ਹੈਨਾ? ਆਮ ਜਿਹੀ ਗੱਲ ਹੋ ਗਈ ਹੈ। ਸੋ ਉਹੀ ਚੀਜ਼ ਹੁਣ ਰਿਸ਼ਤਿਆਂ ਦੇ ਵਿੱਚ ਆ, ਤੇ ਪਹਿਲਾਂ ਹਰ ਰਿਸ਼ਤੇ ਦਾ ਮੋਹ ਵੀ ਅਲੱਗ ਹੀ ਹੁੰਦਾ ਸੀ, ਉਹਦਾ ਮੋਹ ਤੇ ਪਿਆਰ ਅਲੱਗ ਹੁੰਦਾ ਸੀ, ਪਰ ਹੁਣ ਉਹ ਚੀਜ਼ਾਂ ਘਟਦੀਆਂ ਜਾ ਰਹੀਆਂ ਆ, ਹਨਾ? ਇੱਕ ਤਾਂ ਚਲੋ ਸਾਡੀ ਤਾਂ ਇਹ ਕਹਿ ਲਓ ਵੀ ਇਕੱਲੇ ਆ ਕੇ ਬੈਠ ਗਏ ਆ, ਹਨਾ, ਉਹ ਰਿਸ਼ਤਿਆਂ ਦੇ ਵਿੱਚ ਨਹੀਂ ਹੈਗੇ। ਸੋ ਉਹ ਰਿਸ਼ਤੇ ਅਸੀਂ ਆਪਣੇ ਆਲੇ ਦੁਆਲੇ ਜਿਹੜੇ ਹੋਰ ਇੱਥੇ ਸਾਡੇ, ਜਿਹਨੂੰ ਅਸੀਂ ਸੋਸ਼ਲ ਸਰਕਲ ਜਾਂ ਫਰੈਂਡ ਸਰਕਲ ਕਹਿੰਦੇ, ਉਹਦੇ ਵਿੱਚ ਉਹ ਰਿਸ਼ਤੇ ਲੱਭਦੇ ਰਹਿੰਦੇ ਆ, ਹੈਨਾ? ਚਾਹੇ ਭਰਾ ਦਾ ਹੋਵੇ, ਚਾਹੇ ਭੈਣ ਦਾ ਹੋਵੇ, ਚਾਹੇ ਭਾਬੀ ਦਾ ਹੋਵੇ, ਅੱਗੇ ਬੱਚਿਆਂ ਲਈ ਵੀ ਹੁਣ ਉਹੀ ਮਾਸੀਆਂ, ਉਹੀ ਭੂਆ, ਉਹੀ ਚਾਚੇ ਤਾਏ ਆ ਜੋ ਇੱਥੇ ਹੈਗੇ ਆ। ਸੋ ਇੱਥੇ ਜ਼ਰੂਰ ਇੱਕ ਪੰਜਾਬ ਵਸਾਉਣ ਦੀ ਕੋਸ਼ਿਸ਼ ਕਰੀਏ ਆਪਣੇ ਉਹਨਾਂ ਜਜ਼ਬਾਤਾਂ ਦੇ ਨਾਲ, ਉਹੋ ਜਿਹੇ ਆਪਣੇ ਜਿੱਦਾਂ ਦੇ ਤੁਸੀਂ, ਉਹੋ ਜਿਹੇ ਲੋਕ ਤੁਹਾਨੂੰ ਸਹਿਜ ਸੁਭਾਅ ਮਿਲਣੇ ਸ਼ੁਰੂ ਹੋ ਜਾਂਦੇ ਆ। ਸੋ ਉਹਨਾਂ ਦੇ ਨਾਲ ਆਪਣਾ ਪਰਿਵਾਰ, ਆਪਣਾ ਟੱਬਰ ਇੱਥੇ ਵਸਾਉਣਾ ਸ਼ੁਰੂ ਕਰੀਏ, ਕਿਉਂਕਿ ਇਕੱਲਾ ਜ਼ਿੰਦਗੀ ਦੇ ਵਿੱਚ ਕੋਈ ਵੀ ਵੱਡਾ ਨਹੀਂ, ਹਮੇਸ਼ਾ ਸਾਥ ਵੀ ਸਹਾਰਿਆਂ ਦੀ ਲੋੜ ਪੈਂਦੀ ਰਹਿੰਦੀ ਹੈ ਸਾਨੂੰ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅੱਗੇ ਚੱਲਦੇ ਹਾਂ। ਕਹਾਣੀ ਕਿਸੇ ਨੂੰ ਹੋਰ ਯਾਦ ਨਹੀਂ ਆਈ ਤੇ ਮੈਂ ਨਹੀਂ ਕਹਾਂ, ਮੇਰੇ ਦਿਮਾਗ ਵਿੱਚ ਵੀ ਹੋਰ ਕੋਈ ਕਹਾਣੀ ਅਜੇ ਤੱਕ ਨਹੀਂ ਚੱਲੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਲਵਾਂ, ਪਰ ਕੋਈ ਨੀ, ਜੇ ਇਸ ਹਫ਼ਤੇ ਵਿੱਚ ਆਈ ਤੇ ਮੈਂ ਤੁਹਾਨੂੰ ਅਗਲੇ ਹਫ਼ਤੇ ਜ਼ਰੂਰ ਸੁਣਾਉਂਗੀ। ਸੋ ਅੱਜ ਵੈਸੇ ਪ੍ਰੋਗਰਾਮ ਲੰਘ ਗਿਆ ਸਾਡਾ ਕਾਫੀ, ਪਰ ਮੈਂ ਸੋਚਿਆ ਹੋਇਆ ਸੀ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਅਸੀਂ ਕਰਾਂਗੇ ਕੁਝ ਉਹਨਾਂ ਕੰਮ ਧੰਦਿਆਂ ਦੀ ਜੋ ਬਚਪਨ ਦੇ ਵਿੱਚ ਅਸੀਂ ਦੇਖੇ ਹੋਏ ਸੀ, ਹੈਨਾ? ਉਹ ਕਿਰਤੀ, ਉਹ ਕਾਮੇ, ਉਹ ਕੰਮ ਧੰਦੇ ਜਿਹੜੇ ਸਾਡੇ ਵੱਡੇ ਵਡੇਰੇ ਆ, ਸਾਡੇ ਬਜ਼ੁਰਗ ਕਹਿ ਲਓ ਜਾਂ ਸਾਡੇ ਮਾਂ ਪਿਓ ਨੇ ਕੀਤੇ ਹੋਏ ਆ, ਕਿਉਂਕਿ ਕੰਮ ਇਹੋ ਜਿਹੀ ਚੀਜ਼ ਆ ਜਿਹੜੀ ਹਰ ਕਿਸੇ ਨੂੰ ਕਰਨਾ ਪੈਂਦਾ ਆ, ਹਰ ਉਮਰ ਦੇ ਵਿੱਚ ਕਰਨਾ ਪੈਂਦਾ, ਹਰ ਉਮਰ ਦੇ ਕੰਮ ਦਾ ਤਰੀਕਾ ਜਾਂ ਹਰ ਉਮਰ ਦਾ ਕੰਮ ਜਿਹੜਾ ਵੱਖਰਾ ਵੱਖਰਾ ਹੁੰਦਾ, ਪਰ ਕੁੱਝ ਨਾ ਕੁੱਝ ਜ਼ਿੰਮੇਦਾਰੀਆਂ ਜਿਹੜੀਆਂ ਨਿਭਾਉਣੀਆਂ ਪੈਂਦੀਆਂ। ਚਾਹੇ ਬਚਪਨ ਚ ਸੀ ਤੇ ਪੜ੍ਹਾਈ ਹੁੰਦੀ ਸੀ, ਘਰ ਦੇ ਕਹਿੰਦੇ ਸੀ ਕਿ ਤੁਹਾਡਾ ਇਹੀ ਕੰਮ ਆ, ਇਹੀ ਕਰੋ, ਤੁਹਾਡੀ ਇਹ ਜ਼ਿੰਮੇਦਾਰੀ ਆ, ਉਦੋਂ ਉਹ ਔਖੀ ਲੱਗਦੀ ਸੀ, ਪੜ੍ਹਾਈ ਔਖੀ ਲੱਗਦੀ ਸੀ, ਕਿਉਂਕਿ ਉਹ ਇੱਕ ਜ਼ਿੰਮੇਦਾਰੀ ਦੀ ਤਰ੍ਹਾਂ ਨਿਭਾਉਣੀ ਹੁੰਦੀ ਸੀ। ਉਸ ਤੋਂ ਬਾਅਦ ਜਿਹੜੇ ਵੱਡੇ ਹੁੰਦੇ ਸੀ ਉਹਨਾਂ ਨੂੰ ਰੋਟੀ ਪਾਣੀ ਦੀ ਚਿੰਤਾ ਹੁੰਦੀ ਸੀਗੀ, ਘਰ ਸੰਭਾਲਣ ਦੀ ਜਿਹੜੀ ਚਿੰਤਾ ਹੁੰਦੀ ਸੀ, ਸੋ ਉਹਨਾਂ ਦੀਆਂ ਉਹ ਜ਼ਿੰਮੇਦਾਰੀਆਂ ਸੀ, ਉਹਨਾਂ ਦੇ ਉਹ ਕੰਮ ਹੁੰਦੇ ਸੀ, ਉਹ ਜ਼ਿੰਮੇਦਾਰੀਆਂ ਨਿਭਾਉਂਦੇ ਹੋਏ ਸਾਰੇ ਅਲੱਗ ਅਲੱਗ ਲੋਕ ਸਾਡੇ ਆਲੇ ਦੁਆਲੇ ਦੇ ਕਿਹੜੇ ਕੰਮ ਧੰਦੇ ਕਰਦੇ ਹੁੰਦੇ ਸੀ ਉਹਨਾਂ ਦੇ ਉੱਤੇ ਸੋਚਦੀ ਸੀ ਵੀ ਗੱਲ ਕਰੀਏ, ਹੈਨਾ। ਔਰ ਉਸ ਤੋਂ ਬਾਅਦ ਕੰਮ ਧੰਦੇ ਜੇ ਅੱਗੇ ਬਜ਼ੁਰਗਾਂ ਦੇ ਕਹੀਏ ਤੇ ਉਹਨਾਂ ਦੇ ਵੀ ਨੀ ਮੁੱਕਦੇ ਹੁੰਦੇ ਸੀਗੇ, ਭਾਵੇਂ ਉਹ ਰਿਟਾਇਰ ਵੀ ਹੋ ਜਾਂਦੇ ਸੀਗੇ, ਤੇ ਫੇਰ ਵੀ ਘਰ ਦੇ ਕੁਛ ਨਾ ਕੁਛ ਕੰਮ ਧੰਦੇ ਜਿਹੜੇ ਹੁੰਦੇ ਸੀਗੇ, ਚਾਹੇ ਉਹ ਆਪਣੇ ਪੁੱਤਾਂ ਤੱਕ ਹੱਥ ਵਟਾਉਣਾ ਹੋਵੇ ਜਾਂ ਜਿਹੜੀਆਂ ਦਾਦੀਆਂ ਨਾਨੀਆਂ ਨੂੰ ਅਸੀਂ ਦੇਖਿਆ ਹੋਇਆ ਵੀ ਉਹਨਾਂ ਨੇ ਸਾਡੀਆਂ ਮਾਵਾਂ ਦੀਆਂ ਕਿੰਨੀ ਸਪੋਰਟ ਕੀਤੀ ਹੋਈ ਹੈ, ਕਿੰਨੀ ਸਪੋਰਟ ਰਹੀ ਹੈ ਉਹਨਾਂ ਨੂੰ ਹਮੇਸ਼ਾ, ਚਾਹੇ ਉਹ ਇਮੋਸ਼ਨਲੀ ਹੋਵੇ ਜਾਂ ਕੰਮ ਕਾਰ ਦੇ ਹੋਰ ਤਰੀਕਿਆਂ ਦੇ ਵਿੱਚ ਹੋਵੇ। ਸੋ ਉਹ ਕੰਮ ਧੰਦੇ ਕਿਹੜੇ ਕਿਹੜੇ ਸੀ ਸਾਡੇ, ਉਹਨਾਂ ਬਾਰੇ ਅੱਜ ਗੱਲ ਕਰਨ ਦਾ ਮਨ ਸੀ। ਔਰ ਫਿਰ ਉਸ ਤੋਂ ਬਾਅਦ ਉਹ ਕੰਮ ਧੰਦੇ ਦੇਖੀਏ ਜੋ ਅਸੀਂ ਕਰ ਰਹੇ ਹਾਂ। ਪ੍ਰੋਗਰਾਮ ਦੇ ਵਿੱਚ ਤੁਹਾਡੇ ਵੱਲੋਂ ਮੈਨੂੰ ਲੱਗਦਾ ਜ਼ਿਆਦਾ ਸੁਣਨ ਵਾਲੇ ਡਰਾਈਵਿੰਗ ਦੇ ਵਿੱਚ ਹੁੰਦੇ ਆ ਜਾਂ ਖੇਤਾਂ ਦੇ ਵਿੱਚ ਕੰਮ ਕਰ ਰਹੇ ਹੁੰਦੇ, ਕਿਉਂਕਿ ਜਿਹੜੀਆਂ ਦੂਸਰੀਆਂ ਜੋਬਸ ਹੁੰਦੀਆਂ ਉੱਥੇ ਤੁਹਾਨੂੰ ਰੇਡੀਓ ਵਗੈਰਾ ਸੁਣਨਾ ਅਲਾਊਡ ਨਹੀਂ ਹੁੰਦਾ, ਹਨਾ। ਜਾਂ ਫਿਰ ਕੋਈ ਜੇ ਘਰ ਦੇ ਵਿੱਚ ਹੁੰਦਾ, ਜੇ ਕਿਸੇ ਦੀ ਛੁੱਟੀ ਹੁੰਦੀ ਹੈ ਜਾਂ ਫਿਰ ਕਿਸੇ ਦਾ ਕੋਈ ਆਪਣਾ ਬਿਜ਼ਨਸ ਆ, ਤੇ ਮੈਨੂੰ ਲੱਗਦਾ ਉਹ ਪ੍ਰੋਗਰਾਮ ਸੁਣ ਸਕਦਾ ਹੋਣਾ। ਸੋ ਅੱਜ ਅਸੀਂ ਜਿਹੜੇ ਕੰਮ ਧੰਦੇ ਕਰ ਰਹੇ ਹਾਂ, ਕਿਵੇਂ ਕਰ ਰਹੇ ਹਾਂ, ਕਿੰਨੀ ਕੁ ਖੁਸ਼ੀ ਨਾਲ ਕਰ ਰਹੇ ਹਾਂ, ਕਿੰਨੇ ਕੁ ਖਿੜੇ ਮੱਥੇ ਕਰ ਰਹੇ ਹਾਂ, ਕਿਉਂਕਿ ਸਾਡਾ ਰਿਜਕ ਹੁੰਦਾ ਹੈ ਜੀ ਇਹ। ਜੇ ਅਸੀਂ ਰਿਜਕ ਨੂੰ ਹੀ ਤਿਊੜੀਆਂ ਵੱਟ ਕੇ ਕਰਾਂਗੇ ਤਾਂ ਫਿਰ ਉਹ ਵੀ ਕੀ ਫਾਇਦਾ। ਸੋ ਮੈਨੂੰ ਸੀ ਕਿ ਬਚਪਨ ਦੇ ਵਿੱਚ ਚਲੀਏ, ਆਪਣੇ ਬਜ਼ੁਰਗਾਂ ਨੂੰ ਉਹ ਕੰਮ ਧੰਦੇ ਕਰਦੇ ਦੇਖੀਏ ਕਿ ਉਹ ਕਿਵੇਂ ਕਰਦੇ ਹੁੰਦੇ ਸੀਗੇ। ਸਾਡੇ ਨਾਲੋਂ ਸੌਖੀ ਜ਼ਿੰਦਗੀ ਤਾਂ ਉਹਨਾਂ ਦੀ ਨਹੀਂ ਸੀ, ਸਾਡੇ ਨਾਲੋਂ ਸੌਖੇ ਕੰਮ ਧੰਦੇ ਉਹ ਨਹੀਂ ਕਰਦੇ ਸੀ ਜੋ ਅਸੀਂ ਕਰਦੇ ਹਾਂ। ਫਿਰ ਉਹਨਾਂ ਦੀਆਂ ਚਿਹਰੇ ਕਿੱਦਾਂ ਹੱਸੂ ਹੱਸੂ ਕਰਦੇ ਰਹਿੰਦੇ ਸੀਗੇ, ਉਹਨਾਂ ਕੋਲ ਕਿਹੜੀ ਗਿੱਦੜ ਸਿੰਗੀ ਸੀ ਵੀ ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਹੁੰਦੇ ਸੀ। ਤੇ ਅਸੀਂ ਅੱਜ ਹੁਣ ਥੋੜੀ ਦੇਰ ਪਹਿਲਾਂ ਦੀਪ ਜੀ ਪ੍ਰੋਗਰਾਮ ਦੇ ਵਿੱਚ ਆ ਕੇ ਗਈ ਤੇ ਉਹਦੇ ਮੂੰਹ ਵੀ ਵੀ ਬਿਜ਼ੀ ਸੀ ਮੈਂ, ਹਨਾ। ਅਸੀਂ ਇੱਕ ਬਿਜ਼ੀ ਹੋਣ ਨੂੰ ਇੰਨਾ ਨੋਰਮਲ ਬਣਾ ਲਿਆ ਵੀ ਇੱਕ ਬੱਚਾ ਵੀ ਇਹ ਕਹਿੰਦਾ ਪਿਆ ਵੀ ਮੈਂ ਬਿਜ਼ੀ ਸੀ। ਚੱਲ ਸੋਚ ਕੇ ਦੇਖੋ ਕਿ ਇੱਕ ਬੱਚੇ ਦੀ ਜ਼ਿੰਦਗੀ ਚ ਬਿਜ਼ੀ ਹੋਣ ਦਾ ਕੀ ਮਤਲਬ ਆ। ਅਸੀਂ ਕਿੰਨੇ ਕੁ ਬਿਜ਼ੀ ਹੁੰਦੇ ਸੀ ਬਚਪਨ ਚ ਹੁੰਦੇ ਸੀ ਜਦੋਂ, ਹੈਨਾ। ਔਰ ਨਾ ਹੀ ਕਦੀ ਇਹ ਸ਼ਬਦ ਅਸੀਂ ਸੁਣਿਆ ਸੀ। ਔਰ ਅੱਜ ਕੱਲ ਅਸੀਂ ਹਰ ਇਨਸਾਨ ਇਹ ਵੀ ਮੇਰੇ ਕੋਲ ਟਾਈਮ ਨੀ, ਮੇਰੇ ਕੋਲ ਟਾਈਮ ਨੀ, 24 ਘੰਟੇ ਹੁੰਦੇ ਹੋਏ ਵੀ ਸਾਡੇ ਕੋਲ ਟਾਈਮ ਨੀ ਹੁੰਦਾ। ਹਾਂ ਇਹ ਕਹਿ ਸਕਦੇ ਹਾਂ ਵੀ ਮੈਂ ਇਸ ਵੇਲੇ ਇਹ ਕੰਮ ਕਰ ਰਿਹਾ ਹਾਂ, ਪਰ ਆਪਣੇ ਆਪ ਨੂੰ ਇਹ ਜਿਤਾਈ ਜਾਣਾ ਵੀ ਮੈਂ ਬਿਜ਼ੀ ਹਾਂ, ਜੇ ਅਸੀਂ ਇਹ ਹੀ ਕਹਿਣ ਲੱਗ ਜਾਂਗੇ ਤਾਂ ਫੇਰ ਤਾਂ ਸਾਡੇ ਕੋਲ ਨਾ ਟਾਈਮ ਸਾਡੇ ਆਪਣਿਆਂ ਲਈ ਰਹਿਣਾ ਤੇ ਨਾ ਟਾਈਮ ਸਾਡੇ ਕੋਲ ਸਾਡਿਆਂ ਲਈ ਰਹਿਣਾ। ਸੋ ਪ੍ਰੋਗਰਾਮ ਦੇ ਵਿੱਚ ਜਿੰਨਾ ਕੁ ਸਮਾਂ ਬਚਿਆ ਉਹਦੇ ਵਿੱਚ ਕਦੋਂ ਚਲੋ ਕਿਉਂ ਨਾ ਕੰਮ ਧੰਦੇ ਜਿਹੜੇ ਆ ਉਹਨਾਂ ਨੂੰ ਉਹਨਾਂ ਬਾਰੇ ਦੇਖਦੇ ਹਾਂ। ਸੋ ਉਸ ਤੋਂ ਪਹਿਲਾਂ ਮੈਂ ਅਰਸ਼ ਵਾਲੀ ਹੋਣਾ ਦਾ ਮੈਸੇਜ ਪੜ੍ਹਨਾ, ਇਹਨਾਂ ਦਾ ਮੈਸੇਜ ਆਇਆ ਜੀ। ਕਹਿੰਦੇ ਨਾ ਜੀ ਉਦਾਸ, ਬਸ ਓਦਾਂ ਹੀ ਹਾਂ ਹੋ ਜਾਂਦਾ ਮੈਂ। ਕਹਿੰਦੇ ਅਕਤੂਬਰ ਮੰਥ ਹਰ ਸਾਲ ਹੀ ਮੇਰੇ ਲਈ ਇਹੋ ਜਿਹਾ ਹੁੰਦਾ। 15 ਅਕਤੂਬਰ ਨੂੰ ਮੇਰੇ ਸਭ ਤੋਂ ਕਰੀਬੀ ਇਨਸਾਨ, ਮੇਰੇ ਭਰਾ, ਮੇਰੇ ਯਾਰ ਪਾਲ ਨੂੰ ਅਲਵਿਦਾ ਕਿਹਾ ਗਿਆ ਸੀ, ਇਸ ਕਹਿ ਗਿਆ ਸੀ ਇਸ ਦੁਨੀਆਂ ਤੋਂ। ਸੋ ਮੇਰੇ ਲਈ ਤੇ ਸਾਰੀ ਲਾਈਫ ਅਕਤੂਬਰ ਏਦਾਂ ਹੀ ਲੰਘਦੀ ਹੈ। ਨਾਲ ਉਹਨਾਂ ਨੇ ਬਹੁਤ ਵਧੀਆ ਤਸਵੀਰ, ਇੱਕ ਬੜੀ ਸੋਹਣੀ ਗੱਭਰੂ ਜਵਾਨ ਦੀ ਤਸਵੀਰ ਜਿਹੜੀ ਉਹਨਾਂ ਨੇ ਸਾਡੇ ਨਾਲ ਸਾਂਝੀ ਕੀਤੀ ਹੈ। ਮੈਨੂੰ ਲੱਗਦਾ ਉਹਨਾਂ ਦਾ ਦੋਸਤ ਪਾਲ ਜਿਹੜਾ ਉਹਨਾਂ ਦੀ ਯਾਦ ਹੈ ਇਹ, ਉਹਨਾਂ ਦੀ ਫੋਟੋ ਹੈ। ਸੋ ਬਿਲਕੁਲ ਅਰਸ਼, ਇਹੋ ਜਿਹੇ ਦਿਨਾਂ ਦੇ ਉੱਤੇ ਉਦਾਸ ਹੋ ਹੀ ਜਾਂਦਾ ਹੈ ਮਨ, ਹੈਨਾ। ਔਰ ਗੱਲ ਇਹੀ ਹੈ ਕਿ ਉਹ ਜਿਹੜੀਆਂ ਯਾਦਾਂ ਸਾਡੀਆਂ ਉਹਨਾਂ ਨਾਲ ਜੁੜੀਆਂ ਹੁੰਦੀਆਂ ਉਹੀ ਸਾਨੂੰ ਉਦਾਸ ਕਰ ਜਾਂਦੀਆਂ ਹੈ, ਔਰ ਉਹੀ ਸਾਡੀ ਖੁਸ਼ੀ ਦਾ ਸਬੱਬ ਵੀ ਬਣਦੀਆਂ ਹੈ। ਸੋ ਇਨਸਾਨ ਬੇਸ਼ੱਕ ਤੁਰ ਜਾਂਦੇ ਇਸ ਦੁਨੀਆਂ ਤੋਂ, ਪਰ ਉਹਨਾਂ ਦੀਆਂ ਜਿਹੜੇ ਜ਼ਿੰਦਗੀ ਚ ਜਿਹੜੀਆਂ ਉਹਨਾਂ ਨੇ ਕਦਰਾਂ ਕੀਮਤਾਂ ਨਿਭਾਈਆਂ ਹੁੰਦੀਆਂ, ਉਹਨਾਂ ਦੀਆਂ ਯਾਦਾਂ ਜਿਹੜੀਆਂ ਹੁੰਦੀਆਂ ਉਹ ਸਾਡੇ ਲਈ ਰਹਿ ਜਾਂਦੀਆਂ ਆ, ਹਨਾ, ਇੱਕ ਯਾਦ ਬਣ ਕੇ। ਔਰ ਦੂਸਰਾ ਮੈਨੂੰ ਲੱਗਦਾ ਹੁੰਦਾ ਕਿ ਉਹਨਾਂ ਦੇ ਜੋ ਅਧੂਰੇ ਕੰਮ ਰਹਿ ਗਏ ਹੁੰਦੇ, ਉਹਨਾਂ ਦੇ ਜੋ ਅਧੂਰੇ ਸੁਪਨੇ ਰਹਿ ਗਏ ਹੁੰਦੇ ਆ, ਉਹਨਾਂ ਨੂੰ ਕਿਤੇ ਨਾ ਕਿਤੇ ਕੋਸ਼ਿਸ਼ ਕਰਦੇ ਰਿਹਾ ਕਰੀਏ ਪੂਰਾ ਕਰਨ ਦੀ। ਸੋ ਇਹ ਵੀ ਬਹੁਤ ਵੱਡੀ ਸ਼ਰਧਾਂਜਲੀ ਹੁੰਦੀ ਹੈ ਉਹਨਾਂ ਵਿਛੜੀਆਂ ਰੂਹਾਂ ਦੇ ਲਈ ਸਾਡੇ ਵੱਲੋਂ। ਸੋ ਚਲੋ ਉਦਾਸ ਨਹੀਂ ਹੋਣਾ, ਜੋ ਇਹ ਵੀ ਭਾਣਾ ਹੁੰਦਾ ਇਹਦੇ ਅੱਗੇ ਬਸ ਕੋਈ ਨਹੀਂ ਚੱਲਦਾ, ਪਰ ਠੀਕ ਹੈ, ਉਹਨਾਂ ਦੀਆਂ ਯਾਦਾਂ ਨੂੰ ਤੁਸੀਂ ਆਪਣੇ ਦਿਲ ਚ ਸਮੇਟਿਆ ਹੋਇਆ, ਇਹੀ ਬਹੁਤ ਵੱਡੀ ਗੱਲ ਹੈ। ਔਰ ਉਹ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਗੇ, ਜਿਸਮਾਨੀ ਤੌਰ ਤੇ ਨਾ ਸਹੀ ਤੇ ਆਤਮਿਕ ਤੌਰ ਤੇ ਹਮੇਸ਼ਾ ਤੁਹਾਡੇ ਨਾਲ ਹੀ ਰਹਿਣਾ ਉਹਨਾਂ ਨੇ। ਸੋ ਚਲੋ ਅਸੀਂ ਇੱਕ ਗੀਤ ਸੁਣਦੇ ਹਾਂ ਹੋਰ, ਤੇ ਗੀਤ ਤੋਂ ਬਾਅਦ ਕੁਝ ਯਾਦਾਂ ਦੀ ਸਾਂਝ ਹੋਰ ਤੁਹਾਡੇ ਨਾਲ ਪਾਉਂਦੀ ਹਾਂ ਜੀ।
अन्नदातिया अठे पैर कम दी गंगा चिनातिया दिने रात रहिंदा तेरे सिर च कटा
ਜੀ ਹਰਭਜਨ ਮਾਨ ਹੋਣਾ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟਿਆ ਵੰਦਨਾ ਹੈ ਤੇ ਤੇਰੀ ਯਮਲੇ ਜੱਟਾ। ਸੋ ਬਿਲਕੁਲ ਜੀ ਕਿਸਾਨ ਜਾਂ ਜੱਟ ਦੀ ਗੱਲ ਕਰੀਏ ਤੇ ਕੰਮ ਧੰਦਿਆਂ ਦੀ ਗੱਲ ਜੇ ਅਸੀਂ ਤੋਰਦੇ ਹਾਂ ਤੇ ਉਹਦੇ ਵਿੱਚ ਕਿਸਾਨ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਹੁੰਦਾ ਹੈ ਨਾ। ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਭਾਵੇਂ ਕੋਈ ਕੋਈ ਵੀ ਕਿੱਤਾ ਕਰਦਾ ਹੁੰਦਾ ਸੀਗਾ ਜਦੋਂ ਬਚਪਨ ਸੀ ਸਾਡਾ, ਭਾਵੇਂ ਪਰ ਉਹ ਹਰ ਇੱਕ ਬੰਦਾ ਕਿਸਾਨ ਹੀ ਸੀ। ਜੇ ਮੈਂ ਕਹਾਂ ਵੀ ਮੇਰੇ ਪੇਰੈਂਟਸ, ਡੈਡੀ ਵੈਸੇ ਪੇਸ਼ੇ ਵਜੋਂ ਟੀਚਰ ਸੀਗੇ, ਅਧਿਆਪਕ ਸੀ, ਪਰ ਫਿਰ ਵੀ ਜ਼ਮੀਨ ਹੁੰਦੀ ਸੀ, ਕਿਸਾਨੀ ਦੇ ਨਾਲ ਜ਼ਰੂਰ ਜੁੜੇ ਹੁੰਦੇ ਸੀਗੇ। ਔਰ ਏਦਾਂ ਹੀ ਇਹ ਚੀਜ਼ ਮੈਂ ਆਪਣੀ ਸਾਰੀ ਰਿਸ਼ਤੇਦਾਰੀ 'ਚ ਦੇਖਾਂ ਤੇ ਸਾਡੇ ਦੁਆਬੇ ਵਾਲੀ ਸਾਈਡ 'ਤੇ, ਚਲੋ ਖੈਰ ਮੈਂ ਉਹ ਇੰਨੀਆਂ ਜ਼ਿਆਦਾ ਜ਼ਮੀਨਾਂ ਜਾਇਦਾਦਾਂ ਨਹੀਂ ਹੁੰਦੀਆਂ ਸੀ, ਜ਼ਿਆਦਾਤਰ ਸਾਡੀ ਰਿਸ਼ਤੇਦਾਰੀ ਵਿੱਚ ਸਾਰੇ ਨੌਕਰੀ ਪੇਸ਼ੇ ਹੁੰਦੇ ਸੀ ਜ਼ਿਆਦਾਤਰ, ਜਾਂ ਟੀਚਰ ਸੀਗੇ, ਡਾਕਟਰ, ਯਾਨੀ ਨੌਕਰੀ ਕਰਦੇ ਹੁੰਦੇ ਸੀ। ਪਰ ਫਿਰ ਵੀ ਹਰ ਕਿਸੇ ਦੀ ਜ਼ਮੀਨ ਸੀ, ਜਿੰਨੀ ਵੀ ਜ਼ਮੀਨ ਸੀਗੀ, ਜਿੰਨੀਆਂ ਕਨਾਲਾਂ ਸੀ ਜਾਂ ਕਿੱਲੇ ਸੀ, ਜਿੰਨੀ ਵੀ ਥੋੜ੍ਹੀ ਬਹੁਤੀ ਜ਼ਮੀਨ ਸੀ, ਉੱਥੇ ਜਾ ਕੇ ਹਰ ਕੋਈ ਹੱਥੀਂ ਕੰਮ ਜ਼ਰੂਰ ਕਰਦਾ ਹੁੰਦਾ ਸੀਗਾ। ਔਰ ਇਸ ਕਰਕੇ ਹੀ ਮੈਨੂੰ ਯਾਦ ਆ ਕਿ ਬਚਪਨ 'ਚ ਜਦੋਂ ਇਹ ਸਵਾਲ ਮੈਂ ਪੁੱਛਦੀ ਹੁੰਦੀ ਸੀ ਵੀ ਕਿਸਾਨ, ਅਸੀਂ ਕਿਸਾਨ ਨਹੀਂ ਨਾ ਹੈਗੇ, ਅਸੀਂ ਤਾਂ ਟੀਚਰ ਹਾਂ, ਅਤੇ ਡੈਡੀ ਮੈਨੂੰ ਇਹੀ ਕਹਿੰਦੇ ਹੁੰਦੇ ਸੀ ਵੀ ਨਹੀਂ, ਅਸੀਂ ਸਾਰੇ ਕਿਸਾਨ ਪਹਿਲਾਂ ਆ, ਅਸੀਂ ਸਾਰੇ ਹੀ ਕਿਸਾਨ ਪਹਿਲਾਂ ਆ, ਔਰ ਅਸੀਂ, ਮੈਂ ਅਧਿਆਪਕ ਜਾਂ ਟੀਚਰ ਬਾਅਦ ਦੇ ਵਿੱਚੋਂ ਹਾਂ। ਸੋ ਮਿੱਟੀ ਦੇ ਨਾਲ ਅਸੀਂ ਇਸ ਹੱਦ ਤੱਕ ਜੁੜੇ ਹੋਏ ਹਾਂ, ਬਿਲਕੁਲ ਮਿੱਟੀ ਸਾਡੀ ਮਾਂ ਵੀ ਹੈ ਅਤੇ ਸਾਡੇ ਪਿਓ ਦੀ ਪੱਗ ਵੀ ਕਹਿ ਲਓ, ਉਹ ਵੀ ਹੈ। ਸੋ ਉਹਦੇ ਨਾਲ ਮੋਹ ਪਿਆਰ ਹੋਣਾ ਹਰ ਪੰਜਾਬੀ ਦਾ ਬਿਲਕੁਲ ਵਾਕਫ ਹੈ, ਕਿਉਂਕਿ ਅਸੀਂ ਉਹਨਾਂ ਕਦਰਾਂ ਕੀਮਤਾਂ ਨੂੰ ਸੁਣਦੇ ਪੜ੍ਹਦੇ ਹੀ ਜਿਹੜੇ ਵੱਡੇ ਹੋਏ ਹਾਂ। ਔਰ ਜਦੋਂ ਵੀ ਕਿਤੇ ਇਹਨਾਂ ਚੀਜ਼ਾਂ 'ਤੇ ਸੱਟ ਵੱਜਦੀ ਹੈ ਤਾਂ ਹਰ ਪੰਜਾਬੀ ਜਿਹੜਾ ਫਿਰ ਇਕੱਠਾ ਖੜਾ ਹੋ ਜਾਂਦਾ ਹੈ, ਔਰ ਜਿਵੇਂ ਅੱਜ ਉਹ ਰੋਹ ਦਿਸ ਰਿਹਾ ਪੰਜਾਬ ਦੇ ਵਿੱਚ, ਇਕੱਠੇ ਖੜੇ ਹੋਏ ਨੇ ਸਾਰੇ। ਸੋ ਚਲੋ ਅਸੀਂ ਗੱਲ ਕਰਨੀ ਸੀ ਜੀ ਕੁੱਝ ਕੰਮ ਧੰਦਿਆਂ ਦੀ, ਤੇ ਚਲੋ ਫਿਰ ਕਿਸਾਨਾਂ ਤੋਂ ਸ਼ੁਰੂ ਕਰਦੇ ਆ, ਹੈ ਨਾ। ਅੱਛਾ, ਜਿੱਦਾਂ ਮਾਲਵੇ ਵਾਲੀ ਸਾਈਡ ਤੇ ਮੈਂ ਦੱਸਿਆ ਵੀ ਬੜੇ ਵੱਡੇ ਵੱਡੇ ਜ਼ਮੀਨ ਜਾਇਦਾਦ ਜਾਂ ਸਰਦਾਰੀਆਂ ਜਿਹੜੀਆਂ, ਉਹ ਚੀਜ਼ਾਂ ਮੈਂ ਬਾਅਦ ਵਿੱਚ ਦੇਖੀਆਂ ਜਦੋਂ ਮੈਂ ਬਾਹਰ ਨਿਕਲੀ ਤੇ ਉੱਥੇ ਉਸ ਸਾਈਡ ਦੇ ਜਿਹੜੇ ਮੇਰੀਆਂ ਸਹੇਲੀਆਂ ਬਣੀਆਂ, ਤੇ ਫਿਰ ਜਦੋਂ ਮੈਂ ਉਹਨਾਂ ਦੇ ਘਰਾਂ 'ਚ ਜਾਣਾ ਤੇ ਉੱਥੇ ਦਾ ਮਾਹੌਲ ਬਿਲਕੁਲ ਵੱਖਰਾ ਹੁੰਦਾ ਸੀ ਸਾਡੇ ਦੁਆਬੇ ਵਾਲੀ ਸਾਈਡ ਤੋਂ। ਬਹੁਤ ਵੱਡੇ ਵੱਡੇ ਖੇਤ ਤੇ ਅੱਗੇ ਵੱਡੀਆਂ ਵੱਡੀਆਂ ਹਵੇਲੀਆਂ ਦੇ ਵਿੱਚ ਪਤਾ ਨੀ ਕਿੰਨੇ ਕੁ ਪਸ਼ੂ, ਹਨਾ, ਔਰ ਖੁੱਲੀਆਂ ਜਾਇਦਾਦਾਂ, ਉਹ ਚੀਜ਼ਾਂ ਮੈਂ ਇੱਧਰ ਨਹੀਂ ਦੇਖੀਆਂ ਹੋਈਆਂ ਸੀਗੀਆਂ ਆਪਣੇ ਸਾਈਡ ਤੇ। ਸੋ ਸਾਡੇ ਵਾਲੀ ਸਾਈਡ ਤੇ ਉਹ ਜਿੱਦਾਂ ਮੈਂ ਦੱਸਿਆ ਕਿ ਕੰਮ ਧੰਦੇ ਇਹ ਹੁੰਦੇ ਸੀ ਵੀ ਸਾਰੇ ਨੌਕਰੀ ਪੇਸ਼ਾ ਲੋਕ ਹੁੰਦੇ ਸੀ, ਜਾਂ ਉਦੋਂ ਤੱਕ ਫਿਰ ਵੀ ਸਾਡੇ ਬਚਪਨ ਤੱਕ ਜਿਹੜਾ ਇੱਕ ਜੱਦੀ ਪੁਸ਼ਤੀ ਕੰਮ ਹੁੰਦਾ ਸੀਗਾ ਨਾ, ਉਹ ਵੀ ਅਜੇ ਤੱਕ ਕਿਤੇ ਨਾ ਕਿਤੇ ਕਾਇਮ ਸੀ। ਜਿੱਦਾਂ ਪਿੰਡ ਦਾ ਜਿਹੜਾ ਤਰਖਾਣ ਹੁੰਦਾ ਸੀ ਜਾਂ ਲੁਹਾਰ ਹੁੰਦਾ ਸੀ, ਉਹ ਜੱਦੀ ਪੁਸ਼ਤੀ ਹੁੰਦੇ ਸੀਗੇ, ਜਿਨ੍ਹਾਂ ਦੇ ਪਿਓ ਲੁਹਾਰ ਹੀ ਹੁੰਦੇ ਸੀ, ਉਹਨਾਂ ਦੀ ਕਾਸਟ ਵੀ ਲੁਹਾਰ ਤੇ, ਉਹ ਕੰਮ ਵੀ ਲੁਹਾਰ ਦਾ ਕਰਦੇ ਸੀ, ਤੇ ਤਰਖਾਣ ਜਿਨ੍ਹਾਂ ਦੀ ਕਾਸਟ ਤਰਖਾਣ ਹੁੰਦੀ ਸੀਗੀ ਉਹ ਕੰਮ ਵੀ ਤਰਖਾਣੀ ਦਾ ਕਰਦੇ ਸੀ, ਤੇ ਸੁਨਿਆਰੇ ਵੀ ਏਦਾਂ ਹੀ ਹੁੰਦੇ ਸੀ, ਉਹਨਾਂ ਦੀ ਜਾਤ ਵੀ ਸੁਨਿਆਰੇ ਤੇ ਉਹ ਕੰਮ ਵੀ ਸੁਨਿਆਰਿਆਂ ਦਾ ਕਰਦੇ ਹੁੰਦੇ ਸੀ। ਸੋ ਅੱਗੇ ਜਾਤਾਂ ਇਸ ਬੇਸ ਤੇ ਬਣੀਆਂ ਹੁੰਦੀਆਂ ਸੀਗੀਆਂ ਹਰ ਕਿਸੇ ਦੇ ਕੰਮ ਕਾਰ ਦੇ ਅਕੋਰਡਿੰਗਲੀ, ਹੈ ਨਾ, ਔਰ ਹਰ ਕੋਈ ਉਸ ਦੇ ਅਕੋਰਡਿੰਗਲੀ ਕੰਮ ਧੰਦਾ ਕਰਦਾ ਹੁੰਦਾ ਸੀਗਾ। ਤੇ ਬਾਕੀ ਜਿਹੜੇ ਹੁੰਦੇ ਸੀਗੇ, ਗੱਲ ਕਰਾਂ ਮੈਂ ਇਹਦੀ ਤੇ, ਕਿਸਾਨ ਤੋਂ ਬਾਅਦ ਜੇ ਗੱਲ ਕਰਾਂ ਤੇ ਸਾਡੇ ਜ਼ਿਆਦਾਤਰ ਪਿੰਡ ਦੇ ਵਿੱਚ ਲੋਕ ਅਧਿਆਪਕ ਹੀ ਹੁੰਦੇ ਸੀਗੇ। ਸੋ ਅਧਿਆਪਕ ਦਾ ਜਿਹੜਾ ਕਿੱਤਾ ਹੁੰਦਾ ਸੀ ਇਹਨੂੰ ਵੀ ਬੜਾ ਮਾਣ ਸਨਮਾਨ ਦਿੱਤਾ ਜਾਂਦਾ ਹੁੰਦਾ ਸੀ, ਬੜੀ ਆਦਰ ਦੇ ਨਾਲ, ਬੜੀ ਸਤਿਕਾਰ ਦੇ ਨਾਲ ਦੇਖਿਆ ਜਾਂਦਾ ਹੁੰਦਾ ਸੀ ਇਹਨੂੰ, ਹੈ ਨਾ। ਸੋ ਮੈਨੂੰ ਯਾਦ ਆ ਵੀ ਸਕੂਲਾਂ ਦੇ ਵਿੱਚ ਜਿਹੜੇ ਮਾਸਟਰ ਭੈਣ ਜੀ ਹੁੰਦੇ ਸੀ ਉਹਨਾਂ ਦੀ ਬੜੀ ਆਓ ਭਗਤ ਹੁੰਦੀ ਸੀ, ਤੇ ਪੰਜਾਬੀਆਂ ਦੀ ਆਓ ਭਗਤ ਕਰਨ ਦਾ ਤਰੀਕਾ ਵੀ ਆਪਣਾ ਹੀ ਹੁੰਦਾ ਸੀ ਵੀ ਕਿਸੇ ਦੇ ਸਾਗ ਰਿੰਨੇ ਆ ਤੇ ਉਹ ਦੇ ਜਾਣਾ, ਜਾਂ ਕਿਸੇ ਦੇ ਤੋਰੀਆਂ ਲੱਗੀਆਂ ਉਹ ਫੜਾ ਜਾਣੀਆਂ, ਜਾਂ ਕਿਸੇ ਦੇ ਘੀਆ ਲੱਗੀ ਤੇ ਤੂੰ ਉਹ ਲਾ ਕੇ ਦੇ ਜਾਣੀਆਂ, ਜਾਂ ਕਿਸੇ ਦੇ ਮੱਝ ਵੱਛੀ ਮੱਝ ਜਾਂ ਗਾਂ ਸੂਈ ਹੋਣੀ ਤੇ ਉਹਨਾਂ ਨੇ ਬੋਹੜੀ ਜਾਂ ਹੋਬਰੂ ਜਿਹੜਾ ਉਹ ਡੋਲੀ ਚ ਪਾ ਕੇ ਮਾਸਟਰਾਂ ਭੈਣ ਜੀਆਂ ਨੂੰ ਫੜਾ ਜਾਣਾ। ਸੋ ਉਹਨਾਂ ਦਾ ਆਪਣਾ ਸਾਦਗੀ ਦੇ ਵਾਲੇ ਢੰਗ ਦੇ ਨਾਲ ਸਤਿਕਾਰ ਕਰਦੇ ਹੁੰਦੇ ਸੀ, ਜਿੰਨਾ ਕੁ ਵੀ ਉਹ ਕਰ ਸਕਦੇ ਹੁੰਦੇ ਸੀ। ਅੱਛਾ, ਪਿੰਡ 'ਚ ਕਿਸੇ ਦੇ ਵਿਆਹ ਹੁੰਦਾ ਸੀ ਤੇ ਉਹ ਸੰਭਾਲਾ ਜਾਂ ਭਾਜੀ ਜਿਹੜੀ ਉਹ ਵੀ ਸਕੂਲ ਤੱਕ ਪਹੁੰਚਦੀ ਕਰਦੇ ਹੁੰਦੇ ਸੀਗੇ ਪਿੰਡ ਵਾਲੇ। ਸੋ ਹਰ ਕਿੱਤੇ ਦਾ ਆਪਣਾ ਇੱਕ ਪਿਆਰ, ਆਪਣਾ ਇੱਕ ਸਤਿਕਾਰ ਜਿਹੜਾ ਉਹ ਮੈਂ ਬਚਪਨ 'ਚ ਦੇਖਿਆ ਹੋਇਆ ਆ, ਹੈ ਨਾ। ਸੋ ਤੁਸੀਂ ਅੱਜ ਮੈਨੂੰ ਇਹ ਦੱਸਣਾ ਕਿ ਤੁਸੀਂ ਇੱਥੇ ਕਿਹੜੇ ਕਿਹੜੇ ਕਿੱਤੇ ਕਰਦੇ ਹੋ ਔਰ ਕਿੰਨਾ ਕੁ ਪਿਆਰ ਕਰਦੇ ਹਾਂ ਆਪਣੇ ਕੰਮ ਨਾਲ, ਤੁਸੀਂ ਆਪਣੀ ਜਿਹੜੀ ਜੌਬ ਕਰਦੇ ਪਏ ਆ ਉਹਦੇ ਨਾਲ ਕਿੰਨੇ ਕੁ ਸੈਟਿਸਫਾਈਡ ਆ, ਕਿੰਨੇ ਕੁ ਖੁਸ਼ ਆ, ਸਵੇਰੇ ਉੱਠ ਕੇ ਕਿੰਨੇ ਕੁ ਖਿੜੇ ਮੱਥੇ ਉੱਠ ਕੇ ਜਾਂਦੇ ਆ ਔਰ ਸ਼ੁਕਰ ਕਰਕੇ ਜਾਂਦੇ ਆ ਕਿ ਪਰਮਾਤਮਾ ਤੂੰ ਰਿਜਕ ਦਿੱਤਾ ਸਾਨੂੰ, ਉਹਦੇ ਲਈ ਤੇਰਾ ਬਹੁਤ ਬਹੁਤ ਸ਼ੁਕਰੀਆ। ਸੋ ਆਓ ਇੱਕ ਨਜ਼ਰ ਅਸੀਂ ਆਪਣੇ ਪਾਸਟ ਤੇ ਰੱਖਣੀ ਆ, ਆਪਣੇ ਬੀਤੇ ਹੋਏ ਕੱਲ ਤੇ, ਤੇ ਦੂਸਰੀ ਨਜ਼ਰ ਅਸੀਂ ਆਪਣੇ ਅਜੋਕੇ ਵਰਤਮਾਨ ਤੇ ਵੀ ਰੱਖਣੀ ਆ ਤੇ ਕਿਵੇਂ ਜੀਨੇ ਆ ਅਸੀਂ ਇਹਨਾਂ ਨੂੰ। ਸੋ ਇਹਨਾਂ ਇਹੋ ਜਿਹੀਆਂ ਗੱਲਾਂ ਦੇ ਨਾਲ ਜਿਹੜਾ ਕੁਝ ਹੋਰ ਸਮਾਂ ਬਚਿਆ ਉੱਤੇ ਗੱਲਬਾਤ ਕਰਾਂਗੇ ਤੇ ਨਾਲ ਦੀ ਨਾਲ ਗੀਤ ਵੀ ਸੁਣਨੇ ਆ। ਸੋ ਸੁਣਦੇ ਆ ਜੀ ਇੱਕ ਗੀਤ ਤੇ ਉਸ ਤੋਂ ਬਾਅਦ ਕੁਝ ਹੋਰ ਗੱਲਾਂ ਬਾਤਾਂ ਜੀ।
ਔਰ ਇਹ ਜਿਹੜਾ ਕਾਨੂੰਨ ਹੈ ਬਿਲਕੁਲ ਵੀ ਬਰਦਾਸ਼ਤ ਯੋਗ ਨਹੀਂ ਗਾ ਤੇ ਜੇ ਅਸੀਂ ਇਹ ਵੀ ਜਰ ਗਏ ਤੇ ਇਹਦੇ ਗਾੜੀ ਚ ਹੋਏਗਾ ਉਹਦਾ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ।
ਹੱਕਾਂ ਦੀ ਜੰਗ ਹੈ ਵੀਰੋ ਸਬਰਾਂ ਨਾਲ ਲੜਨੀ ਪੈਣੀ, ਹੱਕਾਂ ਦੀ ਜੰਗ ਹੈ ਵੀਰੋ ਸਬਰਾਂ ਨਾਲ ਲੜਨੀ ਪੈਣੀ, ਚੱਲੀ ਜੋ ਚਾਲ ਸਮੇਂ ਨੇ ਅਕਲਾਂ ਨਾਲ ਫੜਨੀ ਪੈਣੀ, ਸਮਝਾਂ ਨਾਲ ਮਿੱਥੋਂ ਨਿਸ਼ਾਨੇ ਗੱਲਾਂ ਦੇ ਵਿੱਚ ਨਾ ਆਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਤੇਗਾਂ ਨੂੰ ਮੋੜਨ ਤੇਗਾਂ ਨੀਤੀ ਨੂੰ ਅਕਲਾਂ ਬਈ, ਤੇਗਾਂ ਨੂੰ ਮੋੜਨ ਤੇਗਾਂ ਨੀਤੀ ਨੂੰ ਅਕਲਾਂ ਬਈ, ਹੋਂਦ ਸਾਂਭਣ ਦੀ ਜੰਗ ਅਗਲੀਆਂ ਨਸਲਾਂ ਦੀ, ਹੋਂਦ ਸਾਂਭਣ ਦੀ ਜੰਗ ਹੈ ਗੱਲ ਅਗਲੀਆਂ ਨਸਲਾਂ ਦੀ, ਨਿੱਕਿਆ ਪਿੰਡਾਂ ਚੋਂ ਉੱਠ ਕੇ, ਨਿੱਕਿਆ ਪਿੰਡਾਂ ਚੋਂ ਉੱਠ ਕੇ ਦੁਨੀਆ ਨੂੰ ਗੱਲ ਸੁਣਾਵੋ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ
ਕਰੀ ਬੈਠੇ ਜਾਬਰ ਖਿਲਾਫ ਹੋਂਦ ਬਚਾਉਣ ਦੀ ਜੰਗ ਸਬਰ ਨਾਲ ਹੀ ਲੜੀ ਜਾ ਸਕਦੀ ਹੈ। ਸੋ ਸੁਚੇਤ ਰਹੋ, ਦਿਮਾਗ ਨਾਲ ਕੰਮ ਲਓ।
ਹੱਕਾਂ ਲਈ ਮਰਨ ਤੋਂ ਪਹਿਲਾਂ ਹੱਕਾਂ ਲਈ ਜੀਣਾ ਸਿੱਖੀਏ, ਹੱਕਾਂ ਲਈ ਮਰਨ ਤੋਂ ਪਹਿਲਾਂ ਹੱਕਾਂ ਲਈ ਜੀਣਾ ਸਿੱਖੀਏ, ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਦੇ ਨਗਮੇ ਲਿਖੀਏ, ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਲਿਖੀਏ, ਬਹਿ ਕੇ ਬਾਰੂਦ ਤੇ ਵੀਰੋ ਚੀਲੀ ਨੂੰ ਹੱਥ ਨਾ ਪਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ, ਮਹਿਲਾਂ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ, ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ, ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਇੱਕ ਹੋ ਕੇ ਤੁਸੀਂ ਦਿਖਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾ, ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ, ਮਿੱਟੀ ਦੇ ਪੁੱਤਰੋ ਵੇ।
ਸੁਬੀਰ ਸਿੰਘ ਦੀ ਆਵਾਜ਼ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਗੀਤ ਸੁਣਿਆ ਸੀ। ਬੀਰ ਸਿੰਘ ਦੇ ਗੀਤ ਬਹੁਤ ਹੀ ਹਮੇਸ਼ਾ ਵਧੀਆ ਹੁੰਦੇ ਆ, ਇੱਕ ਤਾਂ ਪੰਜਾਬੀ ਬੋਲੀ ਦੇ ਬੜੇ ਕਰੀਬ ਔਰ ਉੱਪਰੋਂ ਕਹਿ ਲਓ ਵੀ ਬਹੁਤੇ ਚੱਕਵੇਂ ਨਹੀਂ ਹੁੰਦੇ ਪਰ ਵੈਸੇ ਚੜ੍ਹਦੀ ਕਲਾ ਵਾਲੇ ਜ਼ਰੂਰ ਹੁੰਦੇ ਆ। ਸੋ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਜੀ ਅੱਜ ਕੱਲ੍ਹ ਦੀ ਜਵਾਨੀ ਨੂੰ, ਇਹੋ ਜਿਹੀ ਗਾਇਕੀ ਦੀ ਬਹੁਤ ਲੋੜ ਹੈ ਸਾਡੇ ਪੰਜਾਬੀ ਕਲਚਰ ਨੂੰ ਇਸ ਵੇਲੇ। ਸੋ ਚਲੋ ਜੀ, ਪ੍ਰੋਗਰਾਮ ਦੇ ਵਿੱਚ ਸਾਡੇ ਕੋਲ ਕੁਛ 15-20 ਮਿੰਟ ਦਾ ਸਮਾਂ ਰਹਿ ਗਿਆ, ਇਹਦੇ ਵਿੱਚ ਮੈਂ ਕੁਛ ਜਿਹੇ ਗੱਲਾਂ ਜਿਹੜੀਆਂ ਆਪਣੀਆਂ ਸ਼ੁਰੂ ਕੀਤੀਆਂ ਸੀ ਕੰਮ ਧੰਦੇ ਬਾਰੇ, ਉਹਨਾਂ ਦੀਆਂ ਗੱਲਾਂ ਕਰਦੇ ਆ ਕਿ ਕਿਹੋ ਜਿਹੇ ਕੰਮ ਧੰਦੇ ਹੁੰਦੇ ਸੀਗੇ। ਅੱਛਾ, ਕੰਮ ਧੰਦੇ ਮੈਂ ਜੋ ਗੱਲ ਕਰ ਰਹੀ ਸੀ ਕਿ ਕੰਮ ਧੰਦਿਆਂ ਨੂੰ ਲੈ ਕੇ ਜਿਹੜਾ ਇੱਕ ਕੋਈ ਕੰਮ ਕਰਦਾ ਸੀਗਾ ਉਹ ਉਮਰ ਆਪਣੀ ਉਸੇ ਕੰਮ ਦੇ ਵਿੱਚ ਲੰਘਾ ਦਿੰਦਾ ਹੁੰਦਾ ਸੀਗਾ ਔਰ ਖੁਸ਼ੀ ਖੁਸ਼ੀ ਲੰਘਾਉਂਦਾ ਹੁੰਦਾ ਸੀ। ਮੈਂ ਕੋਈ ਬਹੁਤਾ ਕਿਸੇ ਨੂੰ ਐ ਰੋਂਦੇ ਕੁੜਦੇ ਨਹੀਂ ਦੇਖਿਆ ਸੀ ਵੀ ਮੈਂ ਆਹ ਕੀ ਕਰੀ ਜਾਂਦਾ, ਮੈਂ ਇਹ ਨਹੀਂ ਸੀ ਕਰਨਾ, ਮੈਂ ਉਹ ਕਰਨਾ ਸੀਗਾ। ਯਾਦ ਕਰਾਂ ਤੇ ਤਾਂ ਵੀ ਨਹੀਂ ਮੈਨੂੰ, ਹਾਂ ਪਰ ਜ਼ਿਆਦਾਤਰ ਲੋਕ ਆਪਣੇ ਪ੍ਰੋਫੈਸ਼ਨ ਤੋਂ ਖੁਸ਼ੀ ਹੁੰਦੇ ਸੀਗੇ ਕਿਉਂਕਿ ਜਿਵੇਂ ਦੱਸਿਆ ਵੀ ਮੇਰਾ ਬਚਪਨ ਉਹੀ ਪਿੰਡ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਉਹੀ ਟੀਚਰ ਹੁੰਦੇ ਸੀਗੇ ਜਾਂ ਜਿਹੜੇ ਵੀ ਕੋਈ ਆਮ ਜਿਹੇ ਲੋਕ ਹੁੰਦੇ ਸੀਗੇ ਉਹਨਾਂ ਨੇ ਹੁਣ ਜਿਵੇਂ ਆਪਣੇ ਪੇਰੈਂਟਸ ਦੀ ਵੀ ਗੱਲ ਕਰਾਂ ਤੇ ਉਹਨਾਂ ਨੇ ਆਪਣੀ ਸਾਰੀ ਉਮਰ ਉਸਦੇ ਕਿੱਤੇ 'ਚ ਲੰਘਾ ਦਿੱਤੀ ਅਧਿਆਪਕ ਦੇ ਵਿੱਚ ਹੀ ਔਰ ਬੜੇ ਖੁਸ਼ ਹੁੰਦੇ ਸੀ ਉਸ ਕਿੱਤੇ ਤੋਂ ਉਹਨਾਂ ਨੇ ਕਦੀ ਉਹਨਾਂ ਨੂੰ ਕੋਈ ਸ਼ਿਕਾਇਤ ਨਹੀਂ ਸੀ ਹੁੰਦੀ ਵੀ ਹਾਂ ਉਹ ਇਹ ਕੰਮ ਨਹੀਂ ਕਰਦੇ ਉਹਨਾਂ ਨੇ ਕੁਛ ਹੋਰ ਕਰਨਾ ਆ ਅਜੇ ਤੱਕ ਕਿਤੇ ਨਾ ਕਿਤੇ ਸਿਲਸਿਲਾ ਸ਼ੁਰੂ ਹੋ ਗਿਆ ਸੀ ਪਿੰਡਾਂ ਦੇ ਵਿੱਚੋਂ ਨਿਕਲ ਕੇ ਬਾਹਰ ਜਾਣ ਦਾ ਔਰ ਸ਼ਹਿਰਾਂ ਦੇ ਵਿੱਚ ਵਸਣ ਦਾ ਜਾਂ ਬਾਹਰਲੇ ਦੇਸ਼ਾਂ 'ਚ ਜਾਣ ਦਾ ਪਰ ਫਿਰ ਵੀ ਮੈਂ ਕਦੀ ਆਪਣੇ ਡੈਡੀ ਦੇ ਮੂੰਹ ਹੀ ਨਹੀਂ ਸੁਣਿਆ ਸੀ ਕਿ ਹਾਂ ਨਹੀਂ ਉਹ ਖੁਸ਼ ਨਹੀਂ ਹੈਗੇ ਉਹਨਾਂ ਨੂੰ ਵੀ ਜਾਣਾ ਚਾਹੀਦਾ ਪਿੰਡ ਛੱਡ ਕੇ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸੀ ਸੋ ਅੱਜ ਕੱਲ ਅਸੀਂ ਜੇ ਆਪਣੇ ਵੱਲ ਦੇਖੀਏ ਤੇ ਆਪਣੇ ਕਿੰਨੇ ਕੁ ਪ੍ਰੋਫੈਸ਼ਨ ਅਸੀਂ ਬਦਲ ਵੀ ਚੁੱਕੇ ਹਾਂ ਜਾਂ ਕਰੀ ਵੀ ਜਾਂਦੇ ਹਾਂ ਕੰਮ ਔਰ ਨਾਲ ਨਾਲ ਰੋਈ ਵੀ ਜਾਂਦੇ ਹਾਂ ਵੀ ਹਾਂ ਯਾਰ ਨਹੀਂ ਕਰਨਾ ਕੁਛ ਹੋਰ ਕਰੀਏ ਕੁਛ ਹੋਰ ਕਰੀਏ ਜੇ ਮੈਂ ਦੇਖਾਂ ਆਪਣੇ ਆਲੇ ਦੁਆਲੇ ਵੱਲ ਵੀ ਜਾਂ ਆਪਣੇ ਵੱਲ ਵੀ ਨਜ਼ਰ ਮਾਰਾਂ ਤੇ ਅੰਦਰ ਇੱਕ ਪਤਾ ਨਹੀਂ ਕਿਹੜੀ ਚੀਜ਼ ਹੈ ਕਿਹੜੀ ਇਹੋ ਜਿਹੀ ਗੁਆਚੀ ਚੀਜ਼ ਹੈ ਜਿਹਨੂੰ ਅਸੀਂ ਲੱਭਦੇ ਪਏ ਹਾਂ ਜੇ ਤੋਂ ਅਸੀਂ ਸੈਟਿਸਫਾਈਡ ਨਹੀਂ ਹੋ ਪਾ ਰਹੇ ਹੈ ਨਾ ਸਾਰਾ ਕੁਛ ਇਸ ਤੋਂ ਹੋਰ ਵੱਧ ਕੇ ਇਸ ਤੋਂ ਹੋਰ ਵੱਧ ਕੇ ਜਾਂ ਪਤਾ ਨਹੀਂ ਉਹ ਕਿਹੜੀ ਸੈਟਿਸਫੈਕਸ਼ਨ ਆ ਜਿਹੜੀ ਅਸੀਂ ਲੱਭਦੇ ਪਏ ਹਾਂ ਜੋ ਸਾਨੂੰ ਅਜੇ ਤੱਕ ਹੈ ਨਹੀਂ ਉਹ ਕਿਹੜਾ ਮੋਤੀ ਬਾਕੀ ਹੈ ਜੋ ਜ਼ਿੰਦਗੀ ਵਿੱਚ ਕਰਾਉਣਾ ਹੈ ਨਾ ਕਿਉਂ ਲੱਗੇ ਕੁਝ ਅਧੂਰਾ ਜਿਹਾ ਮੈਂ ਕਿਵੇਂ ਮੁਕੰਮਲ ਹੋਣਾ ਹੈ ਸੋ ਉਹ ਮੁਕੰਮਲ ਹੀ ਨਹੀਂ ਹੋ ਪਾ ਰਹੇ ਅਸੀਂ ਸੋ ਚਲੋ ਯਾਦਾਂ ਵੱਲ ਵਾਪਸ ਮੁੜਦੀਆਂ ਔਰ ਉਹਨਾਂ ਕੰਮ ਧੰਦਿਆਂ ਦੀ ਗੱਲ ਕਰਦੀਆਂ ਜੇ ਕੰਮ ਧੰਦਿਆਂ ਵੱਲ ਦੇਖਾਂ ਤੇ ਮੈਨੂੰ ਹਮੇਸ਼ਾ ਉਹ ਕਿਰਤੀ ਯਾਦ ਆਉਂਦੇ ਹੁੰਦੇ ਆ ਪਹਿਲਾਂ ਤੇ ਜਿਹੜੇ ਖੇਤਾਂ ਦੇ ਵਿੱਚ ਨਾਲ ਕੰਮ ਕਰਵਾਉਂਦੇ ਹੁੰਦੇ ਸੀ ਕਿਸਾਨਾਂ ਦੇ ਉਦੋਂ ਜੇ ਕਹੀਏ ਤੇ ਪ੍ਰਵਾਸੀ ਮਜ਼ਦੂਰ ਜਿਹੜੇ ਆ ਉਹ ਇੰਨੇ ਨਹੀਂ ਹੁੰਦੇ ਸੀ ਪਿੰਡਾਂ ਦੇ ਵਿੱਚ ਨਹੀਂ ਦੇਖੇ ਸੀ ਅਸੀਂ ਆਪਣੇ ਬਚਪਨ ਦੇ ਵਿੱਚ ਸੋ ਪਿੰਡਾਂ ਦੇ ਵਿੱਚ ਹੀ ਜਿਹੜੇ ਸੀਗੇ ਉਹ ਖੇਤਾਂ ਦੇ ਵਿੱਚ ਹੱਥ ਵਟਾਉਣ ਵਾਲੇ ਜਿਹੜੇ ਮਜ਼ਦੂਰ ਆ ਉਹ ਵੀ ਮਿਲ ਜਾਂਦੇ ਹੁੰਦੇ ਸੀਗੇ ਹੈਨਾ ਉਹਨਾਂ ਨੇ ਆਉਣ ਨਾਲ ਆ ਕੇ ਲੱਗ ਜਾਣਾ ਔਰ ਦੂਸਰੀ ਗੱਲ ਭਾਈਚਾਰਾ ਵੀ ਬਹੁਤ ਹੁੰਦਾ ਸੀ ਜੇ ਕਿਸੇ ਦੇ ਕਣਕ ਵੱਢ ਹੁੰਦੀ ਸੀ ਤੇ ਨਾਲ ਜਿਹੜਾ ਭਾਈਚਾਰਾ ਹੁੰਦਾ ਸੀਗਾ ਉਹਨੇ ਕਹਿਣਾ ਵੀ ਚੱਲ ਅੱਜ ਮੈਂ ਤੇਰੀ ਵਢਾ ਦਿੰਦਾ ਕੱਲ ਨੂੰ ਤੂੰ ਮੇਰੀ ਵਢਾ ਦੇਈ ਮੈਨੂੰ ਯਾਦ ਆ ਜਿੱਦਣ ਜਦੋਂ ਕਿਤੇ ਦਾਣੇ ਕੱਢਣ ਵਾਲੀ ਮਸ਼ੀਨ ਲੱਗਦੀ ਹੁੰਦੀ ਸੀ ਤੇ ਏਦਾਂ ਹੀ ਹੁੰਦਾ ਸੀਗਾ ਜਿਹੜੇ ਆਂਢੀ ਗੁਆਂਢੀ ਆਪਣੇ ਸ਼ਰੀਕੇ ਭਾਈਚਾਰੇ ਦੇ ਵਿੱਚ ਲੋਕ ਹੁੰਦੇ ਸੀ ਜਾਂ ਡੈਡੀ ਦੇ ਜਿਹੜੇ ਦੋਸਤ ਹੁੰਦੇ ਸੀ ਉਹਨਾਂ ਨੇ ਆ ਜਾਣਾ ਤੇ ਉਹਨਾਂ ਦੇ ਨਾਲ ਹੱਥ ਲਵਾ ਕੇ ਜਿਹੜੇ ਕੰਮ ਆ ਉਹ ਨਿਪਟਾ ਦੇਣਾ ਤੇ ਜਦੋਂ ਕਿਤੇ ਉਹਨਾਂ ਨੂੰ ਲੋੜ ਪੈਂਦੀ ਹੁੰਦੀ ਸੀ ਡੈਡੀ ਨੇ ਵੀ ਖਿੜੇ ਮੱਥੇ ਚਲੇ ਜਾਣਾ ਸੋ ਇੱਕ ਭਾਈਚਾਰਾ ਇੱਕ ਆਪਸੀ ਸਾਂਝ ਜਿਹੜੀ ਆ ਉਹ ਉਦੋਂ ਬਹੁਤ ਰਹਿੰਦੀ ਹੁੰਦੀ ਸੀ ਕੋਈ ਵੀ ਕੰਮ ਧੰਦਾ ਹੁੰਦਾ ਸੀਗਾ ਹਮੇਸ਼ਾ ਹੀ ਕਦੇ ਵੀ ਤੁਸੀਂ ਇੱਥੇ ਨਹੀਂ ਆ ਇਕੱਲਾ ਬੰਦਾ ਕੋਈ ਵੱਡਾ ਨਹੀਂ ਹੁੰਦਾ ਹਮੇਸ਼ਾ ਕਿਸੇ ਨਾ ਕਿਸੇ ਦੇ ਸਾਥ ਦੀ ਲੋੜ ਜ਼ਰੂਰ ਪੈਂਦੀ ਆ ਸੋ ਬਚਪਨ 'ਚ ਜੇ ਅਸੀਂ ਦੇਖੀਏ ਤਾਂ ਉਦੋਂ ਇਹ ਸਾਂਝਾਂ ਥੋੜੀਆਂ ਜ਼ਿਆਦਾ ਪੱਕੀਆਂ ਹੁੰਦੀਆਂ ਸੀਗੀਆਂ ਚਾਹੇ ਕੋਈ ਕੰਮ ਹੁੰਦਾ ਸੀ ਔਰ ਚਾਹੇ ਵਿਆਹ ਸ਼ਾਦੀ ਵੀ ਹੁੰਦੀ ਸੀ ਅੱਛਾ ਵਿਆਹਾਂ ਸ਼ਾਦੀਆਂ ਤੇ ਜਿਹੜੇ ਕਿਰਤੀ ਹੁੰਦੇ ਸੀਗੇ ਉਹ ਬੜੇ ਯਾਦ ਆਉਂਦੇ ਹੁੰਦੇ ਆ ਮੈਨੂੰ ਅੱਜ ਵੀ ਜਿੱਦਾਂ ਕਹਿ ਲਓ ਵੀ ਸਭ ਤੋਂ ਪਹਿਲਾਂ ਨੈਣ ਜਿਹੜੀ ਆ ਉਹ ਆਉਂਦੀ ਹੁੰਦੀ ਸੀਗੀ ਉਹਨੇ ਘਰ ਵਿੱਚ ਆ ਜਾਣਾ ਤੇ ਉਹਨੇ ਆਪਣੇ ਕੰਮ ਜਿਹੜੇ ਉਹਨੂੰ ਪਤਾ ਹੁੰਦਾ ਸੀ ਉਹਨੇ ਕੀ ਕਰਨੇ ਆ ਕਿਸੇ ਨੂੰ ਦੱਸਣ ਦੀ ਲੋੜ ਵੀ ਨਹੀਂ ਪੈਂਦੀ ਹੁੰਦੀ ਸੀ ਜਿਹੜੇ ਝੂਰ ਹੁੰਦੇ ਸੀ ਉਹਨਾਂ ਨੇ ਆ ਜਾਣਾ ਤੇ ਉਹਨਾਂ ਨੂੰ ਵੀ ਆਪਣੇ ਕੰਮਾਂ ਦਾ ਪਤਾ ਹੁੰਦਾ ਸੀਗਾ ਚਾਹੇ ਕੋਈ ਜੰਮਿਆ ਹੁੰਦਾ ਸੀ ਜਾਂ ਚਾਹੇ ਕਿਸੇ ਦੇ ਵਿਆਹ ਹੁੰਦੀ ਸੀ ਜਾਂ ਚਾਹੇ ਕਿਸੇ ਦੀ ਮਰਕਤ ਹੁੰਦੀ ਸੀਗੀ ਇਹ ਜਿਹੜੇ ਕਿਰਤੀ ਹੁੰਦੇ ਸੀਗੇ ਇਹ ਆਪਣੇ ਆਪ ਹੀ ਘਰ ਪਹੁੰਚ ਜਾਂਦੇ ਹੁੰਦੇ ਸੀਗੇ ਹੈਨਾ ਤੇ ਉਹਨਾਂ ਨਿਆਣਾ ਨੇ ਸੱਦੇ ਦੇਣ ਚਲ ਜਾਣਾ ਘਰਾਂ ਘਰੋਂ ਘਰੀ ਤੇ ਉੱਥੇ ਉਹਨਾਂ ਦਾ ਇਹ ਕੰਮ ਹੁੰਦਾ ਸੀਗਾ ਜਾਂ ਫਿਰ ਹੋਰ ਘਰ ਦੇ ਜਿਹੜੇ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਕੰਮ ਹੁੰਦੇ ਸੀਗੇ ਉਹ ਉਹਨਾਂ ਨੇ ਨਾਲ ਦੀ ਨਾਲ ਨਿਪਟਾਈ ਜਾਣੇ ਸੋ ਇਹੋ ਜਿਹੇ ਹੋਰ ਬਹੁਤ ਕਿਰਤੀ ਹੁੰਦੇ ਸੀ ਮੈਨੂੰ ਸਰਜੀਤ ਭਾਜੀ ਥੋੜੀ ਡਿਸਟਰਬੈਂਸ ਆ ਰਹੀ ਹੈ ਪਿੱਛੋਂ ਹੈਲੋ ਜੀ ਸੋ ਬਿਲਕੁਲ ਇਹੋ ਜਿਹੇ ਹੋਰ ਕਿਰਤੀ ਕੰਮ ਜਿਹੜੇ ਹੁੰਦੇ ਸੀਗੇ ਉਹ ਵੀ ਆਪਣੇ ਜਿਹੜਾ ਪੇਂਡੂ ਪਰਿਵਾਰ ਹੁੰਦੇ ਸੀ ਉਹਨਾਂ ਦੇ ਵਿੱਚ ਆਮ ਹੀ ਇਹੋ ਜਿਹੇ ਕੰਮ ਕਾਰ ਜਿਹੜੇ ਆ ਉਹ ਕਰਦੇ ਰਹਿੰਦੇ ਹੁੰਦੇ ਸੀ ਸੋ ਇੱਕ ਬ੍ਰੇਕ ਲੈਂਦੀ ਹਾਂ ਮੈਂ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਇੱਕ ਗੀਤ ਲਗਾਉਂਦੀ ਹਾਂ ਔਰ ਗੀਤ ਤੋਂ ਬਾਅਦ ਮੈਂ ਕੁਝ ਹੋਰ ਗੱਲਾਂ ਬਾਤਾਂ ਕਰਦੀ ਹਾਂ ਜੀ
ਨਾ ਫੁਕਰੀ ਆਉਂਦੀ ਐ ਮੈਨੂੰ ਨਾ ਐਸ਼ ਕਰਾ ਸਕਦਾ ਤੈਨੂੰ ਨਾ ਫੁਕਰੀ ਆਉਂਦੀ ਐ ਮੈਨੂੰ ਨਾ ਐਸ਼ ਕਰਾ ਸਕਦਾ ਤੈਨੂੰ ਮੈਂ ਓਟੀ ਨਹੀਂ ਰੇਸ ਪਰੇ ਦੇ ਰੇਟਾਂ ਵਾਲਾ ਹਾਂ
ਚੰਡੀਗੜ੍ਹ ਤਾਂ ਵੇਖਿਆ ਨੀ ਮੈਂ ਵੱਟਾਂ ਉੱਤੇ ਰੁਲਦਾ ਹਾਂ ਜਦੋਂ ਫਸਲ ਤੁਲੇ ਮੇਰੀ ਮੰਡੀਆਂ ਤੇ ਮੈਂ ਉਹਦੇ ਨਾਲ ਹੀ ਤੁਲਦਾ ਹਾਂ ਮਖਮਲ ਤੇ ਨਾ ਸੋ ਮਖਦਰ ਦੇ ਖੇਸਾਂ ਵਾਲਾ ਹਾਂ
ਮੈਂ ਕਰਾਂ ਸਵਾਰੀ ਟਰੈਕਟਰ ਦੀ ਮੇਰੇ ਕੋਲ ਮਹਿੰਗੀ ਕਾਰ ਨਹੀਂ ਮੈਂ ਰਿੱਕੀ ਖਾਨ ਨਾ ਉਹਨਾਂ ਚੋਂ ਮੇਰੇ ਕੋਲ ਕੋਈ ਹਥਿਆਰ ਨਹੀਂ ਏਸੀ ਵਾਲੇ ਕਮਰੇ ਨਹੀਂ ਮੈਂ ਡਿੱਕਾਂ ਵਾਲਾ ਹਾਂ
ਜੀ ਸੋ ਗੀਤ ਤੋਂ ਬਾਅਦ ਫਿਰ ਹਾਜ਼ਰ ਹਾਂ ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਔਰ ਲਹਿਰਾਂ ਦੇ ਵਿੱਚ ਗੱਲਾਂ ਬਾਤਾਂ ਕੁਝ ਆਪਣੀਆਂ ਯਾਦਾਂ ਔਰ ਤੁਹਾਡੇ ਸਾਰਿਆਂ ਦੇ ਸੁਨੇਹੇ ਸੋ ਅਸ਼ਮਲ ਜੀ ਹੋਣਾ ਨੇ ਮੈਸੇਜ ਕੀਤਾ ਸੀ ਆਪਣੇ ਜਿਹੜੇ ਦੋਸਤ ਸੀ ਉਹਨਾਂ ਦੀ ਫੋਟੋ ਦੇ ਥੱਲੇ ਜੋ ਅਲਵਿਦਾ ਕਹਿ ਗਏ ਸੀ ਉਹਨਾਂ ਨੂੰ 2008 ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕਹਿੰਦੇ ਫਿਰ ਮੈਂ ਅਕਤੂਬਰ ਦੇ ਵਿੱਚ ਹਰ ਉਹ ਕੰਮ ਕਰਦਾ ਜਿਸ ਨਾਲ ਇਹਦੇ ਵੱਲ ਖਿਆਲ ਨਾ ਜਾਵੇ ਸੋ ਇਸ ਕਰਕੇ ਤੁਸੀਂ ਕੁਝ ਉਦਾਸ ਹੋ ਜਾਂਦੇ ਹੋ ਅਰਸ਼ ਔਰ ਤੁਹਾਡਾ ਹਰ ਖਿਆਲ ਤੁਸੀਂ ਉਹ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ ਜਿਸ ਨਾਲ ਤੁਹਾਡਾ ਜਿਹੜਾ ਖਿਆਲ ਆ ਉਹ ਇਹਦੇ ਵੱਲ ਨਾ ਜਾਵੇ ਪਰ ਮੈਨੂੰ ਇਹ ਲੱਗਦਾ ਹੁੰਦਾ ਕਿ ਜਦੋਂ ਅਸੀਂ ਕਿਸੇ ਵੀ ਚੀਜ਼ ਵੱਲੋਂ ਆਪਣਾ ਖਿਆਲ ਹਟਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਸਾਡਾ ਧਿਆਨ ਓਨਾ ਹੀ ਉਹਦੇ ਵੱਲ ਜਾਂਦਾ ਹੈ ਕੋਈ ਵੀ ਚੀਜ਼ ਹੈ ਜਦੋਂ ਸਾਨੂੰ ਲੱਗਦਾ ਵੀ ਨਹੀਂ ਮੈਂ ਉਸ ਬਾਰੇ ਸੋਚਣਾ ਨਹੀਂ ਉਸ ਕੰਮ ਬਾਰੇ ਜਾਂ ਉਸ ਇਨਸਾਨ ਬਾਰੇ ਮੈਂ ਸੋਚਣਾ ਨਹੀਂ ਪਰ ਓਨਾ ਹੀ ਤੁਹਾਡਾ ਧਿਆਨ ਜ਼ਿਆਦਾ ਉਸ ਇਨਸਾਨ ਵੱਲ ਜਾਂ ਉਸ ਕੰਮ ਵੱਲ ਜਿਹੜਾ ਜ਼ਿਆਦਾ ਜਾਂਦਾ ਹੈ ਇਹਦੇ ਲਈ ਮੈਨੂੰ ਲੱਗਦਾ ਹੁੰਦਾ ਕਿ ਉਸ ਵੇਲੇ ਰੁਕ ਕੇ ਪਹਿਲਾਂ ਖੜੇ ਹੋ ਕੇ ਆਪਣੇ ਧਿਆਨ ਵੱਲ ਦੇਖੋ ਔਰ ਆਪਣੇ ਧਿਆਨ ਨੂੰ ਕਹੋ ਵੀ ਹਾਂ ਤੂੰ ਹੁਣ ਪਹਿਲਾਂ ਧਿਆਨ ਕਰ ਲਾ ਤੂੰ ਕੀ ਸੋਚਣਾ ਚਾਹੁੰਦਾ ਕੀ ਹੋਰ ਸੋਚਣਾ ਚਾਹੁੰਦਾ ਇਹਦੇ ਬਾਰੇ ਤੇ ਉਹ ਟਾਈਮ ਜਿਹੜਾ ਤੁਸੀਂ ਉਸ ਵੇਲੇ ਉਸ ਥੋਟ ਨੂੰ ਦਿਓ ਤਾਂ ਕਿ ਉਹ ਥੋਟ ਉੱਥੇ ਖਤਮ ਹੋ ਜਾਵੇ ਨਹੀਂ ਤੇ ਉਹ ਜਿਹੜਾ ਵਿਚਾਰ ਹੈ ਉਹ ਚੱਲਦਾ ਰਹਿੰਦਾ ਹੈ ਉਹ ਕਦੀ ਨਹੀਂ ਮੁੱਕਦਾ ਕਿਉਂਕਿ ਤੁਸੀਂ ਉਸ ਵਿਚਾਰ ਨੂੰ ਵੀ ਆਪਣਾ ਜਿਹੜਾ ਟਾਈਮ ਨਹੀਂ ਦਿੱਤਾ ਹੁੰਦਾ ਸੋ ਕੋਈ ਗੱਲ ਨਹੀਂ ਜੇ ਉਦਾਸ ਨਹੀਂ ਹੋ ਤੇ ਅਰਸ਼ ਥੋੜੀ ਦੇਰ ਰੁਕੋ ਉਸ ਉਦਾਸੀ ਨੂੰ ਮਹਿਸੂਸ ਕਰੋ ਔਰ ਉਸ ਤੋਂ ਬਾਅਦ ਇਹ ਸੋਚੋ ਕਿ ਹੁਣ ਕੀ ਕਰਨਾ ਅੱਗੇ ਕੀ ਕਰਨਾ ਤੁਸੀਂ ਆਪਣੇ ਉਸ ਦੋਸਤ ਦੇ ਲਈ ਕੀ ਕਰ ਸਕਦੇ ਹੋ ਸਕਦਾ ਤੁਸੀਂ ਉਸ ਦਿਨ ਉਸੇ ਪਰਿਵਾਰ ਦੇ ਕਿਸੇ ਜੀਵ ਦੇ ਨਾਲ ਗੱਲ ਕਰ ਲਓ ਤੇ ਤੁਸੀਂ ਵੀ ਖੁਸ਼ ਹੋ ਜਾਓ ਤੇ ਉਹਨਾਂ ਨੂੰ ਵੀ ਖੁਸ਼ੀ ਦੇ ਦਿਓ ਕਿਉਂਕਿ ਉਸ ਨਾਲ ਜੁੜੀਆਂ ਯਾਦਾਂ ਜਿਹੜੀਆਂ ਤੁਹਾਡੀਆਂ ਸਾਂਝੀਆਂ ਹੁੰਦੀਆਂ ਹੋਣੀਆਂ ਸੋ ਠੀਕ ਹੈ ਉਸੇ ਤਰ੍ਹਾਂ ਜਿਵੇਂ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਮੈਂ ਆਪਣੀਆਂ ਕੁਝ ਯਾਦਾਂ ਤੇ ਤੁਹਾਡੀਆਂ ਕੁਝ ਆਪਣੀਆਂ ਯਾਦਾਂ ਪਰ ਸਾਨੂੰ ਉਹ ਯਾਦਾਂ ਬੜੀਆਂ ਵਧੀਆ ਲੱਗਦੀਆਂ ਉਹ ਯਾਦਾਂ ਸੁਣ ਕੇ ਯਾਦਾਂ ਅਸੀਂ ਇਕੱਠੇ ਜਜ਼ਬਾਤੀ ਹੋ ਜਾਂਦੇ ਹਾਂ ਜਾਂ ਅਸੀਂ ਮੁਸਕਰਾ ਪੈਂਦੇ ਹਾਂ ਕਿਉਂਕਿ ਉਹ ਯਾਦਾਂ ਸਾਡੀਆਂ ਸਾਂਝੀਆਂ ਜਿਹੀਆਂ ਹੁੰਦੀਆਂ ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਮੈਂ ਗੱਲ ਸ਼ੁਰੂ ਕਰਨਾ ਹੀ ਚਾਹੁੰਦੀ ਸੀ ਕੰਮ ਧੰਦਿਆਂ ਵਾਲੀ ਮੈਨੂੰ ਲੱਗਦਾ ਉਹ ਅੱਜ ਹਜੇ ਤੱਕ ਮੈਂ ਇੱਥੇ ਵੀ ਆਰਾਮ ਦੇਵਾਂ ਕਿਉਂਕਿ ਉਹ ਗੱਲ ਪੂਰੀ ਨਹੀਂ ਹੋ ਪਾਉਣੀ ਔਰ ਅਗਲੇ ਹਫ਼ਤੇ ਉਹਨੂੰ ਮੈਂ ਇੱਕ ਨਵੇਂ ਰੰਗ ਦੇ ਵਿੱਚ ਫਿਰ ਸ਼ੁਰੂ ਕਰੂੰਗੀ ਮੈਂ ਨਰਿੰਦਰ ਰਾਠੌਰ ਉਹਨਾਂ ਨੇ ਮੈਸੇਜ ਕੀਤਾ ਕਹਿੰਦੇ ਮੈਂ ਤੇ ਜੀ ਸਾਡੇ ਖੇਤਾਂ ਚ ਕੰਮ ਕੱਟਣ ਵਾਲੀਆਂ ਬੀਬੀਆਂ ਜੋ ਸਾਡੇ ਵਿਹੜੇ ਚੋਂ ਜਾਂਦੀਆਂ ਹੁੰਦੀਆਂ ਸੀ ਉਹਨਾਂ ਦੇ ਡੱਬਿਆਂ ਚੋਂ ਰੋਟੀ ਜ਼ਰੂਰ ਖਾਂਦਾ ਸੀ ਉਹ ਹਰੇਕ ਸਬਜ਼ੀ ਨੂੰ ਦਾਲ ਕਹਿੰਦੇ ਨੇ ਜੋ ਸਵਾਦ ਉਹਨਾਂ ਦੀ ਰੋਟੀ ਖਾ ਕੇ ਆਉਂਦਾ ਉਹ ਕਿਤੇ ਨਹੀਂ ਹੁੰਦਾ ਸਾਦੀ ਸਬਜ਼ੀ ਤੇ ਗੁਲਗੁਲੇ ਪਕਾਏ ਸੀ ਤੇ ਉਹਨਾਂ ਨੇ ਵੀ ਉਹਨਾਂ ਨੂੰ ਵੀ ਚਾਚੀਆਂ ਤਾਈਆਂ ਹੀ ਕਹਿੰਦੇ ਸਾਂ ਤੇ ਬੜਾ ਮਾਣ ਹੁੰਦਾ ਸੀ ਕੋਈ ਮਾਲਕ ਤੇ ਕੋਈ ਸਰਦਾਰ ਨਹੀਂ ਸੀ ਸਗੋਂ ਮੈਨੂੰ ਯਾਦ ਹੈ ਤਾਈ ਹੋਰੀ ਡੇਡੀ ਤੇ ਤਾਰੇ ਤਾਏ ਹੋਰਾਂ ਨੂੰ ਨਾਂ ਲੈ ਕੇ ਬੁਲਾਈਦਾ ਸੀ ਤਾਈ ਯਾਦ ਹੈ ਕਿ ਤਾਈ ਹੋਰੀ ਡੈਡੀ ਨੂੰ ਤੇ ਤਾਏ ਹੋਰਾਂ ਨੂੰ ਨਾਲ ਲੈ ਕੇ ਬੁਲਾਉਂਦੇ ਸੀ। ਬਿਲਕੁਲ ਤੁਸੀਂ ਠੀਕ ਆ, ਕਿਉਂਕਿ ਉਸ ਵੇਲੇ ਤੱਕ ਪ੍ਰਵਾਸੀ ਮਜ਼ਦੂਰ ਜਿਹੜੇ ਉਹ ਨਰਿੰਦਰ ਰਾਠੌਰ ਸਾਡੇ ਪਿੰਡਾਂ ਦੇ ਵਿੱਚ ਨਹੀਂ ਆਏ ਹੁੰਦੇ ਸੀ, ਤੇ ਉਸ ਵੇਲੇ ਉਹੀ ਹੁੰਦੀਆਂ ਸੀਗੀਆਂ ਹਨਾ ਜੋ ਕੰਮ ਕਰਨ ਵਾਲੇ ਸਾਡੇ ਪਿੰਡਾਂ ਦੇ ਲੋਕ ਹੀ ਹੁੰਦੇ ਸੀ, ਤੇ ਬਿਲਕੁਲ ਉਹਨਾਂ ਨੂੰ ਅਸੀਂ ਚਾਚੀਆਂ ਤਾਈਆਂ ਹੀ ਕਹੀਦਾ ਹੁੰਦਾ ਸੀਗਾ। ਅੰਕਲ ਆਂਟੀ ਕਹਿਣ ਦਾ ਤੇ ਚੱਲਣ ਹੀ ਨਹੀਂ ਹੁੰਦਾ ਸੀ, ਨਾ ਹੀ ਪਤਾ ਹੁੰਦਾ ਸੀ ਵੀ ਕੀ ਹੁੰਦੀ ਆਂਟੀ ਅੰਕਲ ਬਲਾ। ਉਦੋਂ ਸਾਰੀਆਂ ਚਾਚੇ ਤਾਈਆਂ ਹੁੰਦੀਆਂ ਸੀ ਜਾਂ ਜਿਹੜੀਆਂ ਵਿਆਹ ਕੇ ਗਈਆਂ ਹੁੰਦੀਆਂ ਸੀ ਉਹ ਸਾਡੀਆਂ ਭੂਆ ਹੁੰਦੀਆਂ ਸੀਗੀਆਂ, ਜੋ ਪਿੰਡ ਦੀਆਂ ਕੁੜੀਆਂ ਹੁੰਦੀਆਂ ਸੀਗੀਆਂ ਉਹ ਸਾਡੀਆਂ ਭੈਣਾਂ ਹੁੰਦੀਆਂ ਸੀਗੀਆਂ। ਸੋ ਇਹੋ ਜਿਹੇ ਰਿਸ਼ਤੇ ਹੁੰਦੇ ਸੀ, ਇਹੋ ਜਿਹੇ ਵਿਰਸੇ ਦੇ ਵਿੱਚੋਂ ਅਸੀਂ ਆਏ ਹੋਏ ਆ, ਅੱਜ ਸਭ ਕੁਝ ਖਿੰਡਦਾ ਪੁੰਡਦਾ ਜਾ ਰਿਹਾ ਹੈ। ਔਰ ਬਿਲਕੁਲ ਤੁਸੀਂ ਸਹੀ ਕਿਹਾ ਕਿ ਉਹਨਾਂ ਦੇ ਨਾਲ ਬੈਠ ਕੇ ਕਹਿੰਦੇ ਦਾਲ ਸਬਜ਼ੀ ਵੀ ਖਾ ਲਈਦੀ ਹੁੰਦੀ ਸੀ ਉਹਨਾਂ ਦੇ ਡੱਬੇ ਦੇ ਵਿੱਚੋਂ ਖਾ ਕੇ, ਕੋਈ ਮਨ ਦੇ ਵਿੱਚ ਇਹੋ ਜਿਹਾ ਨਹੀਂ ਹੁੰਦਾ ਸੀਗਾ, ਫਰਕ ਨਹੀਂ ਹੁੰਦਾ ਸੀਗਾ, ਬਿਲਕੁਲ ਸਹੀ। ਔਰ ਵਧੀਆ ਸੀ ਦਿਨ, ਵਧੀਆ ਸੀ। ਚਲੋ ਉਹ ਦਿਨ ਵਾਪਸ ਨਹੀਂ ਆਉਣੇ, ਪਰ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਨਾਲ ਰਹਿਣੀਆਂ ਔਰ ਮਰਦੇ ਦਮ ਤੱਕ ਸਾਡੇ ਨਾਲ ਹੀ ਜਾਣੀਆਂ। ਉਹਨਾਂ ਯਾਦਾਂ ਦੇ ਵਿੱਚੋਂ ਕੁਝ ਮੋਤੀ ਚੁੱਕ ਕੇ ਲੈ ਆਈਆ ਕਰੇ, ਜਿਹਨਾਂ ਨਾਲ ਅੱਜ ਦੀ ਜ਼ਿੰਦਗੀ ਨੂੰ ਅਸੀਂ ਸਜਾ ਸਕੀਏ। ਕੁਝ ਇਹੋ ਜਿਹੀ ਸਾਦਗੀ, ਕੁਝ ਇਹੋ ਜਿਹੀਆਂ ਚੀਜ਼ਾਂ ਜਿਹਨਾਂ ਕਰਕੇ ਸਾਨੂੰ ਲੱਗਦਾ ਕਿ ਸਾਡਾ ਬਚਪਨ ਵਧੀਆ ਸੀ, ਉਹ ਚੀਜ਼ਾਂ ਅਸੀਂ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਜ਼ਰੂਰ ਕਰੀਏ, ਤਾਂ ਕਿ ਉਹਨਾਂ ਦਾ ਬਚਪਨ ਵੀ ਪਿਆਰਾ ਜਿਹਾ ਹੋ ਸਕੇ। ਉਹਨਾਂ ਦੀਆਂ ਯਾਦਾਂ ਦੇ ਵਿੱਚ ਸਿਰਫ ਵੀਡੀਓ ਗੇਮਸ ਹੀ ਨਾ ਰਹਿ ਜਾਣ, ਫੋਨ ਹੀ ਨਾ ਰਹਿ ਜਾਣ, ਉਹਨਾਂ ਨੂੰ ਅਸੀਂ ਆਪਣਾ ਟਾਈਮ ਜ਼ਰੂਰ ਦਿਆ ਕਰੀਏ, ਆਪਣਾ ਸਮਾਂ ਜ਼ਰੂਰ ਦਿਆ ਕਰੀਏ, ਤੇ ਉਸ ਸਮੇਂ ਦੇ ਵਿੱਚ ਉਸ ਪੰਜਾਬ ਦਾ ਜ਼ਿਕਰ ਕਿਤੇ ਨਾ ਕਿਤੇ ਜ਼ਰੂਰ ਲੈ ਕੇ ਆਉਂਦੇ ਰਿਹਾ ਕਰੀਏ। ਸੋ ਰਵਿੰਦਰ ਧਨੀ ਹੁਣਾਂ ਨੇ ਵੀ ਬ੍ਰੇਕਫਾਸਟ ਦੀ ਫੋਟੋ ਭੇਜ ਦਿੱਤੀ ਹੈ, ਲਓ ਜੀ ਆਮਲੇਟ ਬਣਿਆ ਹੋਇਆ ਤੇ ਨਾਲ ਚਾਹ ਰੱਖੀ ਹੋਈ ਹੈ। ਸੋ ਇਸ ਵੇਲੇ ਚਾਹ ਦੀ ਤਾਂ ਮੈਨੂੰ ਬਹੁਤ ਲੋੜ ਹੈ ਧਨੀ, ਸੱਚੀ ਗੱਲ ਹੈ। ਕਹਿੰਦੇ ਲਓ ਜੀ ਆਂਡੇ ਚਾਹ ਤਿਆਰ ਆ, ਆ ਜਾਓ ਚੱਕੋ ਫੱਟੇ। ਹਾਏ ਸੱਚੀ, ਹੁਣ ਦਿਲ ਕਰਦਾ ਪਿਆ ਕੋਈ ਸੱਚੀ ਆਹ ਵਾਲੀ ਚਾਹ ਮੇਰੇ ਅੱਗੇ ਲਿਆ ਕੇ ਰੱਖ ਦੇਵੇ ਤੇ ਮੈਂ ਪੀ ਜਾਵਾਂ, ਪਰ ਹੁਣ ਤੁਹਾਡੇ ਨਾਲ ਗੱਲਾਂ ਕਰਨ ਤੋਂ ਬਾਅਦ ਬਸ ਇਕੱਲੀ ਹੁੰਦੀ ਹਾਂ, ਔਰ ਤੁਹਾਡੀਆਂ ਯਾਦਾਂ ਸਾਰਿਆਂ ਦੀਆਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਗੱਲਾਂ ਉਹਨਾਂ ਨੂੰ ਜ਼ਿਹਨ ਵਿੱਚ ਰੱਖਦੇ ਹੋਏ ਅੱਜ ਦੀ ਚਾਹ ਮੈਂ ਹਮੇਸ਼ਾ ਬੁੱਧਵਾਰ ਦੀ ਪੀਂਦੀ ਹੁੰਦੀ ਹਾਂ। ਸੋ ਸਮਾਂ ਹੋ ਗਿਆ ਜੀ ਮੇਰੀ ਚਾਹ ਦਾ ਵੀ ਤੇ ਤੁਹਾਡੇ ਸਾਰਿਆਂ ਤੋਂ ਵਿਦਾਈ ਲੈਣ ਦਾ ਵੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੇ ਕੋਈ ਵੱਧ ਘੱਟ ਬੋਲ ਹੋ ਗਿਆ ਹੋਵੇ ਜਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਉਹਦੇ ਲਈ ਮਾਫ਼ ਕਰਿਓ। ਕੋਸ਼ਿਸ਼ ਕਰਾਂਗੀ ਅਗਲੇ ਹਫ਼ਤੇ ਫੇਰ ਆਵਾਂ ਆਪਣੀਆਂ ਕੁਝ ਯਾਦਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮਿਲਣ। ਉਦੋਂ ਤੱਕ ਲਈ ਤੁਸੀਂ ਸਾਰੇ ਰੱਖੋ ਆਪਣਾ ਖਿਆਲ। ਚਲੋ ਜੀ ਫਿਰ, ਛੱਡਦੀ ਕਲਾ ਤੇ ਰੱਬ ਰੱਖਾਂ।